और ज्यादा। उनकी मदद करने का यही सही तरीका है। सीआईबीसी ग्लोबल मनी ट्रांसफर के साथ परिवार कभी भी दूर नहीं। शर्तें और सीआईबीसी फॉरेन एक्सचेंज रेट्स लागू हैं। cibc.com/cashpickup पर जाएं।
पंजाब दे अमीर विरसे दी बुक्कल चो यादां दे संदूरी सफर दा हम सफर सांझा विरसा सांझा विरसा गीत संगीत देश दुनिया दिया ताजा तरीन जानकारियां नाल लबरेज महकांदी सौगात वंडदा सांझा विरसा। सुनो सांझा विरसा प्रोग्राम सोमवार तो शुक्रवार तक दोपहर 12 बजे तो 1 बजे तक 770 AM ते प्रोड्यूसर होस्ट हरजीत जंजुआ ते नाल।
बिजनेस दे प्रचार ते प्रसार लई संपर्क करो
सांझा विरसा दी टीम नू 647-835-5294।
Foodies, here we come. Brawls आ गया है अपनी नई लोकेशन लेकर वॉन में वंडरलैंड और वॉन मिल्स के बिल्कुल पास। इस लोकेशन पर ब्रॉर्स की ग्रैंड ओपनिंग हो रही है August 5th, 6th and 7th को। आइए और ब्रॉर्स मोस्ट लव्ड डिशेज एंड कुजीन्स का मजा लीजिए अमेजिंग फूड डिस्काउंट्स के साथ लिमिटेड टाइम के लिए। ब्रॉर्स वेलकम यू ऑल इन वॉन 3175 रदरफोर्ड यूनिट 43।
मेरे बारे में जो भी सुना होगा बुरा ही सुना होगा, लेकिन मैं इतना बुरा नहीं हूँ कि मेरे बगल में खड़े होने से कोई बदनाम हो जाए।
हाय दिस इज संजय दत्त।
हाय मैं शुभाष सिंह।
हाय मैं हूँ बमन ईरानी।
दिस इज योर गर्ल शनाज कारगिल।
मैं हूँ मोनी रॉय।
दिस इज नीति मोहन।
हाय अमित मिश्रा।
मैं हूँ ईशा कोपिकर।
संजू बाबा के संग सॉन्ग डांस हस्ती मस्ती ब्लॉकबस्टर एंटरटेनमेंट की जादुई झप्पी संजू बाबा चले कनाडा
August 19th at the Tribute Community Center. Get your tickets now.
For more info, call 647-812-1123.
See you there.
ਬਈ ਕੌਣ ਕਰਦਾ ਸਾਰੇ ਕਾਨੂੰਨੀ ਮਸਲੇ ਹੱਲ?
ਓ ਜੀ ਖੰਨਾ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਅਰਪਣ ਖੰਨਾ।
ਸਪਾਊਸਲ ਸਪਾਂਸਰਸ਼ਿਪ ਰਿਫਿਊਜ਼ਲ, ਇੰਡੀਆ ਤੋਂ ਆਪਣੇ ਪਾਰਟਨਰ ਨੂੰ ਬੁਲਾਣਾ ਹੋਵੇ, ਡਿਪੋਰਟੇਸ਼ਨ ਦੇ ਮਾਹਿਰ, ਰਿਫਿਊਜ਼ਲ ਫਾਈਲ, ਸਟੂਡੈਂਟਸ ਕ੍ਰਿਮੀਨਲ ਚਾਰਜਿਸ ਦੇ ਮਾਹਿਰ, ਇਮੀਗ੍ਰੇਸ਼ਨ ਦਾ ਕੋਈ ਵੀ ਕੰਪਲੀਕੇਟਿਡ ਮਸਲਾ ਕਰਵਾਉਣਾ ਹੋਵੇ ਹੱਲ, ਅਰਪਣ ਖੰਨਾ ਨਾਲ ਅੱਜ ਹੀ ਕਰੋ ਗੱਲ।
ਇਮੀਗ੍ਰੇਸ਼ਨ ਅਪੀਲਾਂ ਦੇ ਮਾਹਿਰ ਅਰਪਣ ਖੰਨਾ ਨੂੰ ਕਾਲ ਕਰੋ
905-868-8888 905-861-8888 ਖੰਨਾ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ।
ट्रक एक्सीडेंट ते रब ने हाथ दे के बचा लिया
ते कार दे खर्चिया नू हरजीत जंजुआ दी डिसेबिलिटी इंश्योरेंस ने संभालिया। अपने भविष्य नू सुरक्षित करन ते प्रेजेंट दे पीस ऑफ माइंड ले आज ही संपर्क करो हरजीत सिंह जंजुआ।
हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम। लाइफ इंश्योरेंस, डिसेबिलिटी, क्रिटिकल इंश्योरेंस, सुपर वीजा इंश्योरेंस, विजिटर इंश्योरेंस, हेल्थ इंश्योरेंस, किड्स प्लान, RRSP, RESP, TFSA। कॉल करो
6475-5294-647-835-5294।
ਬ੍ਰੈਂਟਨ ਦੇ ਵਿੱਚ ਵਾਰਡ 9 ਤੇ 10 ਤੋਂ ਸਕੂਲ ਟਰਸਟੀ ਉਮੀਦਵਾਰ ਮੈਂ ਸਤਪਾਲ ਸਿੰਘ ਜੋਲ ਹਾਂ। ਉਸ ਮਿਊਂਸਪਲ ਇਲੈਕਸ਼ਨ ਦੇ ਲਈ ਜੋ ਐਡਵਾਂਸ ਪੋਲ ਹੈ ਉਹ 7, 8, 9 ਤੇ ਇਸ ਦੇ ਨਾਲ ਹੀ 14 ਤੇ 15 ਅਕਤੂਬਰ ਨੂੰ ਹੋਏਗੀ ਤੇ ਇਲੈਕਸ਼ਨ ਡੇ ਜੋ ਹੈ ਉਹ October 24 ਹੈ ਜੋ ਕਿ ਦੀਵਾਲੀ ਤੇ ਬੰਦੀ ਛੋੜ ਦਿਹਾੜਾ ਵੀ ਹੈ। ਉਸ ਦਿਨ ਦੇ ਮੌਕੇ ਤੇ ਵਾਰਡ 9 ਤੇ 10 ਦੇ ਸਾਰੇ ਹੀ ਵੋਟਰਾਂ ਨੂੰ ਅਪੀਲ ਹੈ ਕਿ ਸਕੂਲ ਟਰਸਟੀ ਵਜੋਂ ਸਤਪਾਲ ਸਿੰਘ ਜੋਲ ਨੂੰ ਕਾਮਯਾਬ ਕੀਤਾ ਜਾਵੇ। L6R ਪੋਸਟਲ ਕੋਡ ਜੋ ਸਾਰੇ ਦਾ ਸਾਰਾ ਵਾਰਡ 9 ਹੈ ਤੇ L6P ਪੋਸਟਲ ਕੋਡ ਦਾ ਵੱਡਾ ਹਿੱਸਾ ਮੇਫੀਲਡ ਰੋਡ ਹਾਈਵੇ 50 ਦੇ ਨਾਲ ਜੋ ਲੱਗਦਾ ਹੈ ਉਹ ਵਾਰਡ 10 ਹੈ। ਵਾਰਡ 9 ਤੇ 10 ਦੇ ਵਿੱਚ ਸਕੂਲ ਟਰਸਟੀ ਉਮੀਦਵਾਰ ਆ ਰਹੀ ਮਿਊਂਸਪਲ ਇਲੈਕਸ਼ਨ ਦੇ ਵਿੱਚ ਬ੍ਰੈਂਪਟਨ ਤੋਂ ਸਤਪਾਲ ਸਿੰਘ ਜੋਲ।
ਅਗਲੀ ਰੇਡ
ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਆਨਟੇਰੀਓ ਬੜੇ ਮਾਣ ਨਾਲ ਪੇਸ਼ ਕਰਦੇ ਨੇ 29ਵਾਂ ਕੈਨੇਡਾ ਕਬੱਡੀ ਕੱਪ 2022। ਸ਼ਨੀਵਾਰ 6 ਅਗਸਤ ਨੂੰ ਹੈਮਿਲਟਨ ਦੇ ਫਰਸਟ ਆਨਟੇਰੀਓ ਸੈਂਟਰ ਵਿਖੇ ਭਾਗ ਲੈ ਰਹੀਆਂ ਟੀਮਾਂ ਪਾਕਿਸਤਾਨ, ਇੰਡੀਆ, ਇੰਗਲੈਂਡ, USA, ਕੈਨੇਡਾ ਈਸਟ ਅਤੇ ਕੈਨੇਡਾ ਵੈਸਟ। ਜਾਣਕਾਰੀ ਲਈ ਕਾਲ ਕਰੋ ਹਰਮਨ ਚਾਹਲ 416-648-5050 ਜਾਂ ਸੁਖਵਿੰਦਰ ਮਾਨ 416-617-2405। 29ਵਾਂ ਕੈਨੇਡਾ ਕਬੱਡੀ ਕੱਪ 2022।
टीम फॉर एंटरटेनमेंट अते ट्रांस 99 लॉजिस्टिक्स पेश करते ने पंजाबी विरसा 2022 शनिवार 20 अगस्त नु ब्रैम्पटन दे CAA सेंटर विखे दुनिया मेले जांदी ए सोने हार सिंगार लगाके मनमोहन वारस कमल हीर अते संगता स्पॉन्सरशिप या वधेरे जानकारी लई कॉल करो 905-793-1234 टिकटा लई ticketmaster.ca ते जाओ पंजाबी विरसा 2022
ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5294-6478-355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਕਹਿੰਦਾ ਕਿਸੀ ਕੀ ਬੁਰਾਈ ਕਰਨੇ ਕੇ ਪਹਿਲੇ, ਕਿਸੀ ਕੀ ਬੁਰਾਈ ਕਰਨੇ ਸੇ ਪਹਿਲੇ ਕਮ ਸੇ ਕਮ 100 ਵਾਰ ਸੋਚੇ, ਕਿਉਂਕਿ ਬੁਰਾਈਆਂ ਹਮਾਰੇ ਅੰਦਰ ਵੀ ਹੈ ਔਰ ਜਵਾਨ ਦੂਸਰੋਂ ਕੇ ਪਾਸ ਵੀ ਹੈ। ਕਹਿੰਦਾ ਉਹ ਆਪੇ ਉੱਤੇ ਚੱਕੀ ਜਾਂਦਾ, ਥੱਲੇ ਬਥੇਰੇ ਲਾਉਂਦੇ ਨੇ, ਜਦ ਕਿਰਪਾ ਹੋ ਜੇ ਮਾਲਕ ਦੀ ਫਿਰ ਗੂੰਗੇ ਕਥਾ ਸੁਣਾਉਂਦੇ ਨੇ, ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਆਫਟਰਨੂਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਦਿਨ ਹੈਗਾ ਬੁੱਧ ਕੰਮ ਸ਼ੁੱਧ ਬੁੱਧਵਾਰ 3 ਅਗਸਤ 2022 ਦੀ ਦੁਪਹਿਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ WTR 770 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਮਿਸਿਸਾਗਾ 'ਚ 25 ਟੈਂਪਰੇਚਰ ਆ, ਫੀਲ ਲਾਈਕ ਵੀ 25 ਕਰਦੇ ਹਾਂ, ਸ਼ਾਮ ਨੂੰ 31 ਆ, ਰਾਤ ਨੂੰ 28 ਆ, ਕੱਲ੍ਹ ਨੂੰ ਸਵੇਰੇ 22। 6:11 'ਤੇ ਸੂਰਜ ਸਾਹਿਬ ਜੀ ਨੇ ਆਪਾਂ ਦਿੱਤੇ ਦਰਸ਼ਨ, ਅਤੇ 8:38 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ 'ਚ ਅੱਜ ਜ਼ਰੂਰ ਪ੍ਰੋਗਰਾਮ ਨੂੰ ਸੁਣਿਓ ਅਤੇ ਕਾਲ ਕਰ ਲਿਓ ਜੇ ਟਾਈਮ ਲੱਗ ਗਿਆ ਤੁਹਾਡਾ। ਡਰਾਈਵਿੰਗ ਸੇਫ ਰਹਿ ਕੇ ਗੱਲਬਾਤ ਕਰ ਸਕਦੇ ਹੋ 416-620-1778, ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 647-872-5949, ਅਤੇ ਜੇ ਮੈਸੇਜ ਕਰਨੇ ਆ, ਵਟਸਐਪ ਕਰਨੇ ਆ, ਫਿਰ 647-835-5594। ਅੱਜ ਸਟੂਡੀਓ ਦੇ ਵਿੱਚ ਇੱਕ ਬਹੁਤ ਮਹਾਨ ਸ਼ਖਸੀਅਤ ਆਪਣੇ ਸਟੂਡੀਓ 'ਚ ਪਹੁੰਚੇ ਹੋਏ ਆ, ਜਿਨ੍ਹਾਂ ਦਾ ਸ਼ੋਅ 6 ਤਰੀਕ ਨੂੰ ਸ਼ਾਮ ਨੂੰ ਹਰਸ਼ੀ ਸੈਂਟਰ ਦੇ ਵਿੱਚ, ਪੈਰਾਮਾਊਂਟ ਫਾਈਨ ਫੂਡ ਸੈਂਟਰ ਨੂੰ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਸ਼ਾਮ ਨੂੰ 6:30 ਡੋਰਾਂ ਓਪਨ ਹੋ ਜਾਣੇ, 7:15 ਪ੍ਰੋਗਰਾਮ ਸਟਾਰਟ ਹੋ ਜਾਣਾ, ਜਿਨ੍ਹਾਂ ਦੇ ਵਿੱਚ ਜਸਵਿੰਦਰ ਪੱਲਾ ਸਾਹਿਬ, ਬਲਮਕੰਦ ਸ਼ਰਮਾ ਜੀ, ਬਿੰਨੂ ਢਿੱਲੋਂ ਸਾਹਿਬ, ਸਾਰੇ ਇਹਨਾਂ ਦੀ ਟੀਮ ਪੂਰੀ ਪਹੁੰਚ ਰਹੀ ਆ, ਅਤੇ ਉਹਨਾਂ ਨੂੰ ਫਿਰ ਜੀ ਆਇਆਂ ਵੀ ਕਰਦੇ ਹਾਂ, ਅਤੇ ਪਹਿਲਾਂ ਦੋ ਕੁ ਬੋਲ ਜੇ ਉਹਨਾਂ ਦੇ ਲਾ ਲਈਏ ਤਾਂ ਚੰਗੀ ਗੱਲ ਆ, ਜਾਣੋ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਮਾੜਾ ਜਿਹਾ ਦੱਸ ਦਿਓ ਇੱਧਰ ਉੱਧਰ, ਜੇ ਕੋਈ ਸੁਣਦੇ ਆ ਹਜੇ ਹੋਰ ਪਾਸੇ ਲੱਗੇ ਹੋਏ ਨੇ, ਕਹਿ ਦਿਓ ਵੀ ਆ ਜਾਓ ਪ੍ਰੋਗਰਾਮ 770 'ਤੇ ਚੱਲ ਪਿਆ, ਕਰਦੇ ਹਾਂ ਗੱਲਾਂ ਬਾਤਾਂ। ਹੋਲਡ ਰੱਖਿਓ ਇੱਕ ਮਿੰਟ ਲਈ, ਮੈਂ ਨਾਲ ਦੀ ਨਾਲ ਪਹਿਲਾਂ ਥੋੜ੍ਹੇ ਜਿਹੇ ਚਾਰਕ ਬੋਲ ਲਾਉਣਾ, ਫਿਰ ਬਾਅਦ 'ਚ ਕਰਦੇ ਹਾਂ ਜੀ ਆਇਆਂ ਨੂੰ। ਹੋਲਡ ਰੱਖਿਓ।
3 ਵਜੇ ਸਟੇਜ ਦੇ ਪਿੱਛੇ ਆ ਗਏ, ਕਹਿੰਦੇ 3:15 ਸਟੇਜ ਸ਼ੁਰੂ ਕਰ ਦੇਣੀ ਹੈ, ਤੇ ਮੇਰਾ ਖਿਆਲ ਆ ਹੁਣ 5:15 ਵੱਜ ਗਏ, ਤੁਹਾਨੂੰ ਮੰਚ ਤੇ ਆਉਂਦਾ ਫਿਕਰ ਨਹੀਂ ਸੀ? ਤੁਹਾਨੂੰ ਸਟੇਜ ਤੇ ਆਉਂਦਾ ਫਿਕਰ ਨਹੀਂ ਸੀ?
ਬਾਈ ਫੇ ਫਕਰਾਂ ਨੂੰ ਹੁੰਦਾ ਫਿਕਰ ਕਾਹਦਾ?
ਸ਼ੁਰੂ ਹੋ ਗਏ ਚਾਚਾ ਸਤਵੀਰ ਜੀ, ਫੇ ਫਕਰਾਂ ਨੂੰ ਹੁੰਦਾ ਫਿਕਰ ਕਾਹਦਾ?
ਓਏ ਫੱਕਾ ਮਾਰ ਕੇ ਫਿਕਰ ਨੂੰ ਫੱਕ ਜਾਈਦਾ,
ਫੱਕਾ ਮਾਰ ਕੇ ਫਿਕਰ ਨੂੰ ਫੱਕ ਜਾਈਦਾ।
ਓਏ ਲੋਕੀ ਬਟੂਏ ਨੂੰ ਖੀਸੇ 'ਚ ਧੱਕਦੇ ਨੇ, ਤੇ ਅਸੀਂ ਖੀਸੇ ਨੂੰ ਬਟੂਏ 'ਚ ਧੱਕ ਦਈਦਾ।
ਸਿਰੇ ਲਾ ਤੀ ਕੇ
ਮਹਿੰਗਾਈ ਤੋੜ ਗਰੀਬਾਂ ਦਾ ਲੱਕ ਦਿੰਦੀ,
ਸੁਣ ਕੇ ਹੰਬੜਾ ਵਾਲਿਓ, ਮਹਿੰਗਾਈ ਤੋੜ ਗਰੀਬਾਂ ਦਾ ਲੱਕ ਦਿੰਦੀ,
ਤੇ ਅਸੀਂ ਤੋੜ ਮਹਿੰਗਾਈ ਦਾ ਲੱਕ ਦਈਦਾ।
ਹੈ
ਓਏ ਤੜਕਾ ਲੱਗਦਾ ਹੋਵੇ ਗੁਆਂਢੀਆਂ ਦੇ,
ਆਹੋ
ਤੇ ਢੱਕਣ ਆਪਣੀ ਪਤੀਲੀ ਦਾ ਚੱਕ ਦਈਦਾ।
ਚਾਚਾ ਮੰਨ ਗਏ ਤੇਰੀ ਕੰਜੂਸੀ ਨੂੰ, ਇੱਥੇ ਅੱਜ ਬਹੁਤ ਵੱਡੇ ਵੱਡੇ ਕਲਾਕਾਰ ਆਏ ਆ, ਤੁਹਾਨੂੰ ਪਤਾ ਆਪਣੇ ਬਾਅਦ ਕਿਵੇਂ ਲੱਗਣਾ?
ਬਿਲਕੁਲ ਜੀ, ਜਿੱਦਾਂ ਮੈਂ ਦੱਸ ਕੇ ਹਟਿਆ ਪਹਿਲਾਂ, ਆਪਣੇ ਸਟੂਡੀਓ ਦੇ ਵਿੱਚ ਬਾਲਮਕੰਦ ਸ਼ਰਮਾ ਜੀ ਸਾਹਿਬ ਪਹੁੰਚ ਚੁੱਕੇ ਆ, ਜਸਵਿੰਦਰ ਭੱਲਾ, ਬਾਲਮਕੰਦ ਸ਼ਰਮਾ, ਇਹਨਾਂ ਦੀ ਸਾਰਿਆਂ ਦੀ ਬਹੁਤ ਵਧੀਆ ਇੱਕ ਜੋੜੀ ਆ, ਅਤੇ ਇਹਨਾਂ ਦਾ ਸ਼ੋਅ ਆ ਰਿਹਾ ਸ਼ਾਮ ਨੂੰ 6 ਵਜੇ ਸ਼ਨੀਵਾਰ ਨੂੰ, 6 ਤਰੀਕ ਨੂੰ ਸ਼ਾਮ ਨੂੰ 6 ਵਜੇ ਸ਼ੋਅ ਆ ਰਿਹਾ ਹਰਸ਼ੀ ਸੈਂਟਰ ਦੇ ਵਿੱਚ, ਉਹਨੂੰ ਦੇਖਣਾ ਨਾ ਭੁੱਲਿਓ। ਟਿਕਟਾਂ ਦੀ ਜਾਣਕਾਰੀ ਸੰਦੀਪ ਭੱਟੀ ਸਾਹਿਬ ਨਾਲ, ਹਲਚਲ ਰੇਡੀਓ ਵਾਲਿਆਂ ਨਾਲ ਗੱਲਬਾਤ ਕਰ ਲਿਓ, ਅਤੇ ਅੱਜ ਦੇ ਗੈਸਟ ਨਾਲ ਫਿਰ ਕਰੀਏ ਜੀ ਆਇਆਂ। ਆਪਾਂ ਫੇਸਬੁੱਕ 'ਤੇ ਵੀ ਲਾਈਵ ਹੋਏ ਹੋਏ ਹਾਂ, ਜੇ ਤੁਸੀਂ ਕੋਈ ਕਮੈਂਟ ਪਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਫੇਸਬੁੱਕ 'ਤੇ ਜਾ ਕੇ ਵੀ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹਰਜੀਤ ਭਾਜੀ, ਜੰਜੂਆ ਸਾਹਿਬ, ਤੁਹਾਡਾ ਸਾਂਝਾ ਵਿਰਸਾ ਨਾਮ ਇੰਨਾ ਖੂਬਸੂਰਤ ਆ ਤੇ ਜੋ ਸਾਂਝੇ ਦੀ ਗੱਲ ਕਰਦੇ ਤਾਂ ਆਪਾਂ ਪਾਕਿਸਤਾਨ ਪੰਜਾਬ ਦੀ ਗੱਲ ਨਾਲ ਕਰਦੇ
ਹਾਂ।
ਸੋ ਸਾਂਝੇ ਵਿਰਸੇ ਜਦੋਂ ਮੈਨੂੰ ਆਉਣ ਦਾ ਮੌਕਾ ਮਿਲਿਆ, ਬਾਈ ਬਿੱਟੂ ਜੀ ਨੇ, ਬਾਈ ਅਜਮੇਰ ਆਲ ਕਾਇੰਡ ਫਰਨੀਚਰ ਵਾਲੇ ਨੇ ਕਿਹਾ ਕਿ ਭਾਜੀ ਇੱਕ ਘੰਟਾ ਤੁਸੀਂ ਰੱਖਣਾ ਵਾ, ਲੱਕੀਲੀ ਵਿੰਡੋ ਅਵੇਲੇਬਲ ਸੀ ਤੇ ਮੈਨੂੰ ਖੁਸ਼ੀ ਮਿਲੀ ਕਿ ਅੱਜ ਮੈਂ ਰੂਬਰੂ ਹੋਇਆ ਜੰਜੂਆ ਸਾਹਿਬ ਦੇ ਜ਼ਰੀਏ। ਲੱਖਾਂ ਜਿਹੜੇ ਇੰਡੀਆ ਚ ਜਾਂ ਵਰਲਡ ਚ ਜਾਂ ਟੋਰਾਂਟੋ ਚ ਕੈਨੇਡਾ ਵਿਚ ਪੰਜਾਬੀ ਭਰਾ ਪ੍ਰੋਗਰਾਮ ਸੁਣ ਰਹੇ।
ਕੋਈ ਸ਼ੱਕ ਨੀ, ਇੱਕ ਨਾ ਦਿਲੋਂ ਚਾਹਨਾ ਹੁੰਦੀ ਆ ਕੁਛ ਕਲਾਕਾਰ ਨੇ
ਜੀ
ਵੀ ਆਪਾਂ ਉਹਨਾਂ ਨੂੰ ਮਿਲਣਾ, ਕਦੇ ਉਹਨਾਂ ਦੇ ਗੋਡੀ ਹੱਥ ਲਾਉਣੇ ਆ, ਪਿਆਰ ਲੈਣਾ, ਆਸ਼ੀਰਵਾਦ ਲੈਣਾ, ਜੱਫੀ ਪਾਉਣੀ ਆ। ਅੱਜ ਮੈਂ ਖੁਸ਼ਕਿਸਮਤ ਆ, ਆਪਣੀ ਜ਼ਿੰਦਗੀ ਦਾ ਹਿੱਸਾ ਤੁਹਾਡੇ ਨਾਲ ਮੈਂ ਬਿਤਾ ਰਿਹਾ। ਬਹੁਤ ਉਮੀਦ ਸੀ ਭੱਲਾ ਸਾਹਿਬ ਨੂੰ ਮਿਲਦੀ, ਤੁਹਾਨੂੰ ਮਿਲਣ ਦੀ। ਸੁਖਵਿੰਦਰ ਸੁੱਖੀ ਸਾਹਿਬ ਆਪਣੇ ਬ੍ਰਦਰ ਮੇਰੇ ਗੁਆਂਢੀ ਨੇ,
ਬਿਲਕੁਲ
ਉਹਨਾਂ ਦਾ ਕਈ ਵਾਰ ਤੁਹਾਡੇ ਬਾਰੇ ਜ਼ਿਕਰ ਹੋਇਆ, ਬਹੁਤ ਵਾਰ ਗੱਲਾਂ ਉਹਨਾਂ ਨਾਲ ਹੋਈਆਂ। ਉਹਨਾਂ ਦਾ ਸਮਾਂ ਤਾਂ ਇਹ ਵੀ ਹੋਇਆ ਸੀ, ਜਾਂ ਮੈਂ ਪਿਛਲੀ ਵਾਰ ਗਿਆ ਸੀ, ਮੈਂ ਕਿਹਾ ਯਾਰ ਤੁਸੀਂ ਸਾਰਿਆਂ ਨੇ, ਮੈਂ ਟੀਮ ਨੂੰ ਮਿਲਣਾ ਚਾਹੁੰਦਾ ਹਨਾ, ਚਲੋ ਸਬੱਬ ਨਾਲ ਕਿਸੇ ਸਬੱਬ ਨਾਲ ਨਹੀਂ ਮਿਲ ਵੀ ਨਹੀਂ ਹੋਇਆ, ਉਹਨਾਂ ਕੋਲ ਵੀ ਨਹੀਂ ਸਮਾਂ ਤੇ ਮੈਥੋਂ ਜਾ ਹੋਇਆ, ਪਰ ਅੱਜ ਤੁਸੀਂ ਸਟੂਡੀਓ ਚ ਆਏ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਆ
ਤੁਹਾਡੇ ਪਿੰਡੂ ਆ ਸੁੱਖੀ ਜੀ ਤੇ ਮੈਨੂੰ ਖੁਸ਼ੀ, ਸਾਡਾ ਛੋਟਾ ਵੀਰ ਆ। ਔਰ ਜੰਜੂਆ ਜੀ, ਮੈਂ ਜਾਣਕਾਰੀ ਸਾਂਝੀ ਕਰਨ ਲੱਗਿਆ, ਸ਼ਾਇਦ ਉਹ ਸਾਡੇ ਸੁਣਨ ਵਾਲਿਆਂ ਨੂੰ ਬਹੁਤਾ ਨਾ ਪਤਾ ਹੋਵੇ ਕਿ ਸੁੱਖੀ ਜੀ ਤੇ ਮੇਰੇ ਵਿੱਚ ਇੱਕ ਕਾਮਨ ਚੀਜ਼ ਹੈਗੀ ਆ, ਦੋਨੋਂ ਅਸੀਂ ਇੱਕ ਪ੍ਰਿਵਿਲੇਜ ਜਾਂ ਬਲੈਸਡ ਹੈਗੇ ਹਾਂ ਕਿ ਦੋਨੋਂ ਅਸੀਂ PAU ਦੇ ਆਪਣੇ ਆਪਣੇ ਸਾਲ ਦੇ ਗੋਲਡ ਮੈਡਲਿਸਟ ਹੈ। ਸੁੱਖੀ ਵੀ ਗੋਲਡ ਮੈਡਲਿਸਟ ਹੈ ਤੇ ਮੈਂ ਵੀ 82 ਬੈਚ ਦਾ BSc ਐਗਰੋਨੋਮੀ ਦਾ ਗੋਲਡ ਮੈਡਲਿਸਟ ਸੀਗਾ ਪੜ੍ਹਨ ਵਿੱਚ, ਪਰ ਲੋਕੀ ਕਲਾਕਾਰਾਂ ਯਕੀਨ ਘੱਟ ਕਰਦੇ, ਪੜ੍ਹਦੇ ਵੀ ਹੋਣਗੇ। ਤੇ ਸੁੱਖੀ ਨੇ ਜਦੋਂ ਵੰਗਾਂ ਮੇਚਣਾ ਆਈਆਂ ਗੀਤ ਗਾਇਆ ਤੇ ਉਹ ਗੀਤ ਸੁੱਖੀ ਸਾਡੇ ਕੋਲ ਆਇਆ, ਕਹਿੰਦਾ ਭਾਜੀ ਵੀ ਮੇਰੇ ਗੀਤ ਨੂੰ ਜਿਹੜੀ ਪਿਕਚਰਾਈਜ਼ ਕਰ ਰਹੇ ਨਾ ਉਹ ਜੇ ਚਾਰ ਚੰਨ ਲੱਗ ਜਾਣਗੇ, ਭੱਲਾ ਜੀ ਤੁਸੀਂ ਤੇ ਨੀਲੂ ਜੀ ਆਓ। ਤੇ ਹਰਜੀਤ ਸਿੰਘ ਬਹੁਤ ਵੱਡਾ ਨਾਮ ਆ, ਦੂਰਦਰਸ਼ਨ ਦੇ ਡਾਇਰੈਕਟਰ ਵੀ ਰਹੇ ਸਾਡੇ, ਬਹੁਤ ਸਤਿਕਾਰਯੋਗ ਨੇ। ਉਹਨਾਂ ਨੇ ਕਿਹਾ ਕਿ ਮੈਂ ਡਾਇਰੈਕਟ ਕਰੂੰਗਾ ਤੇ ਗੀਤ ਉਹ ਹਰਿਆਣਾ ਭੁੰਗਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਸੀਂ ਜਾ ਕੇ ਸ਼ੂਟ ਕੀਤਾ ਉਹ ਗੀਤ, ਤੇ ਉਹਦੇ ਵਿੱਚ ਮਾਡਲਿੰਗ ਜਿਹੜੀ ਆ ਉਹ ਭੱਲਾ ਸਾਹਿਬ ਤੇ ਨੀਲੂ ਜੀ ਤੇ ਮੈਂ ਕੀਤੀ, ਸੁੱਖੀ ਨੇ ਗਾਇਆ, ਤੇ ਉਹ ਗੀਤ ਵਾਕਈ ਸੁੱਖੀ ਦੀ ਮੇਰੇ ਖਿਆਲ ਜਿਹੜੀ ਆ ਚੜ੍ਹਤ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ।
ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਜੇ ਕਹੋ ਤਾਂ ਦੋ ਬੋਲ ਲਾ ਦਈਏ।
ਜ਼ਰੂਰ ਜੀ, ਸਾਡਾ ਗੁੱਡ ਲੱਕ
ਹੋਲਡ ਰੱਖੋ। ਸ਼ਾਬਾਸ਼ ਸ਼ਰਮਾ ਸਾਹਿਬ ਨੇ ਤਾਂ ਪੂਰੀਆਂ ਰੌਣਕਾਂ ਲਾਤੀਆਂ, ਸਟੂਡੀਓ ਦੇ ਵਿੱਚ ਮੇਲੇ ਵਰਗਾ ਮਾਹੌਲ ਬਣਿਆ। ਸ਼ਰਮਾ ਸਾਹਿਬ, ਕਮੇਡੀ ਦੇ ਨਾਲ ਨਾਲ ਨੱਚਣ ਟੱਪਣ ਦਾ ਪੂਰਾ ਸ਼ੌਂਕ?
ਦੇਖੋ ਜੀ, ਪਿੰਡਾਂ ਵਾਲੇ ਆ ਤੇ ਹਰ ਖੁਸ਼ੀ ਦੇ ਮੌਕੇ ਤੇ ਨੱਚਣਾ ਤਾਂ ਆਉਂਦਾ ਹੁੰਦਾ।
ਹਾਂਜੀ,
ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਮੋਂਟਰੀਅਲ
ਪੱਖਾ ਹੀ ਲਾ ਲਓ ਜੀ,
ਮੋਂਟਰੀਅਲ ਸ਼ੋਅ ਸੀਗਾ ਜੰਜੂਆ ਭਾਜੀ, ਤੇ ਉੱਥੇ ਸਾਡਾ ਇੱਕ ਵੀਰ ਬੜਾ ਅੱਛਾ ਗਾਇਕ ਰੂਪਲਾਲ ਮਕਬੂਲ,
ਹਾਂਜੀ,
ਤੇ ਉਹਦਾ ਬੜੀ ਤੁਹਾਨੂੰ ਯਾਦ ਹੋਵੇ ਟਾਹਲੀ ਵਾਲੇ ਖੇਤ ਨਾਲ ਜਿਵੇਂ ਮਾਂ ਦੀ ਲਾਡੋ, ਉਹ ਅਸੀਂ ਪਰਫਾਰਮ ਕਰ ਰਹੇ ਸੀ ਤੇ ਉਹਦਾ ਇੱਕ ਨਵਾਂ ਗੀਤ ਆਇਆ, ਉਹਨੇ ਮੋਂਟਰੀਅਲ ਸਟੇਜ ਤੇ ਗਾਇਆ। ਉਹ ਗੀਤ ਸੀਗਾ ਵੀ ਤੂੰ ਕਦੀ ਪੰਜਾਬਣ ਜੇ ਤੂੰ ਨੱਚਣਾ ਨੀ ਹੁੰਦਾ, ਉਹ ਆਪ ਬੜਾ ਨੱਚਣ ਦੀ ਕੋਸ਼ਿਸ਼ ਕਰੇ ਤੇ ਥੱਲੇ ਜੰਜੂਆ ਸਾਹਿਬ ਵਰਗਾ ਬੰਦਾ ਖੜਾ ਹੋ ਗਿਆ, ਕਹਿੰਦਾ ਜਦੋਂ ਗਾਇਆ ਸੀਗਾ ਤੂੰ ਕਦੀ ਪੰਜਾਬਣ ਜੇ ਤੂੰ ਨੱਚਣਾ ਨੀ ਹੁੰਦਾ, ਤੇ ਥੱਲੇ ਬੰਦਾ ਕਹਿੰਦਾ ਉਹ ਤੈਨੂੰ ਬੜਾ ਆਉਂਦਾ ਨੱਚਣਾ, ਆਉਂਦਾ ਨੱਚਣਾ ਚਾਹੀਦਾ ਵਾ, ਪੰਗਾ ਲੈਣਾ ਚਾਹੀਦਾ।
ਅੱਛਾ, ਤੁਹਾਡੀ ਜੋੜੀ ਭੱਲਾ ਸਾਹਿਬ ਨਾਲ ਤੁਹਾਡੀ ਬਹੁਤ ਪੁਰਾਣੀ ਜੋੜੀ ਆ, ਸ਼ੁਰੂ ਕਿੱਥੋਂ ਹੋਈ?
ਦੇਖੋ
ਜਦੋਂ ਉਹਨਾਂ ਨੂੰ ਆ ਤਾਂ ਟਿਚਰਾਂ ਕਰਨ,
ਗੱਲ ਇਹ ਆ ਕਿ
ਪਹਿਲਾਂ
ਮੈਂ ਥੀਏਟਰ ਦਾ ਬੰਦਾ ਸੀ ਮੈਂ ਤਾਂ ਲੋਹੀਆਂ ਨਾਟਕ ਕਲਾ ਕੇਂਦਰ ਵਿੱਚ ਆਪਣੇ ਵੱਡੇ ਭਰਾਵਾਂ ਕਰਮਚੰਦ ਸ਼ਰਮਾ ਜੀ ਡਾਕਟਰ ਵੀ ਕੇ ਸ਼ਰਮਾ ਸੁਭਾਸ਼ ਸ਼ਰਮਾ ਉਹਨਾਂ ਦੀ ਅਗਵਾਈ ਵਿੱਚ ਨਾਟਕਾਂ 'ਚ ਚੌਥੀ 'ਚ ਪੜ੍ਹਦਾ ਹੀ ਪੈ ਗਿਆ ਸੀ ਅਤੇ ਥੀਏਟਰ ਕਰਨ ਦਾ ਸ਼ੌਕ ਸੀ ਤੁਹਾਨੂੰ ਯਾਦ ਹੋਵੇਗਾ ਗੁਰਸ਼ਰਨ ਸਿੰਘ ਭਾਜੀ ਦੇ ਨਾਟਕ ਇਨਕਲਾਬੀ ਅਸੀਂ ਗੱਡੇ ਜੋੜ ਕੇ ਸਟੇਜ ਬਣਾ ਕੇ ਖੇਡਿਆ ਕਰਨੇ ਉਹ ਬਚਪਨ ਦੇ ਵਿੱਚ ਹੀ ਇੱਕ ਥੀਏਟਰ ਦੀ ਲੱਤ ਲੱਗ ਗਈ ਤੇ ਭੱਲਾ ਜੀ ਸਿੰਗਰ ਸੀਗੇ ਪੀਏਯੂ ਜਮਾਤੀ ਬਣ ਗਏ ਜਮਾਤੀ ਬਣਦੇ ਅਸੀਂ ਜਦੋਂ ਫਾਈਨਲੀ ਉਹਨੂੰ ਪਾਰਟੀ ਕਰਨੀ ਸੀ ਉਦੋਂ ਅਸੀਂ ਵੰਨਗੀਆਂ ਭੰਡਾ ਦੀਆਂ ਮੈਂ ਲੋਹੀਆਂ ਤੋਂ ਲੈ ਕੇ ਆਇਆ ਉਹ ਦਰਾਹੇ ਤੋਂ ਲੈ ਕੇ ਆਏ ਤੇ ਉਹ ਵੰਨਗੀ ਪੇਸ਼ ਕੀਤੀ ਭੰਡਾ ਦੀ ਨਕਲਾਂ ਉਹ ਇੰਨਾ ਕੁ ਹਿੱਟ ਹੋ ਗਏ ਗੁਰਭਜਨ ਗਿੱਲ ਜੀ ਨੇ ਆਰਟੀਕਲ ਲਿਖਤਾ ਪੰਜਾਬੀ ਟ੍ਰਿਬਿਊਨ ਚ ਕਿ ਖੁਰਦੇ ਸੱਭਿਆਚਾਰ ਦਰਾਖੇ ਮਾਡਰਨ ਭੰਡ ਭੱਲਾ ਤੇ ਵਾਲ ਮਕੰਧ ਉਹ ਨਾਟਕ ਸਾਡੀ ਪੀਏਯੂ ਤੋਂ ਬਾਹਰ ਪਹਿਚਾਣ ਬਣ ਗਈ ਤੇ ਅਸੀਂ ਛਨਕਾਟਾ ਜਿਹੜਾ 88 ਵਿੱਚ ਬਣਾਇਆ ਜਸੋਵਾਲ ਸਾਹਿਬ ਨੇ ਕੇਸ਼ਵਰਾਮ ਸ਼ਰਮਾ ਜੀ ਗੁਰਭਜਨ ਗਿੱਲ ਜੀ ਨੇ ਉਹਦੇ ਨਾਲ ਸਾਨੂੰ ਲੱਗਾ ਕਿ ਛਨਕਾਟੇ ਰਾਹੀਂ ਕੈਸਟ ਆਈ ਫਿਰ ਸੀ ਡੀ ਆਈ ਫਿਰ ਡੀ ਵੀ ਡੀ ਆਈ ਉਹ 27 ਛਨਕਾਟੇ ਉਹਨਾਂ ਨਾਲ ਤੁਹਾਡਾ ਪਿਆਰ ਬਹੁਤ ਮਿਲ ਗਿਆ
ਸੱਚੀ ਗੱਲ ਆ ਛਨਕਾਟਾ ਸਭ ਤੋਂ ਪਹਿਲਾਂ ਕਿਹੜੇ ਉਹਦੇ ਚ ਆਇਆ
88 ਵਿੱਚ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਮੈਂ ਯਾਦਾਂ ਦੇ ਚ ਰੁਖੇ ਜਾ ਰਿਹਾ ਵਾਂ ਜੰਜੂਆ ਜੀ ਉਦੋਂ 4000 ਪੀਸ ਕੰਪਨੀ ਨੇ ਬਣਾਇਆ ਸਾਰਾ ਹੀ ਮੇਲੇ ਤੇ ਵਿਕ ਗਿਆ
ਕੀ ਬਾਤ
ਤੇ ਉਹ 4000 ਰੁਪਏ ਚੈੱਕ ਲੈ ਸਾਡੇ ਘਰ ਆਇਆ ਅਸੀਂ ਕਿਹਾ ਪੈਸੇ ਮਿਲਣਗੇ ਕਹਿੰਦਾ ਮੈਂ ਕਮਾਏ ਆ ਸਾਨੂੰ ਪਤਾ ਨਹੀਂ ਸੀ ਤੇ ਛਨਕਾਟਾ 92 ਤੱਕ ਜਾਂਦੇ ਜਾਂਦੇ ਆ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਇੰਨਾ ਕੁ ਪਿਆਰ ਮਿਲਿਆ ਵੀ ਦੱਸਦੇ ਹੁੰਦੇ ਆ ਜਰਨੈਲ ਘਮਾਨ ਜੀ ਸਾਡੇ ਮਿੱਤਰ ਵੀ ਨੇ ਉਹਨਾਂ ਨੇ ਸਾਡੀਆਂ ਕੈਸਟਾਂ ਬਹੁਤ ਕੱਢੀਆਂ ਸੀ ਐਮ ਸੀ ਸਰ ਸੰਗਮ ਉਹ ਕਹਿੰਦੇ ਵੀ 5 ਲੱਖ ਦਾ ਮੈਂ ਲੋਟ ਬਣਾਉ ਸੀ ਕੈਸਟਾਂ ਦਾ ਤੇ 5 ਲੱਖ ਨਾ ਐਂ ਨਿਕਲਦੀ ਸੀ ਫਿਰ 5 ਲੱਖ ਫਿਰ 5 ਲੱਖ ਯਾਨੀ 15-15 ਲੱਖ ਕੈਸਟ ਵੇਚਣੀ ਉਹਨਾਂ ਦਿਨਾਂ ਚ ਤੇ ਉਹ ਲੱਗਦਾ ਸੀ ਵੀ ਹੁਣ ਤਾਂ ਚਲੋ ਯੂਟਿਊਬ ਆ ਗਈ ਕਈ ਕੁਛ ਆ ਗਿਆ ਉਦੋਂ ਆਡੀਓ ਕੈਸਟ ਹੁੰਦੀ ਸੀਗੀ ਤੇ ਸਾਨੂੰ ਖੁਸ਼ਕਿਸਮਤ ਇਹ ਰਹੀ ਕਿ ਉਦੋਂ ਤੁਹਾਨੂੰ ਯਾਦ ਹੋਵੇ ਜੰਜੂਆ ਜੀ ਜੇ ਤੁਸੀਂ ਪਿੱਛੇ ਜਾਓ ਯਾਦਾਂ ਚ ਰੁਖੇ ਚ ਵੀ ਜਦੋਂ ਮਾਈ ਮੋਹਨ ਤੇ ਕੇਦੀਪ ਦੇ ਤਵੇ ਵੱਜਦੇ ਸੀ
ਬਿਲਕੁਲ
ਕਾਮੇਡੀ ਦੇ ਉਸ ਤੋਂ ਬਾਅਦ ਕੈਸਟ ਜਿਹੜੀ ਆ ਉਹ ਪਹਿਲੀ ਅਸੀਂ ਲੈ ਕੇ ਆਏ ਮਾਰਕੀਟ
ਬਿਲਕੁਲ
ਤੇ ਫਿਰ 92 ਚ ਭਗਵੰਤ ਮਾਨ ਜੀ ਆ ਗਏ ਕੁਲਫੀ ਗਰਮਾ ਗਰਮ ਫਿਰ ਘੁੱਗੀ ਜੀ ਆ ਗਏ ਫਿਰ ਕੈਸਟਾਂ ਦਾ ਇੱਕ ਦੌਰ ਚੱਲ ਪਿਆ ਤੇ ਕਾਮੇਡੀ ਜਿਹੜੀ ਆ ਉਹ ਇੰਨੀ ਪੰਜਾਬੀ ਕਲਚਰ ਚ ਹਾਵੀ ਹੋ ਗਈ ਹੁਣ ਫਿਲਮਾਂ ਵਿੱਚ ਦੇਖ ਲਓ ਆਪਾਂ ਫਿਲਮਾਂ ਚ ਅਸਲ ਕਾਮੇਡੀ ਦਾ ਆਪਣਾ ਮੁਕਾਮ ਆ
ਕੋਈ ਸ਼ੱਕ ਨਹੀਂ ਕੋਈ ਤੁਹਾਡੀਆਂ ਫਿਲਮਾਂ ਵੀ ਬਹੁਤ ਆਈਆਂ ਭੱਲਾ ਸਾਹਿਬ ਵੀ ਕਾਫੀ ਫਿਲਮਾਂ ਚ ਆ ਰਹੇ ਆ ਆਏ ਵੀ ਆ
ਜੀ
ਫਿਲਮਾਂ ਚ ਕਿਵੇਂ ਬੜੇ ਅੰਦਰ ਕਿਵੇਂ ਐਂਟਰੀ
ਦੇਖੋ ਜਦੋਂ ਸਾਡਾ ਛਨਕਾਟਾ ਸੁਪਰ ਡੁਪਰ ਹਿੱਟ ਹੋ ਗਿਆ ਤੇ ਭੱਲਾ ਜੀ ਨੂੰ ਆਫਰ ਆਉਣ ਲੱਗ ਗਈਆਂ ਮੇਰੀ ਥੋੜੀ ਜਿਹੀ ਮਜਬੂਰੀ ਇਹ ਹੋ ਗਈ ਕਿ ਮੇਰੀ ਗਰੋਥ ਮਾਰਕਫੈਡ ਵਿੱਚ ਜੋ ਮੇਰਾ ਪ੍ਰੋਫੈਸ਼ਨ ਸੀਗਾ ਮੈਂ ਡੀਐਮ ਜਲੰਧਰ ਸੀਗਾ 92 ਲੈ ਕੇ 99 ਤੱਕ ਫਿਰ ਡੀਐਮ ਲੁਧਿਆਣਾ ਬਣਿਆ ਫਿਰ ਮੈਂ ਸੀਨੀਅਰ ਮੈਨੇਜਰ ਚੰਡੀਗੜ੍ਹ ਬਣ ਗਿਆ ਕਿ ਡਿਪਟੀ ਚੀਫ ਬਣ ਗਿਆ 3-6 ਚ ਚੀਫ ਮੈਨੇਜਰ ਬਣ ਗਿਆ 11 ਮੈਂ ਐਗਜ਼ੈਕਟਿਵ ਡਾਇਰੈਕਟਰ ਬਣ ਗਿਆ 17 ਐਡੀਸ਼ਨਲ ਐਮਡੀ ਬਣ ਗਿਆ ਚੰਡੀਗੜ੍ਹ ਦੀ ਜਿਹੜੀ ਨੌਕਰੀ ਸੀ ਮੇਰੀ ਉਹਦੇ ਵਿੱਚ ਮੇਰੀ ਰਿਪੋਰਟਿੰਗ ਸੀ ਡਾਇਰੈਕਟ ਆਈਏਐਸ ਅਫਸਰ ਨੂੰ ਤੇ ਮੈਂ ਨੌਕਰੀ ਨੂੰ ਬਹੁਤ ਪਿਆਰ ਕੀਤਾ ਆਪਦੀ ਨੂੰ ਮੈਨੂੰ ਬਹੁਤ ਮਾਰਕਫੈਡ ਨੇ ਪੇ ਵੀ ਕੀਤਾ ਤੇ ਮੈਨੂੰ ਰੁਤਬਾ ਵੀ ਬਹੁਤ ਵੱਡੇ ਮਿਲੇ ਤੇ ਮੈਨੂੰ ਸੀਗਾ ਕਿ ਮੈਂ ਆਪਦੀ ਜੌਬ 'ਚ ਪੂਰਾ ਸਮਰਪਿਤ ਰਵਾਂ ਮੈਂ ਭੱਲਾ ਜੀ ਕੋਲ ਮਾਫੀ ਮੰਗੀ ਕਿ ਮੈਂ ਸ਼ੋਆਂ ਵਿੱਚ ਨਹੀਂ ਆ ਸਕਿਆ ਮੈਂ ਉਹਨਾਂ ਕੁ ਫਿਲਮਾਂ ਵਿੱਚ ਨਹੀਂ ਜਾ ਸਕਿਆ ਮੈਂ ਆਪਣੇ ਜਿਹੜੇ ਕਾਮੇਡੀ ਸ਼ੋ ਜਿਹੜੇ ਆਪਣੇ ਛਨਕਾਟਾ ਵੀ ਆ ਉਹਦੇ ਵਿੱਚ ਪਰ ਮੈਨੂੰ ਮਲਾਲ ਕੋਈ ਨਹੀਂ ਕਿਉਂਕਿ ਮੈਨੂੰ ਉੱਥੇ ਗਰੋਥ ਮਿਲਦੀ ਰਹੀ ਪਰ ਜਦੋਂ ਹੁਣ ਮੈਂ ਅਵੇਲੇਬਲ ਹੋਇਆ ਤੇ ਭੱਲਾ ਜੀ ਨੇ ਕਿਹਾ ਫਿਲਮਾਂ 'ਚ ਆਓ ਤੇ ਹੁਣੇ ਪਿੱਛੇ ਜੇ ਭੱਲਾ ਜੀ ਦੇ ਬੇਟੇ ਨੇ ਹੀਰੋ ਲੈ ਕੇ ਅਸੀਂ ਫਿਲਮ ਬਣਾਈ ਆ ਮਾਹੀ ਮੇਰਾ ਨਿੱਕਾ ਜਿਹਾ ਕੋਈ ਨਿੱਕਾ ਰੋਲ ਵੀ ਕੀਤਾ ਮੈਂ ਭੱਲਾ ਜੀ ਦਾ ਮੇਨ ਰੋਲ ਸੀਗਾ ਫਿਰ ਭੱਲਾ ਜੀ ਦੀ ਫਿਲਮ ਆਈ ਉਹ ਜਿੰਨੇ ਜਮੇ ਸਾਰੇ ਨਿਕੰਮੇ ਉਹਦੇ 'ਚ ਮੈਂ ਭੂਮਿਕਾ ਨਿਭਾਈ ਹੁਣ ਇੱਕ ਫਿਲਮ ਬੜੀ ਸੀਰੀਅਸ ਆਈ ਫਿਲਮ ਆ ਰਹੀ ਆ ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਤੁਹਾਡੇ ਮੀਡੀਆ ਰਹੀ ਮੈਂ ਪਹਿਲੀ ਦੱਸ ਰਿਹਾ ਲੋਕਾਂ ਨੂੰ ਕਿ ਭੱਲਾ ਸਾਹਿਬ ਨੇ ਇੱਕ ਸੀਰੀਅਸ ਰੋਲ ਕੀਤਾ ਕੋਈ ਕਾਮੇਡੀ ਨਹੀਂ
ਅੱਛਾ
ਉਡੀਕਾਂ ਤੇਰੀਆਂ ਫਿਲਮ ਜਿਹੜੀ ਆ ਉਹ ਤਿਆਰ ਹੈਗੀ ਅਕਤੂਬਰ 'ਚ ਰਿਲੀਜ਼ ਹੋ ਜਾਏਗੀ ਉਸ ਫਿਲਮ ਵਿੱਚ ਨੂਰੀ ਜੀ ਭੱਲਾ ਜੀ ਬਿੰਦੂ ਦਾਰਾ ਸਿੰਘ ਸੀਮਾ ਕੌਸ਼ਲ ਇਹ ਲੀਡ ਰੋਲ ਹੈਗੇ ਆ ਉਹ 'ਚ ਮੇਰੇ ਵੀ ਡਾਕਟਰ ਦੀ ਭੂਮਿਕਾ ਭੱਲਾ ਜੀ ਦਾ ਬੇਟਾ ਪੁਖਰਾਜ ਵੀ ਆ ਉਸ ਫਿਲਮ ਦੇ ਵਿੱਚ ਅਸੀਂ ਜਿਹੜੀ ਕੋਸ਼ਿਸ਼ ਕੀਤੀ ਆ ਉਹ ਹੈਗੀ ਆ ਫਿਲਮ ਸਾਡੀ ਕਿ ਇੱਕ ਕਪਲ ਜਿਹੜਾ ਵਾ ਮਤਲਬ ਭੱਲਾ ਜੀ ਤੇ ਭੱਲਾ ਜੀ ਦੀ ਵਾਈਫ ਤੇ ਇਧਰੋਂ ਪੈਰਲ ਕਪਲ ਆ ਉਹ ਕਿਸੇ ਹਵਾਈ ਐਕਸੀਡੈਂਟ ਵਿੱਚ ਕਹਿ ਲਓ ਜਾਂ ਹਵਾਈ ਇੱਕ ਲਾਪਤਾ ਹੋਇਆ ਜਹਾਜ਼ ਉਹਦੇ 'ਚ ਭੱਲਾ ਜੀ ਦੀ ਵਾਈਫ ਤੇ ਜਿਹੜੇ ਉਹ ਨੂਰੀ ਜੀ ਦੇ ਹਸਬੈਂਡ ਉਹ ਲਾਪਤਾ ਹੋ ਜਾਂਦੇ ਆ ਤੇ ਉਹ ਫਿਲਮ ਦਾ ਬੜਾ ਇੰਟਰਸਟਿੰਗ ਇੱਕ ਸਟੋਰੀ ਹੈਗੀ ਆ ਮੈਨੂੰ ਲੱਗਦਾ ਕਿ ਦਰਸ਼ਕ ਇਸ ਰੂਪ 'ਚ ਭੱਲਾ ਜੀ ਪਸੰਦ ਕਰਨਗੇ ਸੀਰੀਅਸ ਰੋਲ 'ਚ
ਕੋਈ ਸ਼ੱਕ ਨਹੀਂ ਉਹਦੀ ਫਿਲਮ ਦੀ ਵੀ ਆਪਾਂ ਪ੍ਰਮੋਸ਼ਨ ਕਰਾਂਗੇ
ਜੀ
ਇੱਕ ਜਦ ਤੁਸੀਂ ਮਾਰਕਫੈਡ ਦੀ ਜੌਬ ਕਰਦੇ ਸੀ
ਜੀ ਜੀ
ਨਾਲ ਦੀ ਨਾਲ ਲੋਕਾਂ ਨੂੰ ਹਸਾਉਣਾ ਇੱਕ ਬਹੁਤ ਵਧੀਆ ਗੱਲ ਕਹਿੰਦੇ ਰਵਾ ਤਾਂ ਹਰੇਕ ਦਿਨ ਦਾ ਹਸਾਉਣਾ ਬਹੁਤ ਔਖਾ ਲੱਗਦਾ ਹਨਾ
ਜੀ
ਮੇਰਾ ਸ਼ੋਅ ਵੀ ਤਕਰੀਬਨ ਬਾਬੇ ਦੀ ਕਿਰਪਾ ਨੇ ਇੱਥੇ ਇਸੇ ਕਰਕੇ ਫੇਮਸ ਆ ਥੋੜਾ ਜਿਹਾ ਵੀ ਆਪਾਂ ਸ਼ੁਕਲ ਮੇਲਾ ਕਰਦੇ ਰਹਿੰਦੇ ਘਰੇ ਕਦੇ ਨਹੀਂ ਮੈਂ ਪ੍ਰੋਗਰਾਮ ਬਣਾ ਕੇ ਆਉਂਦਾ
ਜੀ
ਜੋ ਹੈਗਾ ਸਾਹਮਣੇ ਹੀ ਆ
ਜੀ
ਅੱਛਾ ਇੱਕ ਚੀਜ਼ ਹੋਰ ਆ ਫਿਰ ਥੋੜਾ ਜਿਹਾ ਪ੍ਰੋਬਲਮਾਂ ਨਹੀਂ ਆਈਆਂ ਵੀ ਨੌਕਰੀ ਕਰਦੇ ਕਰਦੇ ਟਾਈਮ ਕੱਢਣਾ ਏਦਾਂ
ਦੇਖੋ ਮੈਂ ਇੱਕ ਗੱਲ ਦਾ ਧਾਰਨੀ ਆ ਕਿ ਇਹ ਗੱਲ ਸਾਨੂੰ ਸਿਖਾਈ ਸੀਗੀ ਬਹੁਤ ਸਾਡੇ ਸਿਆਣਿਆਂ ਬੰਦਿਆਂ ਨੇ ਕਿ ਇਰਾਦੇ ਨੇਕ ਹੁੰਦੇ ਆ ਫੈਸਲੇ ਠੀਕ ਹੁੰਦੇ ਆ ਤੇ ਇਰਾਦੇ ਹਮੇਸ਼ਾ ਨੇਕ ਰੱਖੇ ਆ ਤੇ ਜਦੋਂ ਦਿੱਕਤਾਂ ਆਈਆਂ ਨਾ ਆਈਆਂ ਵੀ ਉਹਨਾਂ ਨੂੰ ਪਤਾ ਸੀ ਵੀ ਮੈਂ ਪੈਸੇ ਪੁਸੇ ਵਾਲਾ ਕੰਮ ਨਹੀਂ ਕਰਦਾ ਮੈਂ ਨਹੀਂ, ਪਰ ਉਹਨਾਂ ਨੇ ਫਿਰ ਵੀ ਮੈਨੂੰ ਦਿਵਾਲੀਓ ਪਹਿਲਾਂ ਇੱਕ ਦਿਨ ਰਾਤ ਨੂੰ ਘਰ ਬੁਲਾ ਕੇ ਵਿਗਾੜ ਪਾਈ, ਕਹਿੰਦੇ ਜੀ ਮੇਰੀ ਬੇਟੀ ਲੜਕੀ ਆਈ ਮੇਰੀ ਉੱਥੋਂ ਬੰਬੇ ਤੋਂ, ਉਹਦੇ ਹਸਬੈਂਡ ਵੀ ਆਏ ਆ, ਤੇ ਸ਼ਰਮਾ ਜੀ ਐਂ ਕਰੋ ਡੀ ਐਮ ਸਾਹਿਬ ਦੋ ਚਿੱਲੀ ਚਿਕਨ ਮੰਗਵਾਓ, ਦੋ ਬਟਰ ਚਿਕਨ ਮੰਗਵਾਓ, ਦੋ ਆਈਸਕ੍ਰੀਮ ਬ੍ਰਿਕਾ ਮੰਗਵਾਓ। ਇੱਕ ਵਾਰ ਤਾਂ ਜੰਜੂਆ ਸਾਹਿਬ ਮੈਨੂੰ ਗੁੱਸਾ ਜਿਹਾ ਆਇਆ ਵੀ ਮੈਂ ਬਾਵਰਚੀ ਨਹੀਂ ਗਿਆ, ਪਰ ਮੈਨੂੰ ਲੱਗਾ ਕਿ ਮਿਨਿਸਟਰ ਨੇ, ਮੈਂ ਕਿਸੇ ਇੰਸਪੈਕਟਰ ਨੂੰ ਫੋਨ ਕੀਤਾ, ਮੈਂ ਕਾਕਾ ਐਂ ਕਰ ਰਿਸ਼ਪਾਲ ਸਿੰਘ ਸਮਾਨ ਪੈਕ ਕਰਕੇ ਬਿੱਲ ਨਾਲ ਲਿਆਈ।
ਬਿਲਕੁਲ
ਉਹ ਜਦੋਂ ਰਾਤ 9 ਵਜੇ ਮੰਤਰੀ ਦੀ ਕੋਠੀ ਪਹੁੰਚ ਗਿਆ ਸਮਾਨ ਲੈ ਕੇ, ਮੈਂ ਮੰਤਰੀ ਨੂੰ ਸਮਾਨ ਦੇ ਕੇ ਮੈਂ ਕਿਹਾ ਜੀ 2765 ਰੁਪਏ ਲੱਗੇ ਮੇਰੇ,
ਦੇ ਦੋ
ਆ ਲਓ ਜੀ ਦੇ ਦੋ। ਉਹ ਮੇਰੇ ਮੂੰਹ ਵੱਲ ਦੇਖਣ, ਮੈਂ ਕਿਹਾ ਜੀ 5-5-6 ਨੋਟ ਕੱਢੇ ਆਪਾਂ 235 ਮੁੜੇ, ਤੇ ਜਦੋਂ ਜਾਣ ਲੱਗਾ ਉਹਦਾ ਸਿਕਿਉਰਿਟੀ ਅਫਸਰ, ਉਹਦੇ PA ਗਨਮੈਨ ਸਾਰੇ ਮੇਰੇ ਮੂੰਹ ਵੱਲ ਦੇਖਣ, ਪੈਸੇ ਮੰਗ ਲਏ। ਮੈਂ ਕਿਸੇ ਤੁਹਾਡੇ ਅੱਗੇ ਦੋਸਤ ਪੱਤਰਕਾਰ ਨਾਲ ਗੱਲ ਕਰ ਲਈ, ਉਹਨੇ ਜੀ ਇੱਥੇ ਮੈਗਜ਼ੀਨ ਨਿਕਲਦਾ ਟੋਰਾਂਟੋ ਤੋਂ, ਉਹ ਮੈਗਜ਼ੀਨ 'ਚ ਇੱਕ ਪੇਜ ਦੀ ਰਿਪੋਰਟ ਛਾਪਤੀ, ਜਦੋਂ ਇੱਕ ਕੈਬਨਿਟ ਵਜ਼ੀਰ ਨੂੰ ਇੱਕ ਏਜੰਸੀ ਦੇ DMO ਜੇਬ ਢਿੱਲੀ ਕਰਨੀ ਪਈ, ਉਹ ਮੈਂ ਪੱਤਰਕਾਰ ਨੂੰ ਕਿਹਾ ਮੈਂ ਖੁਸ਼ਹਾਲ ਲਾਲੀ ਮੈਨੂੰ ਤੂੰ ਸਸਪੈਂਡ ਕਰਾਉਣਾ, ਖਬਰ ਛਾਪਤੀ। ਕਹਿੰਦਾ ਭਾਜੀ ਪੱਤਰਕਾਰ ਬਾਅਦ, ਦੋਸਤ ਪਹਿਲਾਂ। ਮੈਂ ਲਿਖਿਆ ਇੱਕ ਵਜ਼ੀਰ ਬੋਲੇ ਸਹੀ ਆਪ, ਕਹਿੰਦੀ ਫਸੂਗਾ ਆਪ ਬੋਲੂਗਾ। ਸੋ ਮੇਰੇ ਕਹਿੰਦੇ ਭਾਵ ਇੱਦਾਂ ਦਿੱਕਤਾਂ ਆਈਆਂ, ਪਰ ਮੈਂ ਗੱਲ ਸੁਣਾਈ ਹਰਪਾਲ ਚੀਮਾ ਜਿਹੜੇ ਹੁਣ ਸਾਡੇ ਵਿਭਾਗ ਦੇ ਮੰਤਰੀ ਬਣੇ। ਮੈਂ ਕਿਹਾ ਚੀਮਾ ਸਾਹਿਬ ਐਂ ਨੌਕਰੀ ਕੀਤੀ ਆ, ਤੇ ਚੀਮਾ ਸਾਹਿਬ ਮੈਨੂੰ ਕਹਿਣ ਲੱਗੇ ਸ਼ਰਮਾ ਸਾਹਿਬ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਵੀ ਮਾਰਕਫੈਡ ਜਾਂ ਕੁੱਪੜ ਮਹਿਕਮਾ ਚਲਾਉਣਾ, ਹੁਣ ਤਾਂ ਮੈਂ ਕੋਈ ਮੁੱਖ ਮੰਤਰੀ ਜੀ ਕੋ ਆ ਗਿਆ, ਮੈਂ ਮਈ ਦੀ ਗੱਲ ਕਰਦਾ। ਕਹਿੰਦੇ ਵੀ ਮਹਿਕਮਾ ਚਲਾਉਣਾ ਸ਼ਰਮਾ ਜੀ, ਮੈਨੂੰ ਕੋਈ ਦੱਸੋ ਵੀ ਕਰਪਟ ਅਫਸਰ ਲਿਸਟ ਦਿਓ ਜਿਹੜੇ ਭ੍ਰਿਸ਼ਟ ਅਫਸਰ ਆ। ਮੈਂ ਤਾਂ ਕਮੇਡੀਅਨ ਆ ਜੀ, ਮੈਂ ਕਿਹਾ ਜੀ ਲਿਸਟ ਬਹੁਤ ਲੰਬੀ ਹੋ ਜਾਣੀ ਆ, ਇਮਾਨਦਾਰੀ ਲੈ ਲਓ ਛੋਟੀ ਲਿਸਟ ਆ।
ਮੇਰਾ ਕੁਐਸਚਨ ਇਹੀ ਸੀ ਅਗਲਾ ਵੀ ਨੌਕਰੀ ਜਦ ਕਰਦੇ ਤੁਸੀਂ ਵਿਅੰਗ ਬਹੁਤ ਕਸੇ ਸਰਕਾਰਾਂ ਦੇ ਮੌਕੇ ਦੀਆਂ ਪ੍ਰਸ਼ਾਸਨ ਤੇ ਉਸ ਵੇਲੇ ਦੇ, ਕਦੇ ਪ੍ਰੋਬਲਮ ਆਈ ਕਿਸੇ ਨੇ ਕਲਾਸ ਕਲੂਸ ਲਾਈ ਕਦੇ?
ਦੇਖੋ ਪਤਾ ਕੀ ਗੱਲ ਆ, 99.9% ਪੋਲੀਟੀਸ਼ੀਅਨ ਇਸ ਗੱਲ ਨੂੰ ਅੰਡਰਸਟੈਂਡ ਕਰਦੇ ਆ ਵੀ ਸਿਆਸੀ ਲੋਕਾਂ ਤੇ ਵਿਅੰਗ ਹੋਣਾ ਹੁੰਦਾ, ਕਾਰਟੂਨਿਸਟ ਵੀ ਕਾਰਟੂਨ ਬਣਾਉਂਦੇ ਆ, ਅਸੀਂ ਵੀ ਵਿਅੰਗ ਕਰਦੇ ਆ, ਸਿਆਸੀ ਤੀਰ ਛੱਡਦੇ ਆ, ਤੇ 99.9% ਦਿੱਕਤ ਆਈ, 0.1% ਆਈ ਸੀ, ਉਹ ਵੀ ਕਿਸੇ ਪੋਲੀਟੀਸ਼ੀਅਨ ਨੂੰ ਨਹੀਂ, ਇੱਕ ਮੁੱਖ ਮੰਤਰੀ ਦੇ ਸੈਕਟਰੀ ਤੋਂ।
ਅੱਛਾ,
ਸੈਕਟਰੀ ਮਾਈਂਡ ਕਰ ਗਿਆ ਤੇ ਉਹਨੇ ਇੱਕ ਤੇ ਆਪਦੇ ਰੁਤਬਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਤੇ ਤੁਹਾਡੇ ਜਿਹੜੇ ਪ੍ਰੈਸ ਨੇ ਸਾਨੂੰ ਸਹਿਯੋਗ ਦਿੱਤਾ, ਜੋ ਸਾਨੂੰ ਇੰਨਾ ਕੁ ਮਤਲਬ ਉਸ ਵੇਲੇ ਦੇ ਕਮੇਡੀਅਨ ਵੱਡੇ ਕਮੇਡੀਅਨ ਜਸਪਾਲ ਭੱਟੀ ਜੀ, ਭਗਵੰਤ ਮਾਨ ਜੀ, ਘੁੱਗੀ ਜੀ, ਇਹਨਾਂ ਨੇ ਅਖਬਾਰ 'ਚ ਬਿਆਨ ਦਿੱਤੇ ਕਿ ਨੋ ਸ਼ੁੱਡ ਵੀ ਗੈਟ ਅਵਰ ਅਪਰੂਵਲ ਫਰੋਮ ਦੀ PS2 CM ਫਾਰ ਰਿਲੀਜ਼ਿੰਗ ਦੀ ਕਮੇਡੀ ਕੈਸਟਸ। ਯਾਨੀ ਅਸੀਂ ਕਮੇਡੀ ਆਊਟ ਆਫ ਟ੍ਰੈਜਡੀ ਫਿਰ ਕੱਢੀ 2003 ਵਿੱਚ, ਚਾਚਾ ਸੁਧਰ ਗਿਆ ਕੈਸਟ ਬਣਾਈ ਸਰਕਾਰ ਤੇ, ਪੂਰੇ ਨਾਲੇ ਜੋਬ ਸੀਗੇ, ਪੂਰਾ ਤਵਾ ਲਾਇਆ ਤੇ ਨਾਲੇ ਕਿਹਾ ਹੁਣ ਮੈਂ ਸੁਧਰ ਗਿਆ ਸਰਕਾਰੇ, ਹੁਣ ਮੈਂ ਸੁਧਰ ਗਿਆ, ਜਦੋਂ ਮੈਂ ਸੱਚੀਆਂ ਗੱਲਾਂ ਕਹੀਆਂ ਤਾਂ ਮੈਂ ਝਟਕਾਂ ਪਾਈਆਂ, ਜੋ ਕੁਝ ਹੋਇਆ ਰਾਜ ਦੁਆਰੇ, ਇਹ ਸਾਰੀਆਂ ਗੱਲਾਂ ਅਸੀਂ ਕੀਤੀਆਂ। ਪਰ ਗੱਲ ਇਹੀ ਹੈ ਜੀ ਕਿ ਜਦੋਂ ਸੱਚਾਈ ਹੈ ਨਾ, ਲੋਕ ਉਹਦਾ ਖੜਦੇ ਆ ਤੇ ਸਵਾਲ।
ਅੱਛਾ, ਇੱਕ ਚੀਜ਼ ਹੋਰ ਆ, ਭਗਵੰਤ ਮਾਨ ਸਾਹਿਬ ਇਸ ਟਾਈਮ CM ਸਾਹਿਬ ਬਣ ਗਏ ਪੰਜਾਬ ਦੇ, ਬਹੁਤ ਵਧੀਆ ਸ਼ਾਬਾਸ਼ ਆ ਉਹਨਾਂ ਦੇ, ਥੋੜੀ ਲੈਂਦੇ ਆ ਕਲਾਕਾਰੀ ਲੈਂਦੇ ਆ, ਕਦੇ ਉਹਨਾਂ ਨੇ ਇੱਦਾਂ ਫੋਨ ਕੀਤਾ ਵੀ ਯਾਰ ਮਕੰਦ ਸਾਹਿਬ ਵੀ ਆ ਜਾਓ, ਭੱਲਾ ਸਾਹਿਬ ਸਾਰੇ ਆਪਾਂ ਇਕੱਠੇ ਹੋ ਕੇ ਜਿੰਨੇ ਕਮੇਡੀਅਨ ਸੀ ਵੀ ਲੰਚ ਕਰੀਏ ਜਾਂ ਡਿਨਰ ਕਰੀਏ?
ਦੇਖੋ ਬਿਲਕੁਲ
ਖਸਮਾਂ ਨੂੰ ਖਾਵੇ ਢੱਠੇ
ਨਹੀਂ ਜੀ, ਬਿਲਕੁਲ ਕੁਛ ਦਿਨ ਪਹਿਲਾਂ ਹੀ ਮੈਂ ਤਾਂ ਨਹੀਂ ਸ਼ਾਮਿਲ ਹੋ ਸਕਿਆ ਸੀ, ਪਰ ਮੈਨੂੰ ਬਿੰਨੂ ਢਿੱਲੋਂ ਦੱਸਦੇ ਸੀਗੇ, ਬਿੰਨੂ ਜੀ ਕਹਿੰਦੇ ਵੀ ਦੋਸਤਾਂ ਨੂੰ ਬੁਲਾਇਆ, ਕਰਮਜੀਤ ਅਨਮੋਲ, ਬਿੰਨੂ ਢਿੱਲੋਂ ਜੀ, ਰਾਣਾ ਜੀ, ਜਿਹਨੇ ਵੀ ਮਿੱਤਰ ਦੋਸਤ ਆ, ਕਹਿੰਦੇ ਵੀ ਉਦੋਂ ਭੁੱਲ ਗਏ ਵੀ ਮੁੱਖ ਮੰਤਰੀ ਵਾਲੀਬਾਲ ਖੇਡੇ, ਲੰਚ ਕੀਤਾ, ਫਨ ਕੀਤਾ, ਤੇ ਮੇਰੇ ਨਾਲ ਇੱਕ ਦੋ ਮੀਟਿੰਗਾਂ ਜਿਹੜੀਆਂ ਮੈਂ ਆਉਣ ਤੋਂ ਪਹਿਲਾਂ 20 ਮਈ ਨੂੰ ਕਰਕੇ ਆਇਆ ਸੀ, ਉਹ ਸੰਜੀਦਾ ਮੀਟਿੰਗ ਸੀ, ਪੰਜਾਬ ਦੀ ਡਿਵੈਲਪਮੈਂਟ ਵਾਸਤੇ ਮੀਟਿੰਗ ਸੀ। ਤੁਹਾਡੇ ਮੀਡੀਆ ਰਾਹੀਂ ਮੈਂ ਸ਼ੇਅਰ ਕਰਨਾ ਚਾਹੂੰਗਾ ਕਿ ਅਸੀਂ ਜਿਹੜੀ ਪੰਜਾਬ ਦੀ ਤਰੱਕੀ ਸੋਚਦੇ ਹਾਂ ਉਸ ਤੋਂ ਵੀ ਵੱਧ ਸੰਜੀਦਾ ਨੇ ਸਾਡੇ ਮੁੱਖ ਮੰਤਰੀ ਸਾਹਿਬ। ਇਸ਼ੂ ਕੀ ਸੀਗਾ ਹਰਜੀਤ ਭਾਜੀ, ਕਿ ਕੈਲੀਫੋਰਨੀਆ ਦਾ ਇੱਕ ਨਾਮੀ ਸਟੈਚੂ ਆਫ ਕਿੰਗ ਆਫ ਕੈਲੀਫੋਰਨੀਆ ਕਹਿੰਦੇ ਰਾਜ ਕਾਲੋਂ, ਉਹਦੀ 7,000 ਏਕੜ ਦੀ ਪਿਸਤੇ ਦੀ ਖੇਤੀ ਆ, ਉਹਨੂੰ ਉੱਥੇ ਕਾਲਜ ਖੋਲਣ ਵਾਸਤੇ ਜਦੋਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੂੰ ਕਿਹਾ, ਉਹਨਾਂ ਨੇ ਕਿਹਾ ਵੀ $32 ਮਿਲੀਅਨ ਦਾ ਪ੍ਰੋਜੈਕਟ ਆ ਤੇ ਡੋਨੇਸ਼ਨ ਚਾਹੀਦੀ $5 ਮਿਲੀਅਨ, ਉਹਨੇ $50 ਲੱਖ ਦਾ ਚੈੱਕ ਕੱਟਿਆ US ਦਾ, ਕਹਿੰਦਾ ਲਓ ਜੀ ਉਹਦੇ ਨਾਂ ਤੇ ਖੋਲਤਾ ਰਾਜ ਕਾਲੋਂ ਕਾਲਜ ਆਫ ਐਗਰੀਕਲਚਰ ਟੈਕਨੋਲੋਜੀ। ਉਹ ਕਾਲਜ ਦਾ ਪ੍ਰੋਜੈਕਟ ਲੈ ਕੇ ਜਦੋਂ ਮੈਨੂੰ 16-17-18 ਮਈ ਨੂੰ ਦਿੱਲੀ ਸੀਗੇ, ਮੈਨੂੰ ਅਸ਼ੋਕ ਭਾਰਾ ਦਾ ਫੋਨ ਆਇਆ ਕਿ ਸ਼ਰਮਾ ਜੀ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ 20 ਮਿੰਟ ਵਾਸਤੇ 20 ਮਈ ਨੂੰ, ਤੇ ਮੈਂ PS2 CM ਸਾਹਿਬ ਨੂੰ ਉਹਨਾਂ ਦਾ ਮੈਸੇਜ ਭੇਜਿਆ ਵਟਸਐਪ ਤੇ, ਮੈਨੂੰ ਕਹਿੰਦੇ ਤੁਸੀਂ ਸ਼ਰਮਾ ਜੀ ਲੈ ਕੇ ਆ ਜਾਓ 11 ਵਜੇ CM ਸਾਹਿਬ ਦੀ ਕੋਠੀ, ਤੇ ਜਦੋਂ ਮੈਂ ਭਗਵੰਤ ਮਾਨ ਜੀ ਕੋਲ ਉਹਨੂੰ ਮਿਲਾਇਆ ਰਾਜ ਕਾਲੋਂ ਜੀ ਨੂੰ, ਤੇ ਉਹਨੇ ਤਾਂ ਇਹੀ ਗੱਲ ਕੀਤੀ, ਕਹਿੰਦਾ ਜੀ ਮੇਰੇ ਕਾਲਜ 'ਚ ਤੁਸੀਂ ਪੰਜਾਬ ਦੇ ਕਰੀਮ ਜਿਹੜੇ ਵਿਦਿਆਰਥੀ ਖੇਤੀਬਾੜੀ ਦੇ ਆ PAU ਦੇ ਜਾਂ ਹੋਰ ਕਾਲਜਾਂ ਦੇ, ਉਹ ਭੇਜੋ, ਮੈਂ ਉੱਥੇ ਟ੍ਰੇਨ ਕਰਕੇ ਉਹਨਾਂ ਨੂੰ ਕੈਲੀਫੋਰਨੀਆ ਦੇ ਐਗਰੀਕਲਚਰ ਭਰਾ ਕੇ ਬੈਕ ਪੰਜਾਬ ਭੇਜੂੰਗਾ, ਤੇ ਤੁਹਾਡੀ ਪੰਜਾਬ ਨੂੰ ਕੈਲੀਫੋਰਨੀਆ ਬਣਾਈਏ ਅਸੀਂ। ਤੇ ਮਾਨ ਸਾਹਿਬ ਨੇ ਵਿੱਚ ਟੋਕਤਾ, ਕਹਿੰਦੇ ਜੀ ਗੱਲ ਸਾਹਿਬ ਮਾਇੰਡ ਨਾ ਕਰੋ, ਸਾਡੇ ਪੰਜਾਬੀ ਮੁੰਡੇ ਦਾ ਵੀਜ਼ਾ ਲੱਗਣਾ ਅਮਰੀਕਾ ਦਾ, ਉਹਨੂੰ ਮੋੜਨਾ ਬੜਾ ਔਖਾ। ਪਰ ਸੱਚੇ ਸੀਗੇ CM ਸਾਹਿਬ, ਕਿਉਂਕਿ ਸਾਡੇ ਜਿਹੜੇ ਮੁੰਡੇ ਆ ਉਹ ਕਹਿੰਦੇ ਤੁਸੀਂ ਆਪਣੀ ਟੀਮਾਂ ਆਪਦੀਆਂ ਅੰਗਰੇਜ਼ ਜਿੱਥੇ ਭੇਜ ਦਿਓ ਮੇਰੇ ਯੂਨੀਵਰਸਿਟੀ 'ਚ, ਮੈਂ ਪੇਮੈਂਟ ਕਰ ਦੂੰਗਾ। ਤੇ ਨਾਲ ਉਹਨੇ ਵੱਡੀ ਗੱਲ ਇਹ ਕੀਤੀ, ਕਹਿੰਦੇ ਪੰਜਾਬ ਦੇ ਪ੍ਰੋਡਿਊਸ ਨੂੰ ਜੇ ਆਪਾਂ ਵੈਲਿਊਡੇਸ਼ਨ ਕਰ ਸਕਦੇ ਹਾਂ, ਉਹਨਾਂ ਦੇ ਲਫ਼ਜ਼ ਹੈਗੇ ਆ, ਮੈਂ ਕੋਟ ਕਰਨ ਲੱਗਾ, ਉਹ ਕਹਿੰਦੇ ਮੇਰੇ ਪਠਾਨਕੋਟ ਦੀ ਲੀਚੀ, ਮੇਰੇ ਅਬੋਹਰ ਦਾ ਤੇ ਮੇਰੇ ਹੁਸ਼ਿਆਰਪੁਰ ਦਾ ਕਿੰਨੂ, ਮੇਰੇ ਜਲੰਧਰ ਦੇ ਆਲੂ, ਨਵਾਂਸ਼ਹਿਰ ਰੋਪੜ ਦਾ ਗੰਨਾ ਕਿਹੜੀ ਗੱਲੋਂ ਘੱਟ ਆ?
ਬਿਲਕੁਲ,
ਇਹਨੂੰ ਵੈਲਿਊ ਐਡ ਕਰੋ ਤੇ ਮੈਂ ਕਹਿੰਦਾ ਕੈਨੇਡਾ ਅਮਰੀਕਾ ਸਟੋਰਾਂ 'ਚ ਪਹੁੰਚਾਓ। ਤੇ ਮੈਂ ਕਿਹਾ ਮਾਨ ਸਾਹਿਬ ਮੈਂ ਇਸ ਲਾਈਨ 'ਚ ਬਹੁਤ ਕੰਮ ਕੀਤਾ, ਮੇਰੀ ਬੇਨਤੀ ਆ ਕਿ ਪੰਜਾਬ ਦੀ ਤਰਾਸਦੀ ਆ ਕਿ ਅਸੀਂ ਲੈਂਡ ਲੌਕ ਸਟੇਟ ਹਾਂ, ਅਸੀਂ ਬੰਦਰਗਾਹ ਤੋਂ ਬਹੁਤ ਦੂਰ ਬੈਠੇ ਹਾਂ, ਸਾਡਾ ਬੰਬੇ ਜਾਂ ਗੁਜਰਾਤ ਸਾਨੂੰ 75 ਰੁਪਏ ਕਿਲੋ ਭਾੜਾ ਪੈ ਜਾਂਦਾ, ਡਿਸਐਡਵਾਂਟੇਜ ਹੋ ਜਾਂਦੀ ਸਾਡੇ ਬਾਇਰ ਤੇ ਕਸਟਮਰ ਤੇ, ਕਿਉਂ ਲੋਡ ਪਾਈਏ? ਉਹ ਕਹਿੰਦੇ ਅਸੀਂ 4 ਮਾਲ ਗੱਡੀਆਂ ਗਵਰਨਮੈਂਟ ਦੀਆਂ ਬਾਇ ਕਰ ਲਈਆਂ, ਅਸੀਂ ਇੱਥੇ ਮਾਲ ਢੋਵਾਂਗੇ। ਮੈਂ ਕਿਹਾ ਮਾਨ ਸਾਹਿਬ ਆ ਤਾਂ ਪਤਾ ਹੀ ਨਹੀਂ ਲੋਕਾਂ ਨੂੰ ਗੱਲ, ਕਿ ਮੈਂ ਚੱਲਿਆ ਅਮਰੀਕਾ ਕੈਨੇਡਾ, ਮੈਂ ਦੱਸੂਗਾ ਕਿ ਭਗਵੰਤ ਮਾਨ ਦੀ ਸੋਚ ਕਿੰਨੀ ਡਿੱਗਰ ਹੈਗੀ ਆ। ਉਹ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਉਪਜ ਨੂੰ ਜੇ ਬੰਦਰਗਾਹ ਤੇ ਸਸਤਾ ਪਹੁੰਚਾ ਸਕਦੇ ਹਾਂ, ਅਸੀਂ ਕੰਪੀਟੀਟਿਵ ਹੋ ਜਾਵਾਂਗੇ ਤੇ ਪੰਜਾਬ ਦਾ ਮਾਲ ਜਿੱਥੇ ਆਊਗਾ, ਤੁਸੀਂ ਤਾਂ ਲੋਕ ਉਡੀਕਦੇ ਆ, ਸਾਨੂੰ ਸਾਗ ਮਿਲੇ, ਸਾਨੂੰ ਮੱਕੀ ਦੀ ਰੋਟੀ ਹੋਈ ਮਿਲੇ, ਸਾਨੂੰ ਗੁੜ ਸ਼ੱਕਰ ਮਿਲਣ, ਸਾਡੇ ਪ੍ਰੋਡਿਊਸ ਮਿਲੇ ਪੰਜਾਬ ਦੀ, ਤੇ ਅਸੀਂ ਪੰਜਾਬ ਦੇ ਜਿਹੜੀ ਮਿੱਟੀ ਆ ਉਹਨਾਂ ਹੋਰ ਮੋਹ ਪਾਲ ਸਕੀਏ।
ਕੋਈ ਸ਼ੱਕ ਨਹੀਂ, ਬਿਲਕੁਲ ਜੀ। ਤੇ ਆਪਾਂ ਹੁਣ ਇੱਕ ਬ੍ਰੇਕ ਲੈ ਲੈਂਦੇ ਹਾਂ ਛੋਟੀ ਜੀ, ਫੇਸਬੁੱਕ ਵਾਲੇ ਦੋਸਤਾਂ ਮਿੱਤਰਾਂ ਤੋਂ ਇਜਾਜ਼ਤ ਲੈ ਲੈਂਦੇ ਹਾਂ ਤੇ ਇੱਥੇ ਫਿਰ ਇੱਦਾਂ ਹੀ ਰੌਣਕ ਮੇਲਾ ਹਜੇ ਅੱਧਾ ਪੌਣਾ ਘੰਟਾ ਹੋਰ ਚੱਲੂਗਾ। ਤੇ ਦੋਸਤ ਮਿੱਤਰਾਂ ਫੇਸਬੁੱਕ ਵਾਲਿਓ, ਸਤਿ ਸ਼੍ਰੀ ਅਕਾਲ, ਤੁਹਾਨੂੰ ਫਤਿਹ, ਬਾਅਦ 'ਚ ਮਿਲਾਂਗੇ, ਥੈਂਕ ਯੂ ਸੋ ਮਚ। ਤੇ ਬਿਲਕੁਲ ਜੀ, ਤੇ ਇੱਧਰੋਂ ਹਜੇ ਰੇਡੀਓ 'ਤੇ ਆਪਾਂ ਪ੍ਰੋਗਰਾਮ ਇੱਦਾਂ ਹੀ ਚੱਲਦਾ ਰੱਖਣਾ, ਅਤੇ ਨਾਲ ਦੀ ਨਾਲ ਇੱਕ ਲੈ ਕੇ ਬ੍ਰੇਕ ਅਤੇ ਭੱਲਾ ਸਾਹਿਬ ਦੀ ਕਮੇਟੀ ਥੋੜ੍ਹੀ ਜਿਹੀ ਮੁਕੰਦ ਸਾਹਿਬ ਦੀ, ਸ਼ਰਮਾ ਜੀ ਦੀ ਹੋਰ ਲਾ ਕੇ ਆਪਾਂ ਜੋੜਦੇ ਹਾਂ ਦੁਬਾਰਾ। ਹੋਲਡ ਰੱਖਿਓ,
ਮੁਹੰਮਦ ਸਦੀਕ ਸਾਹਿਬ ਬੈਠੇ ਵਿੱਚ,
ਵਾਹ ਵਾਹ ਵਾਹ।
ਔਰ ਗਾਲਬ ਸਾਹਿਬ ਪਿਛਲੇ ਮਹੀਨੇ ਅਸੀਂ ਅੰਬੈਸੀ ਵੀਜ਼ਾ ਲਵਾਉਣ ਚਲੇ ਗਏ।
ਲਓ ਜੀ, ਸਦੀਕ ਸਾਹਿਬ ਨੇ ਬਾਅਦ 'ਚ ਆਉਣਾ, ਗੱਲ ਮੈਂ ਉਹਨਾਂ ਦੀ ਪਹਿਲਾਂ ਸੁਣਾ ਦਿੰਦਾ,
ਗੱਲ ਸੁਣਨ ਵਾਲੀ
ਵੀ ਪਿੱਛੇ ਜੇ ਮੈਂ ਤੇ ਸਦੀਕ ਸਾਹਿਬ ਅੰਬੈਸੀ ਗਏ ਕੈਨੇਡਾ ਦੀ ਵੀਜ਼ਾ ਲੈਣ,
ਵੀਜ਼ਾ ਲਵਾਉਣ।
ਅੱਛਾ, ਤੇ ਮੈਨੂੰ ਕਹਿੰਦੇ ਬਈ ਕਾਕਾ ਤੂੰ ਥੋੜਾ ਜਿਹਾ ਖੇਤੀਬਾੜੀ ਯੂਨੀਵਰਸਿਟੀ ਦਾ ਪੜ੍ਹਿਆ ਲਿਖਿਆ, ਆਪਣੇ ਆਪ ਨੂੰ ਸਿਆਣਾ ਵੀ ਸਮਝਦਾ, ਚਤੁਰ ਸਿਉ ਸਮਝਦਾ।
ਸਦੀਕ ਸਾਹਿਬ ਕਹਿੰਦੇ
ਹਾਂ, ਅੱਛਾ ਬਈ ਆਪਾਂ ਇੰਟਰਵਿਊ ਦੇਣ ਜਾਣਾ, ਤੂੰ ਸਭ ਤੋਂ ਪਹਿਲਾਂ ਅੰਦਰ ਜਾ ਜਾ, ਤੈਨੂੰ ਪੁੱਛਣਗੇ, ਮੈਨੂੰ ਆ ਕੇ ਦੱਸੀ ਜਾਂਦੀ, ਮੈਂ ਤਾਂ ਘੱਟ ਪੜਿਆ, ਮੈਂ ਤਾਂ ਇਹੀ ਕੋ ਦੱਸੀ ਚੱਲੂ।
ਪਹਿਲਾਂ ਇੰਟਰਵਿਊ ਤੂੰ ਦੇ।
ਮੈਂ ਕਿਹਾ ਗੱਲ ਏ ਕੋਈ ਨੀ।
ਅੱਛਾ,
ਮੈਂ ਅੰਦਰ ਗਿਆ, ਵੀਜ਼ਾ ਅਫਸਰ ਨੇ ਤਿੰਨ ਸਵਾਲ ਪੁੱਛੇ।
ਕਿਹੜੇ ਕਿਹੜੇ?
ਪਹਿਲਾ ਸਵਾਲ ਪੁੱਛਿਆ ਵੀ ਕਾਕਾ ਇਹ ਦੱਸ ਤੁਹਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਕੀ ਨਾਮ?
ਤੁਸੀਂ ਕਿਹਾ?
ਮੈਂ ਕਿਹਾ ਜੀ ਪੰਡਿਤ ਜਵਾਹਰ ਲਾਲ ਨਹਿਰੂ।
ਵੈਰੀ ਗੁੱਡ।
ਦੂਜਾ ਸਵਾਲ ਉਹਨਾਂ ਨੇ ਇਹ ਪੁੱਛਿਆ ਵੀ ਇਹ ਦੱਸ ਵੀ ਡਾਇਨਾਸੌਰ
ਉਹ ਕਿਰਲਾ ਜਿਹਾ ਹੁੰਦਾ?
ਅੱਜ ਕੱਲ੍ਹ ਟੈਲੀਵਿਜ਼ਨ 'ਚ ਇੱਕ ਬੜਾ ਵੱਡਾ ਜਾਨਵਰ ਦਿਖਾਉਂਦੇ ਆ, ਵੀ ਇਹਦਾ ਓਰੀਜਨ ਕਦੋਂ ਹੋਇਆ, ਜਨਮ ਕਦੋਂ ਹੋਇਆ,
ਇਹ ਪੈਦਾ ਕਦੋਂ ਹੋਇਆ?
ਮੈਂ ਫਸ ਗਿਆ। ਮੈਂ ਕਿਹਾ ਵੀ ਇਹਦੇ ਬਾਰੇ ਕੋਈ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਇੰਸਦਾਨ ਅਜੇ ਇਹਦੇ ਬਾਰੇ ਖੋਜ ਕਰ ਰਹੇ ਨੇ, ਰਿਸਰਚ ਕਰ ਰਹੇ ਨੇ,
ਖੋਜ ਜਾਰੀ ਆ।
ਉਹਨਾਂ ਨੇ ਤੀਜਾ ਸਵਾਲ ਪੁੱਛਿਆ ਵੀ ਤੁਹਾਡਾ ਦੇਸ਼ ਕਦੋਂ ਯਾਦ ਹੋਇਆ,
ਇੰਡੀਆ ਯਾਦ ਕਦੋਂ ਹੋਇਆ?
ਮੈਂ ਕਿਹਾ ਵੀ ਸਾਡੇ ਪੇਰੈਂਟਸ ਮਾਤਾ ਪਿਤਾ ਦੱਸਦੇ ਹੁੰਦੇ ਸੀ ਵੀ ਕੋਸ਼ਿਸ਼ਾਂ ਤਾਂ 1935 ਦੀਆਂ ਚੱਲਦੀਆਂ ਸੀ, ਅਲਟੀਮੇਟਲੀ ਤੁਹਾਡਾ ਮੁਲਕ 1947 'ਚ ਯਾਦ ਹੋਇਆ,
47 'ਚ ਯਾਦ ਹੋਇਆ।
ਮੈਂ ਬਾਹਰ ਆਇਆ, ਸਦੀਕ ਦਾ ਪੁੱਛਿਆ ਵੀ ਕੀ ਪੁੱਛਿਆ ਤੈਨੂੰ? ਮੈਂ ਕਿਹਾ ਕੋਈ ਖਾਸ ਨਹੀਂ, ਫਿਰ ਵੀ ਕੀ ਪੁੱਛਿਆ ਜਲਦੀ ਜਲਦੀ ਦੱਸ ਯਾਰ। ਮੈਂ ਕਿਹਾ ਸੌਖੇ ਸਵਾਲ ਸੀ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਕੀ ਨਾਮ? ਤਾਂ ਕੀ ਦੱਸਿਆ? ਮੈਂ ਕਿਹਾ ਮੈਂ ਦੱਸਿਆ ਪੰਡਿਤ ਜਵਾਹਰ ਲਾਲ ਨਹਿਰੂ।
ਠੀਕ।
ਜੇ ਪੁੱਛਿਆ ਡਾਇਨਾਸੌਰ ਦਾ ਜਨਮ ਕਦੋਂ ਹੋਇਆ, ਕਹਿੰਦੇ ਉਹ ਸਾਇੰਸਦਾਨ ਇਹਦੇ ਬਾਰੇ ਰਿਸਰਚ ਕਰ ਰਹੇ ਨੇ।
ਠੀਕ।
ਜੇ ਪੁੱਛਿਆ ਦੇਸ਼ ਕਦੋਂ ਯਾਦ?
ਬਿਲਕੁਲ ਜੀ, ਤੇ ਕਮੇਡੀ ਹੋਰ ਆਪਾਂ ਸੁਣਦੇ ਹਾਂ, ਹੋਲਡ ਰੱਖਿਓ ਇੱਕ ਮਿੰਟ ਲਈ। ਟੈਕਸ ਪਲੇਟ ਤੋਂ ਵੀ ਜਾਣਾ, ਸਿਕਿਉਰਿਟੀ ਕੈਮਰੇ ਤੁਸੀਂ ਲਗਾਉਣੇ ਚਾਹੁੰਦੇ ਹੋ, ਵੀਡੀਓ ਡੋਰਬੈਲ ਲਗਾਉਣੇ ਚਾਹੁੰਦੇ ਹੋ, ਇੰਸਟਾਲ ਕਰਾ ਲਓ। ਵਾਜਬ ਕੀਮਤਾਂ ਦੇ ਨੈਟਵਰਕਿੰਗ ਦਾ ਕੰਮ ਵੀ ਕੀਤਾ ਜਾਂਦਾ, ਵਧੀਆ ਵਧੀਆ ਨਾਮ ਚੇਤੇ ਇੱਕ ਰੱਖੋ, 905-621-4100 ਤੇ 8770 ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ, ਗੋਰ ਐਂਡ ਕੁਈਨ ਦਾ ਏਰੀਆ ਬਣਦਾ, ਜਾਂ ਤੁਸੀਂ ਕੈਂਬਰੇਜ ਦੇ ਵਿੱਚ ਇਹਨਾਂ ਨਵੀਂ ਲੋਕੇਸ਼ਨ ਖੋਲੀ ਹੈ 580 ਹੈਸਪਰ ਰੋਡ ਕੈਂਬਰੇਜ ਦੇ ਵਿੱਚ, ਅਤੇ ਉੱਥੇ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਟੈਕਸ ਪਲੇਟ ਤੋਂ 580 ਹੈਸਪਰ ਰੋਡ ਕੈਂਬਰੇਜ, 905-621-4100। ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ, ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਹੋ ਸਕਦਾ, 905-796-7800 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਅਮਨਦੀਪ ਘੁੰਮਣ ਸਾਹਿਬ ਅਤੇ ਜੈਨ ਬਾਈ ਜੀ ਨਾਲ ਕਰ ਲਿਓ ਗੱਲਬਾਤ, 860 ਨੌਰਥ ਪਾਰਕ ਡਰਾਈਵ, ਯੂਨਿਟ ਨੰਬਰ 7 ਬਰੈਂਪਟਨ 'ਚ, ਨੌਰਥ ਪਾਰਕ ਐਂਡ ਡਿਕਸੀ ਦਾ ਏਰੀਆ ਬਣਦਾ, 905-796-7800 ਤੇ ਸੰਪਰਕ ਕੀਤਾ ਜਾ ਸਕਦਾ। ਟਰੱਕ ਟੂ ਡੋਕ ਵਾਲਿਆਂ ਨਾਲ ਸੰਪਰਕ ਕਰ ਲਿਓ, 416-749-0749 'ਤੇ ਸੰਪਰਕ ਹੋ ਸਕਦਾ, ਇੱਕ ਟਰੱਕ 2 ਦੀ 5 ਦੀ 7 ਦੀ 10 20 50 ਦੀ ਡਿਸਪੈਚ ਲੈਣੀ ਚਾਹੁੰਦੇ ਹੋ, 416-749-0749 'ਤੇ ਸੰਪਰਕ ਕਰ ਲਿਓ, ਅਤੇ ਪਵਨਦੀਪ ਬੈਨੀਪਾਲ ਸਾਹਿਬ ਨਾਲ ਸੰਪਰਕ ਕਰ ਲਿਓ। ਆਟੋ ਹੋਮ ਦੀ ਕੋਈ ਵੀ ਇੰਸ਼ੋਰੈਂਸ ਦਾ ਤੁਹਾਡਾ ਕੰਮ ਆ ਤਾਂ ਜ਼ਰੂਰ ਤੁਸੀਂ ਪਵਨਦੀਪ ਬੈਨੀਪਾਲ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, 905-598-2580 ਅਤੇ ਬਰਾੜ ਸਵੀਟ ਦੇ ਵੱਖ ਵੱਖ ਲੋਕੇਸ਼ਨਾਂ 'ਤੇ ਤੁਸੀਂ ਜਾ ਸਕਦੇ ਹੋ। ਇਸ ਸ਼ੁੱਕਰਵਾਰ ਨੂੰ, ਪਰਸੋਂ ਨੂੰ, ਸ਼ੁੱਕਰਵਾਰ ਨੂੰ ਆਪਾਂ ਲਾਈਵ ਲੋਕੇਸ਼ਨ ਉੱਥੇ ਕਰਾਂਗੇ, 3175 ਰਦਰਫੋਰਡ ਰੋਡ, ਯੂਨਿਟ ਨੰਬਰ 43 ਬੌਨ ਦੇ ਵਿੱਚ ਨੇ, 5-6-7 ਤਰੀਕ ਓਪਨਿੰਗ, ਗ੍ਰੈਂਡ ਓਪਨਿੰਗ ਦਾ ਤੁਸੀਂ ਉੱਥੇ ਡਿਸਕਾਊਂਟ ਲੈ ਸਕਦੇ ਹੋ ਸਾਰਾ। ਬਰਾੜ ਸਵੀਟ ਦੀ ਅਗਲੀ ਲੋਕੇਸ਼ਨ 3175 ਰਦਰਫੋਰਡ ਰੋਡ, ਯੂਨਿਟ ਨੰਬਰ 43 ਬੌਨ ਦੇ ਵਿੱਚ ਖੁੱਲ੍ਹਣ ਬਿੱਟੂ ਬਠਿੰਡਾ ਜਵੈਲ ਤੇ ਚਲ ਜਾਓ, ਸੋਨੇ ਦੇ ਕੋਈ ਗਹਿਣੇ ਕੱਟੇ ਬਣਾਉਣੇ, ਡਾਇਮੰਡ ਦੇ ਗਹਿਣੇ ਬਣਾਉਣੇ ਚਾਹੁੰਦੇ ਹੋ, 7050 ਏਅਰਪੋਰਟ ਰੋਡ ਮਾਲਟਨ 905-226-6565 ਸ਼ਹਿਰ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲ ਉਹਨਾਂ ਗੱਲਬਾਤ ਹੋ ਸਕਦੀ ਹੈ 905-799-88-77-85-50 ਟੋਰਬਨਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ 905-799-88-77 ਤੇ ਸੰਪਰਕ ਕੀਤਾ ਜਾ ਸਕਦਾ। ਸੁਖਵਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਅੱਜ ਨੰਗੇ ਹੋ? ਬਹੁਤ ਵਧੀਆ ਬਾਈ ਜੀ, ਜੀ ਆਇਆਂ
ਨੂੰ
ਹਾਂਜੀ
ਰੌਣਕਾਂ
ਪੂਰੇ ਸ਼ਰਮਾ ਸਾਹਿਬ ਐਨ ਲੱਗੇ ਹੋਏ ਨੇ। ਅਜਮੇਰ ਵੀਰ ਜੀ ਤੁਸੀਂ ਆਹ ਹੈਡਫੋਨ ਲਾ ਲਓ ਕੰਨਾਂ ਨੂੰ, ਐਂ ਤਾਂ ਆਵਾਜ਼ ਨੀ ਤੁਹਾਨੂੰ ਸੁਣਨੀ। ਐ ਨਾ ਕਰੋ, ਹੁਣ ਤੁਸੀਂ ਆਪਣੇ ਫੋਨ ਤੇ ਲੱਗੇ ਫਿਰਦੇ ਹੋ, ਪਤਾ ਨੀ ਕਿੰਨਾ ਗਾਟੀ ਪਾਈ ਫਿਰਦੇ ਆ ਇਹ।
ਕਸਟਮਰ ਤਿੰਨ ਤਿੰਨ ਵਾਰੀ ਆ ਰਿਹਾ ਤੇ ਕਈ ਬੰਦੇ ਭੇਜ ਰਿਹਾ, ਅੰਬੈਸੀ ਵਾਲੇ ਤਾਂ ਫੈਨ ਹੀ ਆ। ਮੈਂ ਜੋ ਜਾਣਾ ਇਹਨਾਂ ਦੇ ਉੱਥੇ ਸਟੋਰ ਤੇ ਅੰਬੈਸੀ ਵਾਲੇ ਬੈਠੇ ਹੁੰਦੇ ਆ। ਇੱਕ ਵਾਰੀ ਹਾਸੇ ਦੀ ਗੱਲ ਸੁਣਾਵਾਂ, ਇਹਨਾਂ ਦੀ ਵਾਕਫੀਤ ਬਹੁਤ ਸੀ ਅੰਬੈਸੀ ਤੇ, ਭੱਲਾ ਸਾਹਿਬ ਤੇ ਮੈਂ ਆਏ ਹੋਏ। ਭੱਲਾ ਸਾਹਿਬ ਸ਼ੋਅ ਹੋ ਚੁੱਕੇ, ਥੱਕੇ ਹੋਏ ਸੀਗੇ ਤੇ ਕਹਿੰਦੇ ਯਾਰ ਵੀ ਮੈਂ ਰੈਸਟ ਕਰਨੀ ਆ। ਇਹ ਕਹਿੰਦੇ ਮੈਂ 11 ਵਜੇ ਹਾਈ ਕਮਿਸ਼ਨ ਕੋਲ ਟਾਈਮ ਲਿਆ ਹੋਇਆ, ਭੱਲਾ ਜੀ ਨੂੰ ਜ਼ੋਰ ਲਾ ਕੇ ਧੱਕੇ ਨਾਲ ਬਿਠਾ ਲਿਆ ਗੱਡੀ ਚ 10 ਵਜੇ ਤੇ ਟ੍ਰੈਫਿਕ ਬਹੁਤ ਸੀਗਾ, 11 ਵਜੇ ਟਾਈਮ ਸੀਗਾ ਤੇ ਕਹਿੰਦੇ ਭੱਲਾ ਜੀ ਪੱਗ ਵੀ ਬੰਨ ਕੇ ਜਾਣੀ ਆ। ਭੱਲਾ ਜੀ ਕਹਿੰਦੇ ਕੌਣ ਨੇ ਤੁਹਾਡੇ ਉੱਥੇ ਜਿਹੜੇ ਹੈਗੇ ਆ ਹਾਈ ਕਮਿਸ਼ਨਰ? ਕਹਿੰਦੇ ਕੋਈ ਸ਼੍ਰੀਵਾਸਤਵਾ। ਕਹਿੰਦੇ ਯਾਰ ਪੱਗ ਨਾ ਬਣਾ, ਉਹਨੇ ਅੰਮ੍ਰਿਤ ਛਕਿਆ ਸ਼੍ਰੀਵਾਸਤਵਾ ਨੇ, ਮੇਰੀ ਕਹਿੰਦੇ ਪੱਗ ਬਣਾਈ ਜਾਂਦਾ। ਇਹਨਾਂ ਨੂੰ ਗੱਲ ਯਾਦ ਆ ਗਈ ਆਲਕੰਡ ਫਰਨੀਚਰ ਵਾਲਾ ਦੀ, ਯਾਨੀ ਭੱਲਾ ਸਾਹਿਬ ਹਰ ਗੱਲ ਚ ਵਿਅੰਗ ਕਰ ਲੈਂਦੇ ਆ।
ਸੱਚੀ ਗੱਲ ਕਰੀ ਖੰਨਾ ਲਾ ਆਫਿਸ ਤੋਂ ਤੁਸੀਂ ਅਰਪਣ ਖੰਨਾ ਜੀ ਨਾਲ ਸੰਪਰਕ ਕਰ ਸਕਦੇ 905-800-6888 ਤੇ 23-55 ਡੇਅਰੀ ਰੋਡ ਈਸਟ ਯੂਨਿਟ ਨੰਬਰ 11 ਮਿਸੀਸਾਗਾ ਦੇ ਵਿੱਚ ਨੇ। ਇਮੀਗ੍ਰੇਸ਼ਨ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਜਾਂ ਤੁਸੀਂ ਅਪੀਲ ਕੋਈ ਪਾਉਣੀ ਚਾਹੁੰਦੇ ਹੋ, ਰੱਬ ਨਾ ਕਰੇ ਕੋਈ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, 905-800-6888 ਤੇ ਅਰਪਣ ਖੰਨਾ ਜੀ ਨਾਲ ਸੰਪਰਕ ਕਰ ਲਓ। ਟੈਕ ਥਰਾਈਵ ਆਟੋ ਕਲੀਜ਼ਨ ਤੇ 905-758-6666 ਤੇ ਸੰਪਰਕ ਕੀਤਾ ਜਾ ਸਕਦਾ। 134 ਕੈਨੇਡੀ ਰੋਡ ਸਾਊਥ ਯੂਨਿਟ ਨੰਬਰ 8 ਬ੍ਰੈਂਪਟਨ ਦੇ ਵਿੱਚ 905-975-0111 ਤੇ ਸੰਪਰਕ ਕੀਤਾ ਜਾ ਸਕਦਾ। ਬਿੱਟੂ ਬਾਜੀ ਦਾ ਬਹੁਤ ਬਹੁਤ ਥੈਂਕ ਯੂ, ਰਾਣਾ ਭਾਜੀ ਜੱਗੀ ਅਕਾਊਂਟੈਂਟ ਤੋਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਸੰਦੀਪ ਬਲ ਭਾਜੀ ਦਾ ਬਹੁਤ ਬਹੁਤ ਥੈਂਕ ਯੂ, ਉਹਨਾਂ ਦਾ ਹਲਚਲ ਰੇਡੀਓ ਤੋਂ ਅਜਮੇਰ ਭਾਜੀ ਨਾਲ ਲੈ ਕੇ ਆਲੇ ਆਏ ਆ ਆਲਕਾਇੰਡ ਫਰਨੀਚਰ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ, ਬਾਲਮਕੰਦ ਸ਼ਰਮਾ ਜੀ ਦੇ ਅੱਜ ਦਰਸ਼ਨ ਕਰਾਉਣ ਦਾ, ਤੁਹਾਡੇ ਰੂਬਰੂ ਕਰਨ ਦਾ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਫੇਸਬੁੱਕ 'ਤੇ ਵੀ ਆਪਾਂ ਲਾਈਵ ਹੋਏ ਹਾਂ, ਕੋਸ਼ਿਸ਼ ਕਰ ਲਿਓ ਉਹਨੂੰ ਸ਼ੇਅਰ ਕਰਨ ਦੀ, ਸੋਹਣੇ ਸੋਹਣੇ ਕਮੈਂਟ ਪਾਉਣ ਦੀ। ਸ਼ਰਮਾ ਸਾਹਿਬ, ਭੱਲਾ ਸਾਹਿਬ ਨਾਲ ਕਦੇ ਲੜਾਈ ਹੋਈ ਹੈ?
ਓਨੈਸਟਲੀ ਸਪੀਕਿੰਗ ਕਦੇ ਨਹੀਂ, ਕਿਉਂਕਿ ਮੈਂ ਇਸ ਗੱਲ ਦਾ ਆਨਸਰ ਕਰਦਾ ਹੁਣ ਅਕਸਰ, ਇਹ ਕੁਐਸਚਨ ਹੁੰਦਾ ਮੀਡੀਆ 'ਤੇ, ਲੜਾਈ ਹੁੰਦੀ ਹੈ ਦੋ ਗੱਲਾਂ ਕਰਕੇ, ਇੱਕ ਹੁੰਦਾ ਪੈਸਾ, ਦੂਜੇ ਦੀ ਚੌਧਰ, ਤੇ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਅੰਡਰਸਟੈਂਡਿੰਗ ਦਾ ਲੈਵਲ ਇਹ ਆ, ਅਨਰਿਟਨ ਟ੍ਰਾਂਸਪੇਰੈਂਟ ਐਗਰੀਮੈਂਟ ਆ ਵੀ ਮੈਂ ਕਹਿੰਦਾ ਨਾ ਵੀ ਹਾਕੀ ਖੇਡਦੇ ਆ ਤੇ ਹਾਕੀ ਦੇ ਜਿਹੜਾ ਡੀਚ ਜਾ ਕੇ ਬਾਲ ਨੂੰ ਫਾਈਨਲ ਹਿੱਟ ਮਾਰਨੀ ਉਹਨੂੰ ਗੋਲ ਮਿਲਦਾ, ਪਰ ਜਦੋਂ ਡੀਚ ਬਾਲ ਪਹੁੰਚਾਉਣ ਦੀ ਟੀਮ ਪਿੱਛੇ ਕੰਮ ਕਰਦੀ ਆ ਉਹਦਾ ਰੋਲ ਹੁੰਦਾ, ਤਾਂ ਸਾਡਾ ਮੇਰਾ ਨੀਲੂ ਦਾ ਰੋਲ ਸੀਗਾ ਬਾਲ ਡ੍ਰਿਬਲ ਕਰਕੇ ਐਨ ਸਫਾਈ ਕਰਕੇ ਪਾਸ ਦੇਣਾ ਠਾ ਫਟਾ ਖੜਕਾਉਣ ਲਈ ਭੱਲਾ ਸਾਹਿਬ ਨੂੰ, ਯਾਨੀ ਕਿ ਜਦੋਂ ਕਲੈਰਿਟੀ ਤਾਂ ਨਹੀਂ ਹੁੰਦੀ ਆ, ਦਿੱਕਤ ਨਹੀਂ ਹੁੰਦੀ, ਤੇ ਇਹ ਚੀਜ਼ ਨੂੰ ਮੈਨੂੰ ਲੱਗਦਾ ਕਿ ਘਰਾਂ ਵਿੱਚ ਵੀ ਜਾਂ ਆਪਣੇ ਸਮਾਜ 'ਚ ਬਿਜ਼ਨਸ ਵਿੱਚ ਹੀ ਇਹ ਅਪਣਾਉਣਾ ਚਾਹੀਦਾ।
ਜਦ ਕੈਮਰੇ ਮੂਹਰੇ ਆਉਂਦੇ ਹੋ
ਜੀ,
ਜਦ ਕੋਈ ਕਮੇਡੀ ਕਹਿੰਦੇ ਦਿਲੋਂ ਨਿਕਲਦੀ ਹੈ, ਕੋਈ ਵੀ ਕਲਾਕਾਰ ਹੋਵੇ ਕਮੇਡੀ ਦਿਲੋਂ ਨਿਕਲਦੀ ਆ, ਮੈਂ ਰੇਡੀਓ ਕਰਦਾ ਮੇਰੇ ਦਿਲੋਂ ਗੱਲਾਂ ਨਿਕਲਦੀਆਂ, ਮੈਂ ਕਦੇ ਕੋਈ ਨਾ ਲਿਖ ਕੇ ਲਿਆ ਦਿਲੋਂ ਤੁਹਾਡੇ ਸਾਹਮਣੇ ਨਾ ਬਣਾ ਕੇ ਲੈ ਕੇ ਆ।
ਸੇਮ ਇਜ਼ ਹੇਅਰ,
ਉਹਦੇ 'ਚ ਕਦੇ ਕੈਮਰੇ ਦੇ ਮੂਹਰੇ ਐਂ ਹੁੰਦਾ ਵੀ ਭੁੱਲ ਜਾਂਦਾ ਬੰਦਾ?
ਦੇਖੋ ਅਸੀਂ
ਰਿਪੀਟ ਕੀਤੀ ਹੋਵੇ,
ਕੰਪਲੀਮੈਂਟ ਸਪਲੀਮੈਂਟ ਵਿੱਚ ਪਰਮਾਤਮਾ ਨੇ ਬੜੀ ਮਹਾਰਤ ਦਿੱਤੀ, ਇੰਨੇ ਸਾਲਾਂ ਤੋਂ ਕਰਦੇ ਆ, ਕਦੀ ਵੈਸੇ ਰੱਬ ਦੀ ਕਿਰਪਾ ਨਾਲ ਦਿੱਕਤ ਆਈ ਨੀ, ਇੱਕ ਦੀ ਵਾਰ ਆਈ ਵੀ ਹੋਵੇ ਤਾਂ ਕਦੇ ਸੰਭਾਲਣਾ ਵੀ ਆਉਂਦਾ, ਫਿਰ
ਸੰਭਾਲਣਾ ਵੀ ਆਉਂਦਾ। ਗੱਲ ਤਾਂ ਸਹੀ ਆ। ਨੀਲੂ ਜੀ ਹੁੰਦਾ ਸੀ ਤੁਹਾਡੇ ਨਾਲ?
ਹਾਂਜੀ, ਨੀਲੂ ਜੀ ਸਾਡੇ ਨਾਲ ਹੀ ਨੇ, ਨੀਲੂ ਜੀ ਬਹੁਤ ਵੱਡੀ ਪੋਜੀਸ਼ਨ ਤੇ ਇਸ ਵੇਲੇ ਹੈਗੇ, ਡਿਪਟੀ ਡਿਸਟ੍ਰਿਕਟ ਅਟਾਰਨੀ ਲੁਧਿਆਣਾ, DDA ਬਲਕਿ DA ਬਣਨ ਵਾਲੇ, ਤੇ ਉਹਨਾਂ ਦੀ ਜੋ ਸਰਕਾਰੀ ਵਕੀਲ ਦੀ ਭੂਮਿਕਾ ਹੈਗੀ ਆ, ਆਈ ਥਿੰਕ ਜਿਹੜੇ ਕਮਿਸ਼ਨਰ ਪੁਲਿਸ ਲੁਧਿਆਣਾ ਉਹਨਾਂ ਦੀ ਲੀਗਲ ਜਿਹੜੀ ਆ ਐਡਵਾਈਸ ਉਹ ਨੀਲੂ ਜੀ ਕਰਦੇ ਆ, ਤੇ ਜ਼ਿੰਮੇਵਾਰ ਪੋਜੀਸ਼ਨ ਤੇ ਹੈਗੇ ਆ, ਔਰ ਨੀਲੂ ਜੀ ਸਾਡੇ ਨਾਲ ਛਨਕਾਟਾ ਤਾਂ ਕਰ ਹੀ ਰਹੇ ਆ, ਸਾਡੇ ਨਾਲ ਸਟੇਜ ਸ਼ੋਅ ਵੀ ਕਰਦੇ, ਇੰਟਰਵਿਊ ਕਰਦੇ, ਪਰ ਉਹਨਾਂ ਦਾ ਇੱਕ ਗੀਤ ਵੀ ਆਇਆ ਪਿੱਛੇ ਜੇ, ਜਿਹੜਾ ਆਪਾਂ ਜਿਵੇਂ ਆਪਾਂ ਇੱਕ ਗੀਤ ਆਇਆ ਸੀ ਨਾ, ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਇਸ ਤਰ੍ਹਾਂ ਰਿਸ਼ਪਾਲ ਪਾਲੀ ਸਾਡਾ ਦੋਸਤ ਆ, ਉਹਨੇ ਗੀਤ ਲਿਖਿਆ ਤੇ ਨੀਲੂ ਜੀ ਨੇ ਗਾਇਆ, ਉਹ ਕੁੜੀ ਆਪ ਜਿਹੜੀ ਵਿਆਹ 'ਚ ਜਿਵੇਂ ਕਿ ਨੱਚਦੀ ਆ ਉਹ ਚੂੜੇ ਵਾਲੀ, ਮਤਲਬ ਗੀਤ ਬਹੁਤ ਹਿੱਟ ਹੋਇਆ ਗੀਤ, ਸੋ ਉਹ ਸਰਗਰਮ ਹੈ, ਪਰ ਜਿੱਦਾਂ ਮੇਰੀ ਮਜਬੂਰੀ ਜੋਬ ਦੀ ਸੀਗੀ ਉਹਦੀ ਮਜਬੂਰੀ ਵੀ ਹੈਗੀ ਆ ਕਿ ਇੰਨਾ ਐਕਟਿਵਲੀ ਨਹੀਂ ਆ ਸਕਦੀ, ਬਟ ਜਦੋਂ ਰਿਟਾਇਰ ਹੋ ਜੂਗੀ ਉਹਨੂੰ ਵੀ ਪੂਰਾ ਲਿਆਵਾਂਗੇ ਜੀ।
ਹੁਣ ਰਿਟਾਇਰ ਹੋ ਗਏ ਤੁਸੀਂ ਜੋਬ ਤੋਂ?
ਮੈਂ ਹੋ ਗਿਆ ਜੀ, ਮੈਂ ਮਾਰਕਫੈਡ ਵਿੱਚੋਂ ਬਤੌਰ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ 58 ਸਾਲ ਦੀ ਪੂਰੀ ਕਰਕੇ 2019 ਚ ਮੈਂ ਰਿਟਾਇਰ ਹੋ ਗਿਆ ਸੀ, ਪਰ ਉਸ ਤੋਂ ਬਾਅਦ ਮੈਨੂੰ ਗਵਰਨਮੈਂਟ ਨੇ ਰੀਹਾਇਰ ਕਰ ਲਿਆ ਸੀਗਾ, ਜਿਹੜਾ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਆ ਪੰਜਾਬ ਦਾ, ਉਹਦੇ ਵਿੱਚ ਬਤੌਰ ਮੀਡੀਆ ਮੀਡੀਆ ਐਡਵਾਈਜ਼ਰ, ਪਬਲਿਕ ਹੈਲਥ ਦਾ ਪੁਰਾਣਾ ਨਾਂ ਸੀ ਉਹਦਾ, ਹੁਣ ਜਲ ਸਪਲਾਈ ਉਸ ਮਹਿਕਮੇ ਯਾ ਉਸ ਮਹਿਕਮੇ ਚ ਮੈਂ ਮੀਡੀਆ ਐਡਵਾਈਜ਼ਰ ਮੀਡੀਆ ਡਿਜ਼ਾਈਨ ਕਰਦਾ ਉਹਨਾਂ ਦਾ, ਉਹਦੇ ਵਿੱਚ ਮੈਂ ਇੱਕ ਵੀਕਲੀ ਸ਼ੋ ਆ ਦੂਰਦਰਸ਼ਨ ਤੋਂ ਚੱਲਦਾ ਜਲ ਹੈ ਤਾਂ ਕੱਲ ਹੈ, ਉਹ ਮੈਂ ਚਲਾਉਂਦਾ, ਇੱਕ ਪੰਜਾਬ ਸਰਕਾਰ ਦਾ ਮਹਿਕਮਾ ਪੰਜਾਬ ਐਗਰੋ ਆ ਜਿਹਦੇ ਕੁਲਦੀਪ ਧਾਲੀਵਾਲ ਜੀ ਵਜ਼ੀਰ ਨੇ, ਉਸ ਐਗਰੋ ਦੇ ਵਿੱਚ ਮੈਂ ਇੱਕ ਆਨਰੇਰੀ ਸ਼ੋ ਕਰਦਾ ਫਾਈਵ ਰਿਵਰਸ ਟੂ ਪ੍ਰਮੋਟ ਆਰਗੈਨਿਕ ਐਗਰੀਕਲਚਰ, ਉੱਥੇ ਮੇਰਾ ਜਿਹੜਾ ਚੱਲਦਾ ਸ਼ਨੀਵਾਰ ਦੂਰਦਰਸ਼ਨ ਤੋਂ, ਸੋ ਦੋ ਸ਼ੋ ਮੇਰੇ ਚੱਲਦੇ ਆ ਐਵਰੀ ਵੀਕ, ਮੈਂ ਰਿਕਾਰਡਿੰਗ ਕਰਾ ਕੇ ਆਇਆ ਹੁੰਦੀਆਂ, ਸੋ ਉਹ ਸਾਡਾ ਸ਼ੌਕ ਤੁਹਾਡੇ ਵਾਲਾ ਹੈਗਾ, ਤੇ ਉਹ ਮੈਨੂੰ ਮਾਰਕਫੈਡ ਵਿੱਚ ਜਦੋਂ ਮੈਂ 16 ਵਿੱਚ ਸੀਗਾ, ਮੇਰੇ MDC ਗੁਰਕੀਰਤ ਕਿਰਪਾਲ ਸਿੰਘ ਉਹਨਾਂ ਨੇ ਇਨਕਰੇਜ ਕੀਤਾ, ਕਹਿੰਦੇ ਸ਼ਰਮਾ ਜੀ ਤੁਹਾਡੇ 'ਚ ਇਹ ਟੈਲੈਂਟ ਹੈਗਾ ਵਾ, ਵਾਈ ਡੋਂਟ ਵੀ ਬਾਏ ਟਾਈਮ ਸਲੋਟ ਫਰੋਮ ਦੂਰਦਰਸ਼ਨ ਐਂਡ ਪ੍ਰੋਡਿਊਸ ਅਵਰ ਓਨ ਸ਼ੋ। ਉਹ ਫਿਰ ਜੰਜੂਆ ਸਾਹਿਬ ਮੈਂ ਨਾ ਇੱਕ ਸੋਹਣਾ ਪੰਜਾਬ ਸ਼ੋਅ ਖੜਾ ਕੀਤਾ, ਉਹਦਾ ਹੋਸਟ ਐਂਕਰ ਮੈਂ ਹੀ ਸੀਗਾ ਜਿਹਦਾ ਤੁਹਾਨੂੰ ਸ਼ੌਕ ਆ, ਉਹ ਸ਼ੋਅ ਪੈਸ਼ਨ ਨਾਲ ਤਿਆਰ ਕਰ ਲਿਆ, ਉਹਦਾ ਫਾਇਦਾ ਮੈਨੂੰ ਹੋਇਆ ਕਿ ਮੈਨੂੰ ਲੱਗਦਾ ਗਵਰਨਮੈਂਟ ਮੈਨੂੰ ਰਿਟਾਇਰ ਨਹੀਂ ਹੋਣ ਦੇਣਾ, ਉਹ ਇੱਕ ਕੰਮ ਆ ਗਿਆ ਕਰਨ ਦਾ, ਤੇ ਪ੍ਰਮੋਟ ਐਕਸਟੈਂਸ਼ਨ ਵਰਕ ਪਰ ਲਾਈ ਦਾ ਮੇਰਾ ਸ਼ੌਕ ਰਿਹਾ, ਕਿਸਾਨ ਮੇਲੇ ਜੋ ਨਿਕਲੇ ਹੋਏ
ਆ ਕੰਮ ਕਰਦਾ ਰਹੇ ਤਾਂ ਜਵਾਨ ਵੀ ਰਹੇ
ਯਾ ਸਿਹਤ ਵੀ ਠੀਕ ਰਹਿੰਦੀ ਹੈ।
ਰਿਟਾਇਰਮੈਂਟ ਦੇ ਮੈਨੂੰ ਅੱਜ ਵੀ ਚੇਤਾ, 2001 ਦੇ ਵਿੱਚ ਪਾਪਾ ਜੀ ਮੇਰੇ ਰਿਟਾਇਰ ਹੋਏ
ਜੀ, ਕਿਹੜੇ ਮਹਿਕਮੇ ਸੀ?
ਪੈਪਸੂ ਚ,
ਪੈਪਸੂ ਚ।
ਤੇ ਉਹਨਾਂ ਨੇ ਜਦੋਂ ਆਏ, ਉਹਨਾਂ ਦੇ ਲੀਡਰਸ਼ਿਪ ਜੇ ਜੋ ਵੀ ਉਸ ਵਕਤ, ਤੇ ਉਹਨਾਂ ਨੇ ਉਹ ਕਿਹਾ ਵੀ ਇੱਕ ਬੰਦੇ ਦਾ ਜ਼ਿੰਦਗੀ ਚ ਉਹ ਵਿਆਹ ਹੁੰਦਾ ਜਿਹੜਾ ਆਪਣੀ ਵਾਈਫ ਨਾਲ ਲਾਮਾ ਲੈਂਦਾ
ਜੀ,
ਤੇ ਇੱਕ ਵਿਆਹ ਬੰਦੇ ਦਾ ਇਹ ਹੁੰਦਾ ਵੀ ਜਦੋਂ ਆਪਣੇ ਪਰਿਵਾਰ ਨੂੰ ਛੱਡ ਕੇ ਰਿਟਾਇਰਮੈਂਟ ਲੈਂਦਾ
ਜੀ 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 ਜੀ।
ਤੇ ਲੋਕਾਂ ਨੇ ਉਸ ਗੱਲ ਤੇ ਅਫਸੋਸ ਵੀ ਕਈਆਂ ਨੇ ਕੀਤਾ ਵੀ ਐ ਕਿਵੇਂ, ਹਨਾ ਵੀ ਅਫਸੋਸ ਕਾਹਦਾ ਇਹ, ਕਿਉਂਕਿ ਪਰਿਵਾਰ ਪਿੱਛੇ ਅਫਸੋਸ ਕਰਦਾ ਵੀ ਮੇਰਾ ਨਾਲ ਦਾ ਸਾਥੀ ਚੱਲਿਆ
ਜੀ।
ਅੱਜ ਵੀ ਮੈਨੂੰ ਉਹ ਗੱਲ ਚੇਤੇ ਆ ਗਈ ਵੀ ਪਰਿਵਾਰ ਇੱਕ ਮਹਿਕਮੇ ਦਾ ਵੀ ਹੁੰਦਾ
ਜੀ,
ਤੇ ਪਰਿਵਾਰ ਇੱਕ ਆਪਣਾ ਫੈਮਿਲੀ ਪਰਿਵਾਰ ਵੀ ਹੁੰਦਾ।
ਬਿਲਕੁਲ,
ਤੁਸੀਂ ਰਿਟਾਇਰ ਹੋਏ ਤੁਸੀਂ, ਪਰ ਇੱਕ ਤੁਸੀਂ ਜੁੜੇ ਹੋਏ ਹੋ ਅੱਜ ਵੀ ਉਸ ਮਹਿਕਮੇ ਨਾਲ, ਵਧੀਆ ਚੰਗੀ ਗੱਲ ਆ ਹਨਾ
ਜੀ।
ਪਰ ਜਦ ਕਮੇਡੀ ਕਰਦੇ ਹੋ ਐਕਸਟਰਾ ਮਨੀ ਆਉਂਦੀ ਆ
ਜੀ,
ਦੋਨੇ ਪਰਿਵਾਰ ਖੁਸ਼ ਤਾਂ ਹੁੰਦੇ ਆ।
ਦੇਖੋ ਮੈਂ ਇਸ ਗੱਲ ਦਾ ਮੁਤਫਕ ਆ ਕਿ ਨੋ ਡਾਊਟ ਤੁਹਾਡਾ ਪੈਸ਼ਨ ਜਦੋਂ ਇਦਾਂ ਦਾ ਪੇਇੰਗ ਹੋ ਜਾਂਦਾ ਤਾਂ ਤੁਹਾਨੂੰ ਸਕੂਨ ਮਿਲਦਾ। ਔਰ ਮੈਂ ਸਮਝਦਾ ਜੇ ਮੈਂ ਆਪਣੀ ਜੌਬ ਦੇ ਵਿੱਚ 32 ਸਾਲ ਆਪਦੀ ਜਿਹੜੀ ਇੱਕ ਸਾਡੇ ਪਰਿਵਾਰਕ ਇੱਕ ਪ੍ਰਿਤ ਸੀ ਵੀ ਇਮਾਨ, ਮੇਰੇ ਫਾਦਰ ਸਾਹਿਬ ਕਿਹਾ ਕਰਦੇ ਸੀਗੇ ਕਿ ਬੇਟਾ ਪੈਸਾ ਜਿਹੜਾ ਤਨਖਾਹ ਤੋਂ ਬਗੈਰ ਨਹੀਂ ਘਰ ਵੜਨ ਦੇਣਾ, ਉਸ ਚੀਜ਼ ਨੂੰ ਮੈਂ ਸਾਰੀ ਉਮਰ ਅਕੀਦਾ ਕਰਕੇ ਨਿਭਾਇਆ ਤੇ ਨਿਕਤਾਂ ਆਈਆਂ ਨਿਕਤਾਂ ਚੱਲੀਆਂ। ਬਟ ਖੁਸ਼ੀ ਇਹ ਮਿਲੀ ਕਿ ਜਿਹੜੀ ਇੱਕ ਤੁਹਾਡੀ ਮਨ ਦੀ ਸੀਗੀ ਕਿ ਮੈਂ ਇਮਾਨਦਾਰੀ ਨੌਕਰੀ ਕਰਨੀ ਆ ਉਹ ਨਿਭਾਈ, ਤੇ ਜਦੋਂ ਮੇਰੀ ਰਿਟਾਇਰਮੈਂਟ ਆਈ, ਮੇਰੀ ਰਿਟਾਇਰਮੈਂਟ ਦੇ ਉੱਪਰ ਪੰਜਾਬ ਦੇ ਸਾਰੇ ਮੌਜੂਦ ਬੰਦੇ ਆਏ ਤੇ ਭੱਲਾ ਸਾਹਿਬ ਨੇ ਇੱਕ ਵਿਅੰਗ ਕਰਤਾ, ਉਹਨਾਂ ਨੂੰ ਮੀਡੀਆ ਨੇ ਪੁੱਛ ਲਿਆ ਜਿਵੇਂ ਤੁਸੀਂ ਅੱਜ ਕੀਤਾ ਦੋਸਤੀ ਕਿੰਨੀ ਪੁਰਾਣੀ ਕਰਦੀ ਆ, ਤੇ ਭੱਲਾ ਸਾਹਿਬ ਦਾ ਸਟਾਈਲ ਵਾ ਉਹ ਗੱਲ ਵੀ ਜਿਹੜੀ ਕਰਦੇ ਉਹ ਚ ਵਿਅੰਗ ਹੁੰਦਾ। ਕਹਿੰਦੇ ਜੀ ਸਾਡੀ ਤਾਂ 77 ਜਦੋਂ ਕਲਾਸ ਫੈਲੋ ਵਾਲੀ ਦੋਸਤੀ ਸੀਗੀ, ਜਦੋਂ ਮੇਰਾ ਵਿਆਹ ਕਹਿੰਦੇ ਹੋਇਆ 87 ਚ, ਕਹਿੰਦੇ ਮੈਂ ਵਾਈਫ ਨੂੰ ਜਿਵੇਂ ਹਰ ਬੰਦਾ ਇੰਟਰੋਡਿਊਸ ਕਰਾਉਂਦਾ ਵੀ ਮੇਰੇ ਫਾਦਰ ਮਦਰ ਆ ਸਿਸਟਰ ਆ ਬ੍ਰਦਰ ਵਾ, ਇਸ ਤਰ੍ਹਾਂ ਕਹਿੰਦੇ ਇੱਕ ਮੇਰਾ ਦੋਸਤ ਆ ਬਾਲਮੁਕੰਦ ਤੇ ਤੂੰ ਮੇਰੇ ਨਾਲ ਟੀਵੀ ਦੇਖਿਆ ਵੀ ਹੋਣਾ ਵੀ ਸਾਡੀ ਇੰਨੀ ਕਿਸਾਨ ਸੀ ਵੀ ਮੈਂ ਜੇ ਦਰਾਹੇ ਤੋਂ ਪੀਜੂ ਜਾਣਾ ਜਾਂ ਮੈਂ ਪੀਜੂ ਰਹਿ ਪੈਂਦਾ ਰਾਤ ਜਾਂ ਦਰਾਹੇ ਆਉਂਦਾ ਸੀਗਾ, ਅਸੀਂ ਤਾਂ ਇਸ ਤੱਕ ਵੀ ਸੌਂਦੇ ਵੀ ਇਕੱਠੇ ਇੱਕ ਮੰਜੇ ਦੇ ਸੀਗੇ। ਇਹ ਗੱਲ ਕਹਿੰਦੇ ਮੈਂ ਵਾਈਫ ਨਾਲ ਘਰ ਬੈਠਾ ਤੇ ਜਦੋਂ ਹਫ਼ਤੇ ਕੁ ਬਾਅਦ ਬਾਲਮੁਕੰਦ ਰਾਹੇ ਆਇਆ ਮੇਰੇ ਵਿਆਹ ਤੋਂ ਨਵਾਂ ਵਿਆਹ ਹੋਇਆ, ਕਹਿੰਦੇ ਵਾਈਫ ਨੂੰ ਯਾਦ ਰਿਹਾ ਕਿ ਬਹੁਤ ਖਾਸ ਦੋਸਤ ਆ, ਰੋਟੀ ਪਾਣੀ ਪਕਾ ਕੇ ਫਿਰ ਕਹਿੰਦੇ ਅੱਛਾ ਜੀ ਅੱਜ ਤਾਂ ਫਿਰ ਬਾਲਮੁਕੰਦ ਆਇਆ ਤੁਸੀਂ ਇਹਦੇ ਨਾਲ ਹੀ ਪੈ ਜਾਓ, ਐਡਾ ਹੀ ਮੇਰਾ ਦੋਸਤ ਨੀ ਕਹਿੰਦੇ ਉਹ, ਯਾਨੀ ਕਿ ਕਮੇਡੀ ਚ ਵੀ ਕਰ ਗੱਲ ਉਹਨਾਂ ਦਾ ਸਟਾਈਲ ਆ ਉਹ। ਮਤਲਬ ਮੈਂ ਤਾਜ਼ੀ ਗੱਲ ਸੁਣਾਉਣਾ ਕਿ ਅਸੀਂ ਨਾ ਜੀ ਆਹ ਵਿਆਹ ਤੇ ਕੀਤਾ ਬੇਟੇ ਦਾ 19 ਨਵੰਬਰ ਨੂੰ, ਤੇ 3 ਨਵੰਬਰ ਨੂੰ ਹਰਜੀਤ ਜੀ ਉਹਨਾਂ ਨੇ ਮੈਨੂੰ ਆਪਣੇ ਘਰ ਬੁਲਾਇਆ, ਮੇਰੇ ਵਾਈਫ ਨੇ ਮੈਨੂੰ ਕਹਿੰਦੇ ਵੀ ਉਹ ਚਿੱਠੀ ਲੈ ਕੇ ਸਾਰੀ ਚਿੱਠੀ ਲੈ ਕੇ ਆਉਣਾ ਕੁੜਮਾ ਨੇ, ਰਾਤ ਨੂੰ ਖਾਣਾ ਖਾਣਾ ਵਾਪਸ ਜਾਣ ਲੱਗੇ 12:30 ਟਾਈਮ ਸੀ, ਤੇ ਮੈਂ ਦੇਖਿਆ ਉਹਨਾਂ ਦੇ ਗੇਟ ਤੇ ਨਾ ਬੇਟੇ ਦਾ ਪੁਖਰਾਜ ਦਾ ਮੋਬਾਈਲ ਫੋਨ ਲੱਗਾ ਹੋਇਆ ਉਹ ਸਾਇਲੈਂਟ ਤੇ ਨਾਲ ਉਹ ਚਾਰਜਿੰਗ ਲੱਗਾ ਆ ਤੇ ਉੱਤੇ ਨਾ ਫਲਿਕਰਿੰਗ ਹੋ ਗਈ। ਮੈਂ ਦੇਖਿਆ ਵੀ ਦਿਸ਼ੂ ਕਾਲਿੰਗ ਉਹਦੀ ਵੁੱਡ ਵੀ ਜਿਹੜੀ ਬੱਚੀ ਦੀ ਫਰੈਂਡ ਸੀ, ਵਿਆਹ ਕੀਤਾ ਬੱਚੀ ਦਾ, ਸਾਡੀ ਨੂੰਹ ਆ ਬੜੀ ਅੱਛੀ ਲੜਕੀ ਆ ਕ੍ਰੇਡਿਟ ਸਿਟੀ ਜਨਾ, ਉਹਦਾ ਮੈਂ ਨਾਂ ਪੜਿਆ, ਮੈਂ ਕਿਹਾ ਭੱਲਾ ਜੀ ਆ ਬੇਟੇ ਦਾ ਫੋਨ ਵੱਜ ਰਿਹਾ ਦਿਸ਼ੂ ਕਾਲਿੰਗ, ਬੇਟੇ ਨੂੰ ਬੁਲਾਓ, ਛੱਡ ਪਰਾ ਕਹਿੰਦੇ ਚੱਕ ਕੇ ਟਾਈਪ ਕਰਦੇ ਮੈਂ ਬਿੱਲਾ, ਜਿਹੜੀ ਕਮੇਡੀ ਉਹਨਾਂ ਦੇ ਰਗ ਰਗ ਚ ਹੈਗੀ ਆ, ਇੰਨੀ ਸੋਹਣੀ ਕਮੇਡੀ ਕਰ ਸਕਦੇ
ਤੁਹਾਡੇ ਕੱਦ ਤੇ ਵੀ ਬਹੁਤ ਕਮੇਡੀ ਕਰਦੇ ਆ
ਉਹ। ਤਾਂ ਜੀ ਮੈਂ ਤੈਨੂੰ ਬਿਲਕੁਲ ਗੁੱਸਾ ਨਹੀਂ ਆਇਆ, ਬਲਕਿ ਮੈਂ ਕੱਲ ਕਿਤੇ ਗੱਲ ਕਰ ਰਿਹਾ ਸੀਗਾ ਕਿ ਤੁਹਾਡੇ ਮੀਡੀਆ ਚ ਮੈਨੂੰ ਸਵਾਲ ਹੋਇਆ ਕਿ ਜਿਹੜਾ ਹਾਈਪਰ ਮੀਡੀਆ ਅੱਜ ਕੱਲ੍ਹ ਸ਼ਰਮਾ ਜੀ ਬਹੁਤ ਤੇਜ਼ੀ ਨਾਲ, ਮੈਂ ਉੱਥੋਂ ਅੱਗੇ ਸਭਸੇ ਤੇਜ਼ ਸਭਸੇ ਆ ਗਏ, ਮੈਂ ਕਿਹਾ ਜੀ ਮੈਂ ਇਸ ਗੱਲ ਦਾ ਖੁਦ ਵਿਕਟਮ ਰਿਹਾ, ਔਰ ਗੱਲ ਇਹ ਵਿਅੰਗ ਦੀ ਵੀ ਹੈ ਪਰ ਮਿੱਤੀ ਬੀਤੀ ਹੈ। ਇੱਦਾਂ ਹੋ ਗਿਆ ਜੀ, ਇਹ 6 ਮਹੀਨੇ ਸਾਲ ਪੁਰਾਣੀ ਗੱਲ ਹੈ, ਮੇਰੇ ਨਾਂ ਦੇ ਇੱਕ ਮੰਤਰੀ ਸੀ ਫਿਰੋਜ਼ਪੁਰ ਤੋਂ ਬਾਲ ਮੁਕੰਦ ਸ਼ਰਮਾ, ਉਹ 90 ਸਾਲ ਤੋਂ ਉੱਪਰ ਉਮਰ ਪੂਰੀ ਕਰਕੇ ਪੂਰੇ ਹੋ ਗਏ ਪੀ ਜੀ ਆਈ ਵਿੱਚ। ਹੁਣ ਉਹਨਾਂ ਦੀ ਡੈਥ ਦੀ ਨਿਊਜ਼ ਸੀਗੀ ਉਹ ਮੀਡੀਆ ਨੇ ਕਾਹਲੀ ਕਾਹਲੀ ਕਰਦਿਆਂ ਉਹ ਫੇਸ ਤਾਂ ਢਕਿਆ ਸੀ ਉਹਦਾ ਨੀਲੀ ਚਾਦਰ ਹਸਪਤਾਲ ਵਾਲੀ ਨਾਲ ਤੇ ਖ਼ਬਰ ਛਾਪਤੀ ਪੀ ਜੀ ਆਈ ਵਿੱਚ ਪ੍ਰਸਿੱਧ ਹਸਤੀ ਬਾਲਮਕੰਦ ਸ਼ਰਮਾ ਦਾ ਦੇਹਾਂਤ। ਹੁਣ ਜਦੋਂ ਫੋਨ ਚੱਕਲੋ ਹੋ ਗਈ ਤੇ ਭੱਲਾ ਜੀ ਕਹਿੰਦੇ ਮੈਨੂੰ ਫੋਨ ਆ ਗਿਆ ਸਾਡਾ ਇੱਕ ਮੇਰੇ ਬ੍ਰਦਰ ਦਾ ਸਟੂਡੈਂਟ ਵੀ ਸਾਡਾ ਫੈਮਿਲੀ ਫਰੈਂਡ ਆ ਜਿੰਦਰ ਇੰਗਲੈਂਡ ਤੋਂ ਬਹੁਤ ਵਧੀਆ ਮੁੰਡਾ ਉਹ ਜਿੰਦਰ ਜੀ ਉੱਥੋਂ ਭੱਲਾ ਜੀ ਨੂੰ ਕਾਲ ਕਰਦੇ ਆ ਭੱਲਾ ਸਾਹਿਬ ਭੱਲਾ ਸਾਹਿਬ ਉਹ ਡਰਦੇ ਪੁੱਛਦੇ ਗੱਲਾਂ ਕਹਿੰਦੇ ਖ਼ਬਰ ਸਹੀ ਆ ਕਹਿੰਦੇ ਕਿਹੜੀ ਬਾਲਮਕੰਦ ਪੂਰਾ ਹੋ ਗਿਆ ਕਹਿੰਦੇ ਉਹ ਤਾਂ ਅੱਧਾ ਵੀ ਨਹੀਂ ਹੋਇਆ ਜੇ ਜਾਣੀ ਉਹ ਮੇਰੇ ਉੱਤੇ ਜਾਂ ਕਹਿ ਲੋ ਜਿੰਦੂ ਸਾਹਿਬ ਮੇਰੇ ਕਾਤੇ ਵਿਅੰਗ ਕਰ ਗਏ ਜਾਂ ਮੇਰੀ ਕਹਿ ਲੋ ਵੀ ਇੱਕ ਰਿਟਾਇਰਮੈਂਟ ਹੋਈ ਆ ਅੱਧੀ ਲਾਈਫ ਮੈਂ ਹਜੇ ਹੋਰ ਜੀਣੀ ਆ ਤੇ ਮੇਰਾ ਹੁਣ ਲੱਗਦਾ ਕਿ ਮੇਰਾ ਪੇ ਬੈਕ ਪੀਰੀਅਡ ਆ ਮੈਂ ਇਸ ਵੇਲੇ ਜੀਣਾ ਚਾਹੁੰਦਾ ਲੋਕਾਂ ਵਾਸਤੇ ਕਿਉਂਕਿ ਮੇਰਾ ਹਰਜੀਤ ਦੀ ਸੋਚ ਆ ਕਿ ਜੇ ਅਸੀਂ ਇਸ ਮੁਕਾਮ ਤੇ ਪਹੁੰਚ ਕੇ ਜੋ ਕੁਛ ਸਮਾਜ ਨੇ ਸਾਨੂੰ ਦਿੱਤਾ ਵਾ ਉਹਦਾ 10% ਮੋੜਾ ਮੋੜਦੀ ਹੈ ਨਾ ਸਾਡੀ ਲਾਈਫ ਜਿਹੜੀ ਹੁਣ ਇਸ ਲਿਖ ਕੇ ਲੱਗਣੀ ਚਾਹੀਦੀ ਆ। ਸੋਚ ਮੈਂ ਵਰਲਡ ਯੂਜ਼ ਕੀਤਾ ਮੈਂ ਗਿਆ ਸੀ ਸਿਆਟਲ ਉੱਥੇ ਮੇਰੇ ਕੁਛ 30-35 ਦੋਸਤ ਐਸੇ ਸੀ ਜਿਹੜੇ ਬਹੁਤ ਪਰਮਾਤਮਾ ਨੇ ਵੈਲ ਆਫ ਨੇ ਮਲਟੀ ਮਿਲੀਅਨ ਨੇ ਆਪਦੇ ਵਪਾਰ ਕਰਕੇ ਬਹੁਤ ਪੈਸਾ ਕਮਾ ਚੁੱਕਿਆ ਉਹਨਾਂ ਨੇ ਸੰਸਥਾ ਬਣਾਈ ਸੋਚ SOCH ਉਹਦਾ ਮਤਲਬ ਨਿਕਲਦਾ ਜੀ ਸਰਵਿਸ ਆਫ ਕੋਰ ਹਿਊਮੈਨਿਟੀ। ਬਲਵੰਤ ਔਲਖ ਰਿਸ਼ਪਾਲ ਥਿੰਦ ਹਰਜਿੰਦਰ ਆਪਣਾ ਉੱਥੇ ਆਪਣਾ ਸਾਡਾ ਕਾਲੋਂ ਉਹਨਾਂ ਰਲ ਕੇ ਸੁਖਚੈਨ ਉਹਨਾਂ ਨੇ ਸੰਸਥਾ ਬਣਾ ਕੇ ਮੈਨੂੰ ਬ੍ਰੈਂਡ ਅੰਬੈਸਡਰ ਲਾਤਾ ਵਰਲਡ ਦਾ। ਉਹ ਮੈਨੂੰ ਕਹਿੰਦੇ ਆ ਵੀ ਅਸੀਂ ਲੱਖ ਡਾਲਰ ਪਾਉਂਦੇ ਸਾਲ ਦਾ ਅਮਰੀਕਨ ਡਾਲਰ 30-35 ਲੱਖ ਡਾਲਰ ਇਹਨੂੰ ਬਣੀ ਹੋ ਜਾਂਦਾ ਉਹਦਾ ਜਿੱਥੇ ਦੁਨੀਆਂ 'ਚ ਲੋੜ ਪੈਂਦੀ ਆ ਕਿਸੇ ਵੀ ਸਮਾਜ ਸੇਵਾ ਕੰਮ ਦੀ ਉਹ ਬੋੜਦੇ ਆ ਅੱਪੜਦੇ ਆ ਪੈਸਾ ਬਚਾਉਂਦੇ ਆ ਮਦਦ ਕਰਦੇ ਆ। ਸੀਰੀਆ ਵਿੱਚ ਵੀ ਕੰਬਲ ਭੇਜੇ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਜਿਹੜੇ ਬੱਚੇ ਇਲੀਗਲ ਸਾਡੇ ਪੰਜਾਬੀ ਬੱਚੇ ਜਾਂਦੇ ਆ ਅਰੈਸਟ ਹੋ ਜਾਂਦੇ ਆ ਉਹਨਾਂ ਨੂੰ ਲੀਗਲ ਏਡ ਕਰਨ ਦੀ ਪੈਂਦੀ ਲੋੜ ਪੈਂਦੀ ਆ ਉਹਨਾਂ ਨੂੰ ਫੂਡ ਦੀ ਲੋੜ ਪੈਂਦੀ ਆ ਉਹ ਫ੍ਰੀ ਆਫ ਕੋਸਟ ਕਰਦੇ ਆ। ਉੱਥੇ ਉਹਨਾਂ ਨੇ ਬ੍ਰੈਸਟ ਕੈਂਸਰ ਦਾ ਕੈਂਪ ਲਾਇਆ ਬੋਧਲ ਗੁਰਦੁਆਰੇ ਉੱਥੇ 15-20 ਕੇਸ ਡਿਟੈਕਟ ਹੋ ਗਏ 400-500 ਕੇਸਾਂ ਚੋਂ ਉਹਦਾ ਫ੍ਰੀ ਇਲਾਜ ਕਰਾਇਆ ਤੇ ਮੈਂ ਜੁੜ ਕੇ ਖੁਸ਼ੀ ਮਹਿਸੂਸ ਕੀਤੀ ਕਿ ਮੈਂ ਵਰਲਡ ਵਾਈਡ ਪ੍ਰਚਾਰ ਕਰੂੰਗਾ ਬਲਕਿ ਮੈਂ ਇਸ ਤੋਂ ਵੱਡਾ ਸੁਪਨਾ ਸੋਇਆ। ਮੈਂ ਸਵੇਰੇ ਗੁਰਭਜਨ ਗਿੱਲ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਗਿੱਲ ਸਾਹਿਬ ਮੇਰਾ ਸੁਪਨਾ ਹੈਗਾ ਕਿ ਜਿੰਨੀਆਂ ਵੀ ਪੰਜਾਬੀ ਸੰਸਥਾ ਵਰਲਡ ਵਾਈਡ ਕੰਮ ਕਰਦੀਆਂ ਇੱਥੇ ਵੀ ਤੁਹਾਡੇ ਸੇਵਾ ਆਪਣਾ ਸੋਚ ਚੱਲ ਰਹੀ ਹੈ ਬੱਚਿਆਂ ਦੀ ਉਹਨਾਂ ਨੂੰ ਜੋੜਿਆ ਮੈਂ ਕੈਲੀਫੋਰਨੀਆ ਗਿਆ ਉੱਥੇ ਸਹਾਇਤਾ ਚੱਲ ਰਹੀ ਆ ਇੰਨਾ ਅੱਛਾ ਕੰਮ ਕਰ ਰਹੇ ਜਿਹੜੇ ਬੱਚੇ ਮਾਂ ਪਿਓ ਤੋਂ ਬਗੈਰ ਇੰਡੀਆ ਚ ਸੁਸਾਈਡ ਹੋ ਗਏ ਫਾਰਮਰ ਕਰਕੇ ਉਹਨਾਂ ਦੇ ਬੱਚੇ ਨੂੰ ਪੜ੍ਹਾਉਣ ਦਾ ਕੰਮ ਕਰ ਰਿਹਾ ਮੈਨੂੰ ਇਸ ਤੋਂ ਵੱਡਾ ਪੁੱਤਰ ਦਾ ਕੰਮ ਹੋ ਨਹੀਂ ਸਕਦਾ ਤੇ ਮੈਂ ਕਿਹਾ ਕਿ ਉੱਥੇ ਚੰਡੀਗੜ੍ਹ ਦੇ ਵਿੱਚ ਕਿਸੇ ਬੁੱਕ ਰਿਲੀਜ਼ ਫੰਕਸ਼ਨ ਤੇ ਬਾਬਾ ਸੀਚੇਵਾਲ ਜੀ ਸੀਗੇ ਕਾਹਨ ਸਿੰਘ ਪੰਨੂ ਸੀਗੇ ਮੈਨੂੰ ਮੰਚ ਤੇ ਬੁਲਾ ਲਿਆ। ਮੈਂ ਉੱਥੇ ਸਟੇਜ ਤੋਂ ਗੱਲ ਕਹੀ ਕਿ ਮੈਂ ਫੈਡਰੇਸ਼ਨ ਚ ਕੰਮ ਕੀਤਾ ਮਾਰਕਫੈਡ ਚ 32 ਸਾਲ ਫੈਡਰੇਸ਼ਨ ਹੁੰਦੀ ਆ 13,000 ਪੰਜਾਬ ਦਾ ਪਿੰਡ ਆ ਹਰ 3-4 ਪਿੰਡ ਇੱਕ ਸੁਸਾਇਟੀ ਆ ਉਹ ਸੁਸਾਇਟੀਆਂ ਮਿਲ ਕੇ ਮਾਰਕਫੈਡ ਬਣੀ ਆ ਇਹ ਸਟੱਡੀਆਂ ਇਕੱਠੀਆਂ ਕਰਨ ਦਾ ਮੈਂ ਜੇ ਮਾਰਕਫੈਡ ਤੇ ਅਸੀਂ ਕੰਮ ਕੀਤਾ ਤੇ ਕਿਉਂ ਨਾ ਦੁਨੀਆਂ ਦੀਆਂ ਸੰਸਥਾਵਾਂ ਜਿਹੜੀਆਂ ਸਮਾਜ ਭਲਾਈ ਕੰਮ ਕਰਦੀਆਂ ਉਹਨਾਂ ਨੂੰ ਇਕੱਠਾ ਕਰਕੇ ਭਗਵੰਤ ਮਾਨ ਜੀ ਨੂੰ ਕਹੀਏ ਕਿ ਫਰਵਰੀ 2024 ਚ ਇੱਕ ਓਲੰਪਿਕ ਕਰਾਈਏ ਉਹ ਸਾਰੀਆਂ ਸੰਸਥਾਵਾਂ ਇਕੱਠੀਆਂ ਕਰਕੇ ਉਹਨਾਂ ਦਾ ਸਨਮਾਨ ਕਰੀਏ ਕਿ ਪੰਜਾਬੀ ਭਰਾ ਜਿਹੜੇ ਲੱਖਾਂ ਡਾਲਰਾਂ ਦੀ ਕਮਾਈ ਚੋਂ ਦਸਵੰਧ ਕੱਢ ਕੇ ਸੇਵਾ ਕਰ ਰਹੇ ਆ ਇਹਨਾਂ ਨੂੰ ਇਕੱਠੇ ਕਰਨਾ ਮੇਰਾ ਸੁਪਨਾ ਜੀ ਸੰਸਥਾਵਾਂ ਨੂੰ
ਨਹੀਂ ਚਾਹੀਦਾ ਬੇਤੀਆਂ। ਬਿਲਕੁਲ ਜੀ ਇੰਡੀਆ ਸਜਾਵਟ ਪੂਜਾ ਹੱਟ ਦੇ ਤੁਸੀਂ ਜਾ ਸਕਦੇ ਹੋ 30 ਮੈਲਨੀ ਡਰਾਈਵ ਯੂਨਿਟ ਨੰਬਰ 10 ਬ੍ਰੈਂਪਟਨ ਦੇ ਵਿੱਚ ਨੇ ਸਟੀਲ ਐਂਡ ਮੈਲਨੀ ਦਾ ਏਰੀਆ ਮੰਦਰ ਵਿੱਚ ਰੱਖਣ ਵਾਲੀਆਂ ਮੂਰਤੀਆਂ ਵਿਆਹ ਸ਼ਾਦੀਆਂ ਵਿੱਚ ਵਰਤੋਂ ਵਾਲਾ ਸਾਜੋ ਸਮਾਨ ਲੈਣਾ ਚਾਹੁੰਦੇ ਹੋ ਤਾਂ ਇੰਡੀਆ ਸਜਾਵਟ ਪੂਜਾ ਹੱਟ ਤੇ ਗੱਲਬਾਤ ਹੋ ਸਕਦੀ ਆ। ਸੁਖਮਣੀ ਕਲੀਨਿਕ ਹੋਮਿਓਪੈਥੀ ਦੀ ਕੋਈ ਵੀ ਦਵਾਈ ਤੁਸੀਂ ਖਾਣੀ ਚਾਹੁੰਦੇ ਹੋ ਅੰਗਰੇਜ਼ੀਆਂ ਖਾਈ ਦਵਾਈਆਂ ਖਾ ਕੇ ਅੱਕ ਗਏ ਹੋ ਤਾਂ ਫਿਰ ਸੁਖਮਣੀ ਕਲੀਨਿਕ ਹੋਮਿਓਪੈਥੀ 416-522-7770 ਜਿਹੜਾ ਆਪਣਾ ਸ਼ੋਅ ਇਹ ਆ ਰਿਹਾ ਸੈਚਰਡੇ ਨੂੰ ਸ਼ਾਮ ਨੂੰ 6:30 ਵਜੇ ਰੇਡੀਓ ਹਲਚਲ ਸੰਦੀਪ ਭੱਟੀ ਸਾਹਿਬ ਲੈ ਕੇ ਆ ਰਹੇ ਆ ਬਾਲਮਕੰਦ ਸ਼ਰਮਾ ਜੀ ਜਸਵਿੰਦਰ ਭੱਲਾ ਜੀ ਬੀਨੂ ਢਿੱਲੋ ਜੀ ਹੋਰ ਬਹੁਤ ਸਾਰੇ ਕਲਾਕਾਰ ਆ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਅਤੇ ਉਹਦੀਆਂ ਤੁਸੀਂ ਜਾਣਕਾਰੀ ਟਿਕਟਾਂ ਦੀ ਕੋਈ ਲੈਣੀ ਚਾਹੁੰਦੇ 416-319-9000 ਦੇ ਉੱਪਰ 416-319-9000 ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਆਪਾਂ ਵੀ ਚੱਲਾਂਗੇ ਅਰੋੜਾ ਸਾਹਿਬ ਦਾ ਵੀ ਮੈਨੂੰ ਫੋਨ ਆਇਆ ਸੀ ਕਹਿੰਦੇ ਸਾਰੇ ਜਣੇ ਰਲ ਮਿਲ ਕੇ ਚੱਲਾਂਗੇ ਤਾਂ ਜ਼ਰੂਰ ਤੁਸੀਂ ਵੀ ਜਾ ਕੇ ਆਇਓ ਸ਼ੋਅ ਜ਼ਰੂਰ ਦੇਖ ਕੇ ਆਇਓ ਇਹ 416-319-9000 ਜੀ।
ਮੈਨੂੰ ਵੀ ਭੱਟੀ ਸਾਹਿਬ ਨੇ ਕਿਹਾ ਸੀਗਾ ਆਪਣਾ ਜੰਜੋ ਸਾਹਿਬ ਕਿ ਜਿਹੜਾ ਸਾਡਾ ਸ਼ੋਅ ਹੈਗਾ ਵਾ ਉਹਦਾ ਰਿਸਪੋਂਸ ਇੰਨਾ ਅੱਛਾ ਹਰਸ਼ੀ ਥੀਏਟਰ ਪੂਰਾ ਭਰ ਜਾਣਾ ਵਾ ਤੇ ਟਿਕਟਾਂ ਵਾਸਤੇ ਉਹ ਕਹਿੰਦੇ ਸੀਗੇ ਵੀ ਜਦੋਂ ਤੁਸੀਂ ਟਿਕਟ ਮਾਸਟਰ ਜਾਂਦੇ ਆ ਤਾਂ ਉੱਥੇ ਸਪੇਸ ਕਰਕੇ ਜਿਹੜਾ ਟਾਈਪ ਕਰਨਾ ਕਦੇ ਕਦੇ ਦੱਸਣਾ ਜ਼ਰੂਰ ਚਾਹੀਦਾ ਕਦੇ ਕਦੇ ਟਾਈਪ ਕਰਦੇ ਖੁੱਲ ਜਾਂਦਾ ਪੇਜ ਤੁਸੀਂ ਕਲਾਕਾਰ ਦੇ ਨਾਂ ਦੀ ਵੀ ਕਦੇ ਕਦੇ ਦੱਸਣਾ ਸ਼ੋਅ ਦਾ ਨਾਂ ਟਾਈਪ ਕਰੋ ਤੇ ਉਹ ਟਿਕਟ ਮਾਸਟਰ ਜਾ ਕੇ ਟਿਕਟ ਲੈ ਸਕਦੇ ਆ। ਬਾਕੀ ਉਹਨਾਂ ਨੇ ਆਪਣੇ ਜਿਹੜੇ ਸਟੋਰਾਂ ਤੇ ਵੀ ਕੁਝ ਅਵੇਲੇਬਲ ਕਰਾਈ ਆ ਢਿੱਲੋਂ ਵੀਡੀਓ ਤੇ ਮੈਨੂੰ ਪਤਾ ਸੈਮ ਢਿੱਲੋਂ ਦੇ ਅਵੇਲੇਬਲ ਹੈਗੀ ਆ ਤੇ ਉਹਦੇ ਨਾਲ ਨਾਲ ਮੇਰੀ ਬੇਨਤੀ ਹੈਗੀ ਕਿ ਜਿਹੜਾ ਸ਼ੋਅ ਹੈਗਾ ਵਾ ਉਹ ਤੁਹਾਡੇ ਲੋਕਾਂ ਦੀਆਂ ਜੋ ਪੰਜਾਬ ਜਾਣੇ ਆ ਜੋ ਤੁਹਾਡੇ ਨਾਲ ਬੀਤਦੀ ਵਿਚਰਦਾ ਉਹਦਾ ਇੱਕ ਸੁਨੇਹਾ ਤੇ ਜੋ ਤੁਹਾਡੇ ਦਿਲ ਦੀਆਂ ਗੱਲਾਂ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਦੀ ਨਾਲ ਤੁਹਾਡੇ ਲੋਕ ਲਾਈਕ ਕਰਦੇ ਆ ਪੋਲੀਟੀਕਲ ਸਟਾਇਲਸ ਨੂੰ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਟੇਜ ਤੇ ਕੈਪਟਨ ਅਮਰਿੰਦਰ ਸਿੰਘ ਦਰਸ਼ਨ ਵੀ ਕਰਾਈਏ। ਸੁਖਵੀਰ ਅਖੀਰ ਚ ਫਿਰ ਲਾਈਕ ਕਰਦੇ ਤੁਸੀਂ ਬਾਬਿਆਂ ਦੀ ਗੱਲ
ਤੇ ਅੰਦਰ ਵੜਨ ਲੱਗੇ ਲੋਕਾਂ ਦੀ ਤਲਾਸ਼ੀ ਪੁਲਿਸ
ਤੁਸੀਂ ਮੈਨੂੰ ਯਾਦ ਕਰਾਤਾ ਸੀ ਇੱਕ ਸ਼ੋਅ ਤੇ ਆਇਆ ਸੀ ਇੱਥੇ ਟੋਰਾਂਟੋ ਤੇ ਉਦੋਂ ਨਾ ਜੀ ਸਾਡੀ ਗੱਲ ਚੱਲੀ ਵੀ ਕਹਿੰਦੇ ਪ੍ਰਮੋਟਰ ਸ਼ੋਅ ਬੜਾ ਬੋਲ ਗਿਆ ਵੀ ਘਾਟਾ ਪੈ ਗਿਆ ਕਹਿੰਦੇ ਘਾਟਾ ਕਿੱਦਾਂ ਪੈ ਗਿਆ ਪੱਲਾ ਸਾਹਿਬ ਕਹਿੰਦੇ ਘਾਟਾ ਤਾਂ ਪੈਣਾ ਸੀ ਇਹਨਾਂ ਨੇ ਅਨਾਊਂਸ ਕਰਤਾ ਕਿ 65 ਸਾਲ ਤੋਂ ਉਮਰ ਬੰਦਿਆਂ ਦੀ ਟਿਕਟ ਫ੍ਰੀ ਤੇ ਪੱਲਾ ਸਾਹਿਬ ਕਹਿੰਦੇ ਵੀ ਇਹ ਤਾਂ ਅਨਾਊਂਸ ਕਰਕੇ ਪੰਗਾ ਹੀ ਲੈ ਲਿਆ ਕਹਿੰਦੇ ਕਿਉਂ ਦੋਨੇ ਪ੍ਰਮੋਟਰ ਕਹਿੰਦੇ ਗੇਟ ਤੇ ਇੱਕ ਪਾਣੀ ਦੀ ਬਾਲਟੀ ਤੌਲੀ ਵਾਲਾ ਖੜੇ ਸੀ ਕਹਿੰਦੇ ਉਹ ਕਿਉਂ ਦਾੜੀਆਂ ਧਵਾ ਕੇ ਦੇਖਦੇ ਚੁੱਕਿਆ ਕਰਕੇ ਆਪ ਆ ਗਏ ਹਰ ਬੰਦਾ ਜਵਾਨ ਬੁੱਢਾ ਫੜ ਕੇ ਆ ਗਿਆ ਸ਼ੋਅ ਤੇ ਉਹਦੇ ਨਾਲ ਨਾਲ ਮੈਂ ਕਿਹਾ ਪੱਲਾ ਸਾਹਿਬ ਪ੍ਰਮੋਟਰ ਜਿਹੜੇ ਨਾ ਇਹ ਬਹੁਤ ਰਿਸਪੈਕਟਡ ਵੀ ਹੁੰਦੇ ਆ ਪਰ ਕਿਸ਼ਤਾਨੀ ਵੀ ਕਰਦੇ ਆ ਜਦੋਂ ਆਉਣਾ ਸਾਨੂੰ ਉਧਰ ਲਿਆਉਂਦੇ ਆ ਉਦੋਂ ਗੱਲਾਂ ਕਰਦੇ ਆ ਵੀ ਆਪਾਂ 5 ਸਟਾਰ ਠਹਿਰਾਉਣਾ ਲਿਮੋਜਿਨ ਤੇ ਲੈਣ ਜਾਣਾ ਇੱਥੇ ਆ ਕੇ ਕਹਿੰਦੇ ਗੱਲਾਂ ਕਰਦੇ ਸੁਣੇ ਸੀਗੇ ਵੀ ਆਪਾਂ ਮੱਝ ਤੇ ਪਾ ਦੇਣੇ ਮੱਝ ਤੇ ਉਹ ਮੈਂ ਕਿਹਾ ਪੱਲਾ ਸਾਹਿਬ ਮੱਝ ਜਿਹੜੀ ਆ ਉਹ ਮੱਝ ਨੀ ਕਹਿੰਦੇ ਉਹ ਬਫਲੋ ਏਅਰਪੋਰਟ ਆ ਇੱਥੇ ਉਹਦੀ ਗੱਲ ਕਰਦੇ ਸੀਗੇ ਜਿਹੜੀ ਕਾਮੇਡੀ ਤੇ ਗੱਲਾਂ ਕਰਦੇ ਕਰਦੇ ਪੱਲਾ ਸਾਹਿਬ
ਪੀਐਚਪੀ ਡਿਸਪੋਜ਼ਲ ਇੰਕਲਿਆਂ ਨਾਲ ਕਰ ਲਿਓ ਸੰਪਰਕ ਘਰ ਦੇ ਵਿੱਚ ਬਿਨ ਰਖਾਉਣਾ ਮਕੈਨਿਕ ਤੁਹਾਡਾ ਕਹਿੰਦਾ ਭਾਈ ਟਾਈਮ ਟੂਮ ਹੈ ਨਹੀਂ ਤਾਂ ਉਹਨੂੰ ਕਹਿੰਦਾ ਤੂੰ ਆ ਜਾ ਬਿਨ ਅਸੀਂ ਆਪੇ ਲੈ ਆਵਾਂ ਹਨਾ ਪਲਾਸਾ ਠੀਕ ਨਹੀਂ ਗੱਲ
ਬਿਲਕੁਲ ਠੀਕ ਹੈ
ਤੂੰ ਆ ਜਾ ਘਰ ਵਿੱਚ ਢੋਲ ਦਾ ਕੰਮ ਸਾਡੇ ਕੋਲ ਹੋਏਗਾ ਪੀਐਚਪੀ ਡਿਸਪੋਜ਼ਲ ਇੰਕਲਿਆਂ ਨਾਲ ਕਰ ਲਿਓ ਸੰਪਰਕ ਲਖਵੀਰ ਬਾਈ ਨਾਲ 647-9-9785 ਦੇ ਗੱਲਬਾਤ ਹੋ ਸਕਦੀ ਹੈ ਕੈਲਡਨ ਸਬਜ਼ੀ ਫਾਰਮ ਤੇ ਜੇ ਤੁਸੀਂ ਵਧੀਆ ਆਪਣੀਆਂ ਦੇਸੀ ਘਰ ਦੀਆਂ ਫਾਰਮ ਹਾਊਸ ਦੀਆਂ ਸਬਜ਼ੀਆਂ ਖਾਣੀਆਂ ਚਾਹੁੰਦੇ ਹੋ ਇਸ ਵੀਕਐਂਡ ਤੇ ਸਾਗ ਸਰੋਂ ਦਾ ਬਣਾਉਣਾ ਜਾਂ ਗੋਭੀ ਸਰੋਂ ਦਾ ਸਾਗ ਬਣਾਉਣਾ ਜਾਂ ਛੋਲੂਆਂ ਦਾ ਸਾਗ ਬਣਾਉਣਾ ਪੀਐਚਪੀ ਡਿਸਪੋਜ਼ਲ ਇੰਕਲਿਆਂ ਨਾਲ ਸੰਪਰਕ ਸੋਰੀ ਕੈਲਡਨ ਸਬਜ਼ੀ ਫਾਰਮ ਨਾਲ 905-8-4-9000 ਦੇ ਉੱਪਰ ਸੰਪਰਕ ਕਰ ਸਕਦੇ ਹੋ ਏਅਰਪੋਰਟ ਐਂਡ ਮੇਫੀਲਡ ਦਾ ਬਿਲਕੁਲ ਕਾਰਨਰ ਬਣਦਾ ਪੰਪ ਦੇ ਨਾਲ 905-8-4-9000 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਪਰਮ ਗੰਡਮ ਜੀ ਨਾਲ ਸੰਪਰਕ ਕਰ ਲਿਓ ਰੀਅਲ ਸਟੇਟ ਦੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਪਰਮ ਗੰਡਮ ਸਾਹਿਬ ਨਾਲ ਸੰਪਰਕ ਕਰ ਲਿਓ 647-3230-30 'ਤੇ AZ ਡੀਜ਼ਲ ਸਲਿਊਸ਼ਨ ਵਾਲਿਆਂ ਨਾਲ ਸੰਪਰਕ ਕਰ ਲਿਓ ਟਰੱਕ ਖਰਾਬ ਹੋ ਗਿਆ ਆਇਲ ਚੇਂਜ ਕਰਾਉਣਾ ਇੰਜਨ ਰੀਵੈਲਟ ਕਰਾਉਣਾ ਕੰਪਿਊਟਰ ਕਰਕੇ ਟਰੱਕ ਦੀ ਪ੍ਰੋਬਲਮ ਨੂੰ ਡਾਇਗਨੋਸ ਕੀਤਾ ਜਾਂਦਾ ਡੈਫ ਦੀ ਪ੍ਰੋਬਲਮ ਵੀ ਸੋਲਵ ਕਰਦੇ ਆ 169 ਰਦਰਫੋਰਡ ਰੋਡ ਸਾਊਥ ਤੇ ਚੱਲ ਜਾਓ 299-298-9898 'ਤੇ ਸੰਪਰਕ ਕੀਤਾ ਜਾ ਸਕਦਾ ਬਗੜੇ ਸਾਹਿਬ ਨੰਗਿਆ ਸਤਿ ਸ਼੍ਰੀ ਅਕਾਲ ਜੀ ਆਨੋ
ਸਤਿ ਸ਼੍ਰੀ ਅਕਾਲ ਜੀ ਇੰਦਰ ਸਾਹਿਬ ਸੰਜੈ ਬਿਸਰ ਰੇਡੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਲੇ ਬਾਲਮਕਮ ਸ਼ਰਮਾ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੋ ਉਹਨਾਂ ਦਾ ਹੁਣ ਸੁਣੀ ਆ ਸਾਰੀ ਇੰਟਰਵਿਊ ਮੈਨੂੰ ਉਹਨਾਂ ਦੀ ਸ਼ਖਸੀਅਤ ਦੇ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਲਾਈਫ ਆ ਉਹਦੇ ਬਹੁਤ ਪੱਖ ਜਿਹੜੇ ਨੇ ਮੈਂ ਜਾਣੂ ਹੋਇਆ ਉਹਨਾਂ ਤੋਂ ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਬੜੇ ਵਸੀ ਸਾਰ ਤਰੀਕੇ ਨਾਲ ਉਹਨਾਂ ਨੇ ਵਰਣਨ ਕੀਤਾ ਹੁਣ ਤੱਕ ਮੈਂ ਬੜਾ ਇੰਜੋਏ ਕੀਤਾ ਇੰਟਰਵਿਊ
ਥੈਂਕ ਯੂ ਵੈਰੀ ਮੱਚ ਭਾਜੀ ਥੈਂਕ ਯੂ
ਕਿਆ ਬਾਤ ਆ ਬਗੜੇ ਸਾਹਿਬ ਮੈਂ ਤੁਹਾਨੂੰ ਤਾਂ ਹੀ ਪਹਿਲਾਂ ਨਾਲੇ ਜੋੜ ਲਿਆ ਸੀ ਦੱਸਿਆ ਵੀ ਸੀ ਇਹ ਮੇਰੇ ਰਿਪੋਰਟਰ ਨੇ
ਜੀ 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 ਜੀ
ਬਹੁਤ ਸੀਨੀਅਰ ਰਿਪੋਰਟਰ ਇੰਟਰਨੈਸ਼ਨਲ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਅੱਜ ਖਬਰਾਂ ਆਪਾਂ ਥੋੜਾ ਜਿਹਾ ਰੋਜੇ ਕਰਦੇ ਹਾਂ ਭਗਵੰਤ ਮਾਨ ਸਾਹਿਬ ਤੇ ਰੋਜੇ ਤਵੇ ਲਾਉਂਦੇ ਹਾਂ ਬਾਦਲ ਸਾਹਿਬ ਤੇ ਕੈਪਟਨ ਸਾਹਿਬ ਤੇ ਵੀ ਅੱਜ ਥੋੜਾ ਜਿਹਾ ਡਿਲੇ ਰੱਖ ਲਾਂਗੇ ਬਗੜੇ ਸਾਹਿਬ ਤੁਸੀਂ ਵੀ ਚਲੋ ਨਾਲ ਹੀ ਹੋ ਸ਼ਰਮਾ ਜੀ ਤੁਸੀਂ ਵੀ ਨਾਲ ਹੀ ਹੋ ਕਦੇ ਭਗਵੰਤ ਮਾਨ ਸਾਹਿਬ ਤੇ ਕਮੇਡੀ ਕੀਤੀ ਜਿਸ ਦਿਨ ਦੀ ਸਰਕਾਰ ਚ ਆਈ ਜਾਂ ਪਹਿਲਾਂ ਤੁਹਾਡੀ ਲਾਈਨ ਚ ਸੀ ਕਦੇ ਇਹਨਾਂ ਦੇ ਤਵਾ ਲਾਇਆ ਹੋਵੇ
ਦੇਖੋ ਅਸੀਂ ਤਿਆਰ ਕਰਦੇ ਹਾਂ ਕਿਉਂਕਿ ਸਾਡਾ ਹੈਗਾ ਫੀਲਡ
ਜਿਹੜਾ ਸ਼ੋਅ ਹੋਣਾ
ਉੱਥੇ ਵੀ ਹੈਗੀ ਗੱਲਾਂ ਸਰਵ ਸਾਂਝੀਆਂ ਗੱਲਾਂ ਕਰਦੇ ਹਾਂ ਅਸੀਂ ਕਿਸੇ ਪਰਟੀਕੁਲਰ ਪਾਰਟੀ ਨਾਲ ਜੁੜੇ ਨਹੀਂ ਹੋਏ ਭੱਲਾ ਸਾਹਿਬ ਤੇ ਮੈਂ ਸਾਡਾ ਜਿਹੜਾ ਅਧਿਕਾਰ ਖੇਤਰ ਹੈ ਨਾ ਉਹ ਅਸੀਂ ਸੋਚਦੇ ਹਾਂ ਕਿ ਜੇ ਅਸੀਂ ਕਿਸੇ ਪਾਰਟੀ ਨਾਲ ਜੁੜਦੇ ਨਾ ਤਾਂ ਇੱਕ ਪਾਰਟੀ ਦੇ ਹੋ ਕੇ ਬਾਕੀ 5 ਪਾਰਟੀਆਂ ਦੇ ਅਸੀਂ ਆਪਣੇ ਪਾਸ਼ਕ ਜਿਹੜੇ ਉਹ ਮਾਈਨਸ ਕਰਾ ਲਾਂਗੇ ਤਾਂ ਇਸ ਕਰਕੇ ਸਾਂਝੀ ਗੱਲ ਕਰਦੇ ਤੁਸੀਂ ਗੱਲ ਕਰਦੇ ਮਾਨ ਸਾਹਿਬ ਨਾਲ ਵੀ ਅਸੀਂ ਜਿਹੜੀ ਕਮੇਡੀ ਤਾਜੀ ਜੀ ਭੱਲਾ ਸਾਹਿਬ ਤੇ ਮੈਂ ਬਣਾ ਰਹੇ ਸੀਗੇ ਉਹ ਤੇ ਸੀਗਾ ਵੀ ਭੱਲਾ ਸਾਹਿਬ ਨੂੰ ਮੈਂ ਕਹਿਣਾ ਸੀ ਦੇਖੋ ਭੱਲਾ ਸਾਹਿਬ ਭਗਵੰਤ ਮਾਨ ਜੀ ਦੀ ਹਰ ਗੱਲ ਨੂੰ ਆਪੋਜੀਸ਼ਨ ਪੁੱਠਾ ਹੀ ਕਿਉਂ ਪਾਉਂਦੀ ਆ ਤੇ ਭੱਲਾ ਸਾਹਿਬ ਨੇ ਕਹਿਣਾ ਗੱਲ ਆ ਭਤੀਜ ਜਿਹੜਾ ਨਾ ਹੀ ਵਿਰੋਧੀ ਪਾਰਟੀ ਆ ਉਹਨਾਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਪਰ ਕਲਾਕਾਰ ਤਾਂ ਭਗਵੰਤ ਮਾਨ ਜੀ ਨੂੰ ਆਪਣਾ ਦੇਵਤਾ ਮੰਨਣ ਲੱਗ ਗਏ ਮੈਂ ਕਲਾਕਾਰ ਹੀ ਕਿ ਦੇਵਤਾ ਮੰਨਣ ਲੱਗੇ ਕਹਿੰਦੇ ਸਾਡਾ ਸਭ ਤੋਂ ਸੀਨੀਅਰ ਮੋਸਟ ਕਲਾਕਾਰ ਸਭ ਤੋਂ ਰਿਸਪੈਕਟਡ ਕਲਾਕਾਰ ਸਾਲ ਲਈ ਅੰਦਰ ਹੋਇਆ ਉਹਦੀ ਘਰ ਵਾਲੀ ਨੇ ਇੰਨਾ ਕੁ ਬਿਆਨ ਦਿੱਤਾ ਅਖਬਾਰ ਚ ਵੀ ਮੇਰੇ ਘਰ ਵਾਲੇ ਦੀ ਸਿਹਤ ਠੀਕ ਨਹੀਂ ਦੀ ਤੇ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਸਿਹਤ ਮੰਤਰੀ ਅੰਦਰ ਭੇਜਤਾ ਤੇ ਕਹਿੰਦੇ ਅੰਦਰ ਗਿਆ ਤੇ ਇੱਕ ਨਾ ਇੱਕ ਫਰੀ ਕਹਿੰਦੇ ਕੀ ਨਾ ਮਜੀਠੀਆ ਬੈਠਾ ਯਾਨੀ ਇੱਦਾਂ ਕਮੇਡੀ ਤਾਂ ਕਰਨੀ ਚਾਹੀਦੀ ਆ ਅਸੀਂ ਕਰਦੇ ਰਵਾਂਗੇ ਕਾਰਨ ਇਹ ਆ ਕਿ ਅਸੀਂ ਕਹਿੰਦੇ ਹਾਂ ਕਿ ਕਮੇਡੀਅਨ ਜਿਹੜੇ ਹੁੰਦੇ ਨਾ ਜੀ ਉਹ ਆਮ ਲੋਕਾਂ ਦੇ ਜ਼ਿਆਦਾ ਨੇੜੇ ਹੁੰਦੇ ਆ
ਬਿਲਕੁਲ
ਸੈਂਸਿਟੀਵਿਟੀ ਲੈਵਲ ਉਹਨਾਂ ਦਾ ਬੈਟਰ ਹੁੰਦਾ ਆਮ ਬੰਦੇ ਨਾਲੋਂ ਔਰ ਜਿਹੜੀ ਸੰਵੇਦਨਸ਼ੀਲਤਾ ਉਹਦੇ ਵਿੱਚੋਂ ਹੀ ਭਗਵੰਤ ਮਾਨ ਜੀ ਨੇ ਸਿੱਖ ਸਿੱਖ ਕੇ ਇਹ ਕੁਰਸੀ ਹਾਸਲ ਕੀਤੀ ਆ ਉਹਨਾਂ ਦੀ ਮੈਂ ਇਹ ਵੀ ਗੱਲ ਕਹਿੰਦਾ ਹੁੰਦਾ ਕਿ ਉਹਨਾਂ ਦੀ ਜਿਹੜੀ ਕਾਮੇਡੀ ਇੱਕ ਸਮਝ ਹੈ ਨਾ ਉਹਦੇ ਵਿੱਚ ਸੀਰੀਅਸ ਬਹੁਤ ਕਾਮੇਡੀ ਕਰਦੇ ਆ ਉਹ ਜਦੋਂ ਤੁਸੀਂ ਤੁਹਾਨੂੰ ਯਾਦ ਹੋਵੇਗਾ ਜਦੋਂ ਚੰਨੀ ਸਾਹਿਬ ਨੇ ਅਨਾਊਂਸ ਕੀਤਾ ਸੀ ਵੀ ਮੈਂ ਭਦੌਰ ਤੋਂ ਚੋਣ ਲੜਨੀ ਉਦੋਂ ਜੰਜੂ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਮਾਲਵੇ ਵਾਲੋ ਮੈਨੂੰ ਕ੍ਰਿਸ਼ਨ ਬਣ ਕੇ ਜਾਣੇ ਹੋ ਮੈਂ ਸੁਧਾਮਾ ਬਣ ਕੇ ਆ ਰਿਹਾ ਤੇ ਭਗਵੰਤ ਮਾਨ ਜੀ ਨੂੰ ਤੁਹਾਡੇ ਭਰਾਵਾਂ ਮੀਡੀਆ ਨੇ ਪੁੱਛ ਲਿਆ ਕਿ ਮਾਨ ਸਾਹਿਬ ਚੰਨੀ ਸਾਹਿਬ
ਅੰਦਰੋਂ ਕਮੇਡੀ ਤਾਂ ਬੰਦੇ ਦੇ ਨਿਕਲਦੀ ਆ, ਜਿਹੜਾ ਕਮੇਡੀਅਨ ਜਿਵੇਂ ਹੁਣ ਤੁਸੀਂ ਕਮੇਡੀਅਨ ਆਪਾਂ ਇੰਟਰਵਿਊ ਕਰ ਰਹੇ ਹਾਂ, ਤੁਹਾਡੇ ਅੰਦਰੋਂ ਨਿਕਲਦੀ ਆ ਕਮੇਡੀਅਨ, ਹੈ ਨਾ, ਪਰ ਮੇਰਾ ਕਹਿਣ ਦਾ ਭਾਵ ਇਹ ਆ ਵੀ ਉਹ ਇਸ ਟਾਈਮ ਇੱਕ ਬਹੁਤ ਅਹੁਦੇ ਉੱਚੇ ਅਹੁਦੇ 'ਤੇ ਬੈਠੇ ਆ, ਜਦ ਇੱਦਾਂ ਬਹਿੰਦੇ ਆ ਉਹ ਚੀਫ ਗੈਸਟ ਦੇ ਤੌਰ 'ਤੇ ਆਲੇ ਦੁਆਲੇ ਸੀਨੀਅਰ ਅਫਸਰ ਬੈਠੇ ਹੁੰਦੇ ਆ ਕਿਸੇ ਵੀ ਮਹਿਕਮੇ ਦੇ ਲਾ ਲਓ, ਕਈ ਵਾਰ ਉਹ ਵੀ ਹੱਸਦੇ ਹੁੰਦੇ।
ਬਿਲਕੁਲ ਨਹੀਂ, ਮੈਂ ਉਹਨਾਂ ਦੀ ਮੀਟਿੰਗਾਂ ਅਟੈਂਡ ਕੀਤੀਆਂ ਜਦੋਂ ਮਾਨ ਸਾਹਿਬ ਸਰਕਾਰੀ ਕੁਰਸੀ ਤੇ ਬੈਠ ਕੇ ਸਰਕਾਰੀ ਮੀਟਿੰਗ ਕਰਦੇ ਆ, ਬਿਲਕੁਲ ਸੰਜੀਦਾ ਹੁੰਦੇ ਆ, ਪਕੜ ਹਰ ਵਿਸ਼ੇ ਤੇ ਉਹਨਾਂ ਦੀ ਹੁੰਦੀ ਆ, ਅਫਸਰ ਜਿਹੜੇ ਆ ਪੂਰਾ ਇਸ ਗੱਲ ਨੂੰ ਸਮਝਦੇ ਆ ਵੀ ਇੰਨਾ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਅੱਜ ਕਿ ਜਦੋਂ ਉਹਨੇ ਕਿਹਾ ਵੀ ਅਸੀਂ ਇੱਥੋਂ ਮੁੰਡੇ ਬਾਹਰ ਅਮਰੀਕਾ ਭੇਜੋ, ਤੇ ਉਹਨਾਂ ਨੇ ਸੀਰੀਅਸਲੀ ਗੱਲ ਕਹੀ, ਕਹਿੰਦੇ ਸਾਡਾ ਮੁੰਡਾ ਜੇ ਅਮਰੀਕਾ ਵੀਜ਼ਾ ਲਵਾ ਗਿਆ ਮੁੜਨਾ ਕਿੰਨਾ ਔਖਾ, ਯਾਨੀ ਹਰ ਗੱਲ 'ਚ ਇਨਵੋਲਵਡ ਰਹਿੰਦੇ ਆ, ਇੰਨਾ ਮੈਂਟਲੀ ਇਨਵੋਲਵਡ ਰਹਿ ਕੇ ਜਦੋਂ ਤੁਸੀਂ ਗੱਲ ਕਰਦੇ ਨਾ। ਹੁਣ ਮੈਂ ਚਲੋ ਮੈਂ ਤਾਂ ਛੋਟੀ ਜਿਹੀ ਪੋਸਟ 'ਤੇ ਸੀ ਡੀਐਮ ਸੀਗਾ, ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ ਕਿ ਮੈਂ ਇੱਕ ਲਸਾੜਾ ਪਿੰਡ ਆ ਸਾਡੇ ਬਾਈ ਦੇ ਪਿੰਡਾਂ ਕੋਲ ਅਜਮੇਰ ਬਾਈ ਦੇ, ਲਸਾੜੇ ਸੁਸਾਇਟੀ 'ਚ ਫੰਕਸ਼ਨ ਸੀਗਾ ਅਤੇ ਗਿਆਨੀ ਗੁਰਬਖਸ਼ ਸਿੰਘ ਸੈਕਟਰੀ ਸੁਸਾਇਟੀ ਦਾ, ਉਹਨਾਂ ਨੇ ਮੁਨਾਫਾ ਵੰਡ ਸਮਾਰੋਹ 'ਚ ਮੈਨੂੰ ਮੁੱਖ ਮਹਿਮਾਨ ਬੁਲਾ ਲਿਆ। ਹੁਣ ਜੇ ਮੈਂ ਐਜ਼ ਅ ਕਮੇਡੀਅਨ ਤਾਂ ਵਿਚਰ ਰਹੀ ਹਾਂ, ਉੱਥੇ ਮੈਂ ਸਟੇਜ 'ਤੇ ਮੈਂ ਮੁੱਖ ਮਹਿਮਾਨ ਤੌਰ 'ਤੇ ਬੈਠਾ, ਇਨਾਮ ਵੰਡ ਰਿਹਾ ਵਾਂ, ਅਤੇ ਬੱਚੀਆਂ ਕਾਲਜ 'ਤੇ ਪੜ੍ਹਦੀਆਂ ਮੇਰੇ ਕੋਲ ਆ ਗਈਆਂ, ਉੱਥੇ ਲੰਚ ਕਰਨ ਪੁੱਛ ਰਹੀਆਂ, ਕਹਿੰਦੇ ਅੰਕਲ ਮਾਫ਼ ਕਰਨਾ, ਤੁਸੀਂ ਤਾਂ ਅਸੀਂ ਤੁਹਾਨੂੰ ਭੱਲਾ ਸਾਹਿਬ ਨਾਲ ਦੇਖਦੇ ਹੁੰਦੇ ਹਾਂ ਕਮੇਡੀ ਕਰਦੇ, ਤੁਸੀਂ ਹੁਣ ਡੀਐਮ ਬਣ ਕੇ ਆ ਗਏ, ਤੁਹਾਨੂੰ ਕੋਈ ਦਿੱਕਤ ਨਹੀਂ ਤਾਂ ਹੁੰਦੀ, ਤੁਸੀਂ ਕਮੇਡੀਅਨ ਵੀ ਆ, ਤੁਸੀਂ ਅਫਸਰ ਵੀ ਆ। ਅਤੇ ਮੈਂ ਬੱਚਿਆਂ ਨੂੰ ਜਵਾਬ ਦਿੱਤਾ ਸੀਗਾ ਕਿ ਬੱਚੇ ਜਦੋਂ ਮੈਂ ਸਟੇਜ 'ਤੇ ਹੁੰਦਾ ਮੈਂ ਕਮੇਡੀਅਨ ਹਾਂ, ਜਦੋਂ ਮੈਂ ਇੱਥੇ ਬੈਠਾ ਸਰਕਾਰੀ ਕੁਰਸੀ 'ਤੇ ਮੈਂ ਅਫਸਰ ਹਾਂ। ਜੇ ਇੱਕ ਬੱਚਾ ਆਪਣੀ ਮਾਂ ਕੋਲ ਜਾਂਦਾ ਉਹੀ ਬੱਚਾ ਪੁੱਤ ਬਣ ਜਾਂਦਾ, ਵਾਈਫ ਕੋਲ ਜਾਂਦਾ ਹਸਬੈਂਡ ਬਣ ਜਾਂਦਾ, ਭੈਣ ਕੋਲ ਜਾਂਦਾ ਭਰਾ ਬਣ ਜਾਂਦਾ, ਬੰਦਾ ਤਾਂ ਹੋਈ ਆ। ਸੋ ਬੰਦੇ ਦੇ ਰੂਪ ਹੁੰਦੇ ਆ। ਸੋ ਮੈਂ ਐਗਜ਼ਾਮਪਲ ਆਪਣੀ ਲਾਈਫ 'ਚ ਦਿੰਦਾ ਕਿ ਜਿਹੜਾ ਤੁਹਾਡਾ ਰੋਲ ਹੈਗਾ, ਤੁਸੀਂ ਭਗਵੰਤ ਮਾਨ ਜੀ ਸੀਐਮ ਕੁਰਸੀ ਬੈਠੇ, ਸੀਐਮ ਨੇ, ਜੇ ਭਗਵੰਤ ਮਾਨ ਜੀ ਕਮੇਡੀ ਸਟੇਜ 'ਤੇ ਕਰਦੇ ਕਮੇਡੀ ਨੇ ਉਹ, ਯਾਨੀ ਅਸੀਂ ਸਮਝੀਏ ਕਿ ਉਹਨਾਂ ਨੇ ਕਮੇਡੀ 'ਚੋਂ ਬਹੁਤ ਸੀਰੀਅਸ ਬਿਜ਼ਨਸ ਕਰਕੇ ਇਸ ਕੁਰਸੀ ਦਾ ਮੁਕਾਮ ਹਾਸਲ ਕੀਤਾ। ਇੱਥੇ ਸਾਨੂੰ ਸੋਚਣਾ ਚਾਹੀਦਾ, ਸਾਨੂੰ ਵਿਚਾਰ ਕਰਨਾ ਚਾਹੀਦਾ, ਸਾਨੂੰ ਪੇਸ਼ੈਂਸ ਰੱਖਣੀ ਚਾਹੀਦੀ ਆ। ਲੈਟ ਹਿਮ ਪਰਫਾਰਮ,
ਕੋਈ ਸ਼ੱਕ ਨਹੀਂ। ਰੀਅਲ ਅਸਟੇਟ ਦਾ ਤੁਸੀਂ ਪੇਪਰ ਦੇਣਾ ਚਾਹੁੰਦੇ ਹੋ ਪਾਸ, ਕਿਤੇ ਇੱਧਰ ਉੱਧਰ ਲੱਗਦਾ ਤੁਹਾਨੂੰ ਵੀ ਨਹੀਂ ਹੋ ਸਕਦੇ, ਤਾਂ ਹਰਪ੍ਰੀਤ ਕੌਰ ਜੀ ਨਾਲ ਕਰ ਲਿਓ ਸੰਪਰਕ, 416-904-7469। ਕੁੰਨਰ ਲਾ ਆਫਿਸ ਵਾਲਿਆਂ ਨਾਲ ਸੰਪਰਕ ਕਰ ਲਿਓ। ਕ੍ਰਿਮੀਨਲ ਐਂਡ ਇਮੀਗ੍ਰੇਸ਼ਨ ਦਾ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਰੱਬ ਨਾ ਕਰੇ ਕੋਈ ਕ੍ਰਿਮੀਨਲ ਕੇਸ ਤੁਹਾਡੇ 'ਤੇ ਪੈ ਗਿਆ, ਅਤੇ ਫੈਮਿਲੀ ਸਪੋਂਸਰਸ਼ਿਪ ਤੁਸੀਂ ਤਿਆਰ ਕਰਾਉਣੀ ਚਾਹੁੰਦੇ ਹੋ, ਸਟੱਡੀ ਵਰਕ ਪਰਮਿਟ ਕਰਾਉਣਾ ਚਾਹੁੰਦੇ ਹੋ, ਵਿਜ਼ਟਰ ਵੀਜ਼ਾ ਕਰਾਉਣਾ ਚਾਹੁੰਦੇ ਹੋ, ਤਾਂ 9 ਨੰਬਰ ਪਾ ਕੇ ਜਾਰਜ ਸਟਰੀਟ ਨੌਰਥ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਇੰਦਰਵੀਰ ਨਾਲ ਕਰਿਓ ਸੰਪਰਕ, 905-798-1826। ਟੀਜ਼ੇ ਵਿੰਡੋ ਐਂਡ ਡੋਰਸ ਵਾਲਿਆਂ ਨਾਲ ਕਰ ਲਿਓ ਸੰਪਰਕ, ਘਰ ਦੀਆਂ ਡੋਰਾਂ ਚੇਂਜ ਕਰਾਉਣੀਆਂ ਚਾਹੁੰਦੇ ਹੋ, 416-669-3205 'ਤੇ ਸੰਪਰਕ ਹੋ ਸਕਦਾ। ਪਲੰਬਿੰਗ ਦਾ ਕੋਈ ਕੰਮ ਆ, ਟੂਟੀਆਂ ਤਿਪ ਤਿਪ ਕਰਦੀਆਂ, ਪਾਣੀਆਂ ਕਰਦੇ ਹੋ ਵੇਸਟ, ਫਿਰ ਜਗਤਾਰ ਰੌਕੇ ਬਾਈ ਨੂੰ ਕਰ ਲਿਓ ਸੰਪਰਕ, 416-820-9943 46 'ਤੇ ਸੰਪਰਕ ਕਰ ਲਿਓ। ਭੱਲਾ ਸਾਹਿਬ, ਸੋਰੀ ਸ਼ਰਮਾ ਸਾਹਿਬ, ਇੱਕ ਮੈਂ ਹੋਰ ਛੋਟਾ ਜਿਹਾ ਕੰਮ ਕਰਦਾ
ਜੀ।
ਕੰਮ ਤਾਂ ਕਹਿੰਦੇ ਛੋਟਾ ਵੱਡਾ ਕੋਈ ਨਹੀਂ ਹੁੰਦਾ, ਲਾਈਫ ਇੰਸ਼ੋਰੈਂਸ ਕਰਾਉਣੀ ਹੋਵੇ ਕਿਸੇ ਨੇ, ਵੈਸਟਰ ਇੰਸ਼ੋਰੈਂਸ ਕਰਾਉਣੀ ਹੋਵੇ, ਟੀਐਫਐਸ ਦਾ ਅਕਾਊਂਟ ਖੁਲਾਉਣਾ ਹੋਵੇ, ਆਰਈਐਸਪੀ ਆਰਆਰਐਸਪੀ ਕਰਾਉਣੀ ਹੋਵੇ, ਤਾਂ ਫਿਰ ਮੇਰੇ ਨਾਲ ਸੰਪਰਕ ਕਰ ਲਿਓ ਜੇ ਮੈਨੂੰ ਜਾਣਦੇ ਹੋ।
ਉਹ ਸਾਡੇ ਪਿੰਡ ਬੁੜਾ ਸੀ ਜੀ, ਉਹ ਤੇਰਾ ਹਾਰਟ ਫੀਲਿੰਗ ਸੀਗਾ, ਉਹਨੂੰ ਦੱਸਿਆ ਵੀ ਇਹ ਬਾਹਰ ਹਰਦੀਪ ਜੰਜੂਆ ਆਇਆ, ਇਹ ਕੀ ਕਰਦਾ, ਇਹ ਕਹਿੰਦਾ ਬੀਮੇ ਕਰਦਾ। ਉਹ ਬੁੜਾ ਉੱਚਾ ਹੋ ਗਿਆ, ਨੀਮੇ ਕਰਦਾ, ਉਹ ਨੀਮੇ ਨਹੀਂ ਕਰਦਾ, ਬੀਮੇ ਕਰਦਾ। ਬਾਬੇ ਨੇ ਫਿਰ ਚੁਟਕਲਾ ਮਾਰਤਾ ਹਰਦੀਪ ਜੀ,
ਕਹਿੰਦਾ ਨੀਮਾ ਕਰਦਾ 48-35-55-94 ਦਾ ਕਰ ਲਿਓ ਗੱਲਬਾਤ। ਪਰ ਚਲੋ ਵੀ ਜੀ, ਲੰਘਿਆ, ਸਤਿ ਸ਼੍ਰੀ ਅਕਾਲ ਦੇਖਣ ਜਾਣਾ ਸਾਰਿਆਂ ਨੇ ਡਲ ਮਿਲ ਕੇ।
ਮੈਂ ਮੁੰਡਿਆਂ ਨੂੰ ਭੇਜੂਗਾ ਜੀ, ਜੇ ਮੈਂ ਪਹੁੰਚ ਗਿਆ ਤਾਂ ਮੈਂ ਜ਼ਰੂਰ ਟਿਕਟ ਬਲੈਕ ਵਿੱਚ ਲੈ ਲੂ, ਮੈਂ ਅੱਜ ਲੋਡ ਚੱਕਣ ਤੇ ਲਿਆ, ਮੈਂ ਕੱਲ ਫਸ ਗਿਆ ਇੱਥੇ ਟੈਕਸਸ ਵਿੱਚ।
ਅੱਛਾ ਬਾਈ ਜੀ, ਮੈਨੂੰ ਤਾਂ ਸੰਦੀਪ ਭੱਟੀ ਕਹਿੰਦੇ ਸੀਗੇ ਕਿ ਜਸਵਿੰਦਰ ਭੱਲਾ ਜੀ ਤੇ ਤੁਹਾਡੇ ਸਰਗਾਟੇ ਦੇ ਫੈਨ ਜਿਹੜੇ ਨਾ, ਉਹ ਬ੍ਰਿੰਪਟਨ ਦੇ ਬਾਬੇ ਤਿਆਰ ਬੈਠੇ ਆ ਵੀ ਅਸੀਂ ਤਾਂ ਵੀਰਾਂ ਕੱਤ ਕੇ ਆਉਣਾ, ਤੇ ਮਿਡਲ ਏਜ ਵੀ ਤਿਆਰ ਬੈਠੀ, ਤੇ ਬਿੰਨੀ ਢਿੱਲੋਂ ਦੀ ਕਮੇਟੀ ਆ, ਯੰਗਸਟਰ ਸਟੂਡੈਂਟਸ ਇਹ ਵੀ ਤਿਆਰ ਬੈਠੇ ਆ, ਤੇ ਸੰਦੀਪ ਭੱਟੀ ਜੀ ਕਹਿੰਦੇ ਮੈਨੂੰ ਟਿਕਟਾਂ ਨਾਲ ਛਪਾ ਕੇ ਤੜਾ ਦਾ ਨਿਕਲ ਰਹੀਆਂ ਤੇ ਕਿਤੇ ਸ਼ੋਰ ਰਿਪੀਟ ਨਾ ਕਰਨਾ ਪਵੇ ਸ਼ਹਿਰ 'ਚ।
ਠੀਕ ਗੱਲ ਆ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ
ਸ਼ਰਮਾ ਜੀ, ਰਿਪੀਟ ਵੀ ਦੁਬਾਰਾ ਫੁੱਲ ਹੋ ਜਾਣਾ, ਕਿਉਂਕਿ ਇਹ ਜਿਹੜੇ ਸਾਡੇ ਨਾ ਪੰਜਾਬ ਦੇ ਮਾਣ ਮੱਤੇ ਕਲਾਕਾਰ ਹੈ
ਜੀ,
ਤੇ ਦੂਜੀ ਮੈਂ ਜਿਹੜੀ ਤੁਸੀਂ ਗੱਲ ਕਹਿੰਦੇ ਨਾ ਵੀ ਕਲਾਕਾਰ ਨੂੰ ਕਿਸੇ ਨਾਲ ਨਹੀਂ ਜੋੜਨਾ ਚਾਹੀਦਾ, ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਲਾਕਾਰ ਤਾਂ ਸਭ ਦੇ
ਸਾਂਝੇ ਹੁੰਦੇ ਆ ਜੀ, ਬਿਲਕੁਲ ਸਾਂਝੇ ਹੁੰਦੇ ਆ,
ਬਲਕਿ ਜਦੋਂ ਕਿਸੇ ਇੱਕ ਧਿਰ ਨਾਲ ਜੁੜ ਕੇ ਨਾ ਫਿਰ ਉਹ
ਵੰਡ ਹੋ ਜਾਂਦੀ,
ਬੋਲਣਾ ਪੈਂਦਾ ਜੀ,
ਵੰਡੀਆਂ ਪੈ ਜਾਂਦੀਆਂ ਫਿਰ।
ਪੱਤਰਕਾਰ ਹੋਏ ਕਲਾਕਾਰ ਹੋਏ ਇਹਨਾਂ ਦੇ ਇੱਕ ਕਹਿ ਲਓ ਵੀ ਇੱਕ ਟੈਗ ਲੱਗ ਜਾਂਦਾ ਫਲਾਨੀ ਪਾਰਟੀ ਦੇ ਫਲਾਨੀ ਪਾਰਟੀ ਦੇ ਜਦਕਿ ਜਿਹੜਾ ਬੰਦਾ ਕੁਰਸੀ ਤੇ ਬਹਿ ਗਿਆ ਚਾਹੇ ਉਹ ਕਲਾਕਾਰੀ ਦੀ ਹੋਵੇ ਚਾਹੇ ਕੋਈ ਮੀਡੀਆ ਦੀ ਹੋਵੇ ਉਹਨੂੰ ਨਿਊਟਰਲ ਰਹਿਣਾ ਚਾਹੀਦਾ
ਬਿਲਕੁਲ ਅਸੀਂ ਕਹਿੰਦੇ ਜੀ ਕਮੇਡੀ ਜਰਨਲਿਜ਼ਮ ਆ ਇਹਦੇ ਵੀ ਜਿਵੇਂ ਕਾਰਟੂਨ ਜਰਨਲਿਜ਼ਮ ਕਰਦੇ ਆ ਮੇਰੇ ਯਾਦ ਆ ਜੀ ਸਪਾਲ ਭੱਟੀ ਜੀ ਸਾਡੇ ਕਿੰਨੇ ਰਿਸਪੈਕਟਡ ਕਮੇਡੀਅਨ ਸੀਗੇ ਉਹਨਾਂ ਨੇ ਇੱਕ ਮੇਰੇ ਖਿਆਲ ਗੱਲ ਹੋਣੀ ਆ ਕੋਈ 81-82 ਚ ਉਹਨਾਂ ਨੇ ਮੰਡੀ ਬੋਰਡ ਚ ਐਕਸ਼ਨ ਲੱਗੇ ਸੀਗੇ ਤੇ ਉਹਨਾਂ ਨੇ ਟ੍ਰਿਬਿਊਨ ਦੇ ਫਰੰਟ ਪੇਜ ਤੇ ਉਦੋਂ ਖ਼ਬਰ ਆਈ ਸੀ ਕਿ ਮੰਡੀ ਬੋਰਡ ਟੂ ਬਾਏ ਵਾਇਰਲੈਸ ਸਿਸਟਮ ਇੰਟਰੋਡਿਊਸ ਵਾਇਰਲੈਸ ਸਿਸਟਮ ਹੁੰਦਾ ਸੀਗਾ ਵੀ ਉਹ ਮੰਡੀ ਬੋਰਡ ਲੈ ਲਿਆ ਉਹਨਾਂ ਨੇ ਟ੍ਰਿਬਿਊਨ ਦੇ ਫਰੰਟ ਪੇਜ ਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਦੇ ਵਿਅੰਗ ਛਾਪਦਾ ਕਹਿੰਦੇ ਹੁਣ ਜਿਹੜੀ ਵਾਇਰਲੈਸ ਲੈ ਲਈ ਕਿਸ ਕੰਮ ਆਇਆ ਕਰਨੀ ਆ ਕਿ ਚੰਡੀਗੜ੍ਹ ਦੇ ਬੋਸ ਕਹਿੰਦਾ ਹੈਲੋ ਹੈਲੋ ਖੰਨਾ ਮੰਡੀ ਯੈਸ ਬੋਸ ਅਰੇ 6 ਬੈਗ ਵੀਟ ਫਾਰ ਦਾ ਬੋਸ ਬੋਸ ਨੇ 6 ਬੋਰੀਆਂ ਕਣਕ ਭੇਜੋ ਉਧਰ ਕਹਿੰਦੇ ਵਰਤਿਆ ਕਰਨੀ ਮੰਡੀ ਬੋਰਡ ਨੇ ਹਰ ਗੱਲ ਤੇ ਵਿਅੰਗ ਕਰਦੇ ਸੀਗੇ ਤੇ ਜਿਹੜੀ ਵਿਅੰਗ ਚੋਂ ਗੱਲ ਨਿਕਲਦੀ ਆ ਉਹ ਅਸਰ ਵੱਧ ਕਰਦੀ
ਅਸਰ ਵੱਧ ਕਰਦੀ ਆ ਬਿਲਕੁਲ ਜੀ ਰਾਜਰ ਦਾ ਕੋਈ ਇੰਟਰਨੈਟ ਲਗਾਉਣਾ ਚਾਹੁੰਦੇ ਹੋ ਬੈਲ ਦਾ ਇੰਟਰਨੈਟ ਲਗਾਉਣਾ ਚਾਹੁੰਦੇ ਹੋ ਤਾਂ ਰਾਜਰ ਵਾਲਿਆਂ ਨਾਲ ਕਰ ਲਿਓ ਸੰਪਰਕ 647-201-13-13 ਤੇ ਅਮਨ ਨਾਲ ਗੱਲਬਾਤ ਹੋ ਸਕਦੀ ਆ ਪਵਾਰ ਸਾਹਿਬ ਨਾਲ ਕਰ ਲਿਓ ਗੱਲਬਾਤ ਪਹਿਲੀ ਦੂਜੀ ਤੀਜੀ ਮੋਰਗੇ ਲੈਣੀ ਆ 647-988-7831 ਪੀ ਐਂਡ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ 5330 ਬ੍ਰੈਡਕੋ ਬੁਲੇਵਰਡ ਤੁਸੀਂ ਬੁਸ਼ਿੰਗ ਦਾ ਅਲਾਈਨਮੈਂਟ ਦਾ ਕਿੰਗ ਪੈਨਾਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ 905-459-5533 ਤੇ ਸੰਪਰਕ ਕਰਿਓ ਬਾਗੜੀ ਸਾਹਿਬ ਮਿੰਟ ਦੋ ਆ ਇੱਕ ਮਿੰਟ 'ਚ ਕੋਈ ਖਬਰ ਕਰਨੀ ਹੈ ਤਾਂ ਕਰ ਲਓ ਨਹੀਂ ਫਿਰ ਸਤਿ ਸ਼੍ਰੀ ਅਕਾਲ
ਮੈਂ ਤੁਹਾਨੂੰ ਦੱਸ ਦਿੰਦਾ ਜੀ ਆਪਾਂ ਤੁਸੀਂ ਬੈਠੇ ਹਾਂ ਪ੍ਰਵਾਸੀਆਂ ਨਾਲ ਜੁੜੀ ਖਬਰ ਸਾਂਝੀ ਕਰ ਲੈਂਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਿਹੜੇ NRI ਮਾਮਲੇ ਦੇ ਮੰਤਰੀ ਨੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਪ੍ਰੋਗਰਾਮ ਵਾਂਗ ਹੀ ਪ੍ਰਵਾਸੀ ਜਿਹੜੇ ਪੰਜਾਬੀ ਬਜ਼ੁਰਗ ਨੇ ਉਹਨਾਂ ਨੂੰ ਵੀ ਸੂਬੇ ਦੀ ਸਰਕਾਰ ਜਿਹੜੀ ਹੈ ਧਾਰਮਿਕ ਤੇ ਇਤਿਹਾਸਕ ਯਾਤਰਾ ਸਥਾਨਾਂ ਦੀ ਯਾਤਰਾ ਮੁਫ਼ਤ ਕਰਵਾਉਣ ਦੀ ਯੋਜਨਾ ਉਲੀਕ ਰਹੀ ਹੈ ਤੇ ਨਾਲ ਹੀ ਜਿਹੜਾ ਪ੍ਰਵਾਸੀਆਂ ਦੇ ਮਾਮਲੇ ਨਿਬੇੜਨ ਲਈ NRI ਜਿਹੜੀਆਂ ਲੋਕ ਅਦਾਲਤਾਂ ਨੇ ਉਹ ਵੀ ਸਥਾਪਿਤ ਕਰਨ ਵੱਲ ਜਿਹੜਾ ਉਪਰਾਲਾ ਜਾਰੀ ਆ ਇਹ ਜਲਦੀ ਹੀ ਕਹਿੰਦੇ ਵੀ ਇਹ ਜਿਹੜੇ ਪ੍ਰੋਗਰਾਮ ਨੇ ਉਹ ਮਚੋਰ ਹੋ
ਜਾਣਗੇ ਭਗਵੰਤ ਮਾਨ ਸਾਹਿਬ ਦੀ ਸਿਫਤ ਕਰਨੀ ਪੈਣੀ ਉਹਨਾਂ ਦੇ ਨਾਲ ਦੇ ਸਾਥੀ ਬੈਠੇ ਆ
ਨਹੀਂ ਨਜਾਇਜ਼ ਨਾ ਕਰੋ ਬਾਈ ਜੈਲ ਕਾਇਦ ਕਰੋ ਨਜਾਇਜ਼ ਨਹੀਂ ਕਰਨੀ ਆਪਾਂ ਬਾਈ ਜੀ ਪਰਫਾਰਮ ਕਰਨਗੇ ਉਹ ਕਰ ਰਹੇ ਆ
ਥੈਂਕ ਯੂ ਸੋ ਮਚ ਬਾਗੜੀ ਸਾਹਿਬ ਕੱਲ੍ਹ ਜੁੜਦੇ ਬਹੁਤ ਬਹੁਤ
ਇੱਕ ਜਗ੍ਹਾ ਤੁਸੀਂ 13-13 ਲਫ਼ਜ਼ ਵਰਤਿਆ ਸੀ ਮੈਨੂੰ ਇੱਕ ਵਿਅੰਗ ਯਾਦ ਆ ਗਿਆ ਕਿ 13-13 ਆਪਾਂ ਕਹਿੰਦੇ ਨਾ ਕਿ ਵੀ 13-13 ਦੀ ਗੱਲ ਕਰ ਰਹੇ ਹਾਂ ਇਹ ਸੱਚੀ ਗੱਲ ਆ ਕਿ ਮੈਂ 2007-08 ਵਿੱਚ ਚੀਫ ਮਿੰਿਸਟਰ ਸੀ ਮਾਰਕਫੈਡ 'ਚ ਤੇ ਸਾਡੇ ਮੰਤਰੀ ਸੀ ਕੈਪਟਨ ਕਮਲਜੀਤ ਸਿੰਘ ਉਹ ਕਹਿੰਦੇ ਵੀ ਸ਼ਰਮਾ ਸਾਹਿਬ ਹਾਂ ਰਾਜਪੁਰੇ ਇੱਕ ਬਹੁਤ ਵੱਡਾ ਸਮਾਗਮ ਕਰਨਾ 10,000 ਬੰਦਾ ਇਕੱਠਾ ਕਰਨਾ ਉੱਥੇ ਨਾ ਜਿਹੜੇ ਮਾਰਕਫੈਡ ਦੇ ਵਧੀਆ ਅਫਸਰ ਆ ਉਹਨਾਂ ਸਨਮਾਨ ਕਰਾਓ ਮੈਥੋਂ ਤੇ ਲਿਸਟ ਬਣਾਓ ਤੇ ਮੈਂ ਲਿਸਟ ਬਣਾਈ ਤੇ ਇੱਕ ਮੇਰੇ ਕੋਲ ਬੜਾ ਸੁਪਨਾ ਮੇਰਾ ਖਾਸ ਸੀ ਮੁੰਡਾ ਉਹ ਮੇਰਾ ਬਹੁਤ ਨੇੜੇ ਵੀ ਸੀ ਤਾਂ ਮੇਰੇ ਕੋਲ ਭੱਜਾ ਭਜਾ ਆਇਆ ਸ਼ਰਮਾ ਸਾਹਿਬ ਮੇਰਾ ਨਾਂ ਨਹੀਂ ਪਾਇਆ ਤੇ ਮੇਰਾ ਨਾਮ ਵਿੱਚ ਹੋਣਾ ਚਾਹੀਦਾ ਮੈਂ ਕਿਹਾ ਘੈਂ ਕਰ ਤੂੰ ਨਾ ਇੱਕ ਕਾਗਜ਼ ਲੈ ਕੇ ਆ ਲੈ ਆਇਆ ਇੱਕ ਪੈਨ ਲਿਆ ਪੈਨ ਲਿਆ ਮੈਂ ਕਿਹਾ ਤਿੰਨ ਉਹ ਨਾਂ ਲਿਖ ਜਿਹੜੇ ਬਹੁਤ ਇਮਾਨਦਾਰੀ ਨਾਲ ਨਿਸ਼ਠਾਵਾਨ ਵਧੀਆ ਕੰਮ ਕਰਦੇ ਮਾਰਕਫੈਡ ਅਫਸਰ ਨਾ ਉਹ ਤਿੰਨ ਨਾਂ ਲਿਖ ਦੇ ਉਹਨੇ ਤਿੰਨ ਨਾਂ ਲਿਖਤੇ ਮੈਂ ਕਿਹਾ ਇੱਕ ਹੋਰ ਕਾਗਜ਼ ਚੱਕ ਉਹ 13 ਉਹ ਨਾਂ ਲਿਖ ਜਿਹੜੇ ਸਿਫਾਰਿਸ਼ ਕਰਾ ਕੇ ਲਿਸਟ 'ਚ ਆ ਗਏ ਆ ਪਰ ਡਿਜ਼ਰਵ ਨਹੀਂ ਕਰਦੇ ਉਹ 13 ਲਿਖਤੇ ਆਪਣਾ ਨਾਂ ਕਿਤੇ ਵੀ ਲਿਖਿਆ ਮੈਂ ਗੱਲ ਸੁਣ ਕੱਕਾ ਨਾ ਤਿੰਨਾਂ ਚ ਨਾ ਤੇਰਾ ਤੇਰਾ ਮੈਂ ਕਿਤੇ ਸਮਾਂ ਕਰਦਾ ਉੱਥੇ ਗੱਲ ਵਾਲੀ ਤਿੰਨਾਂ ਤੇਰਾ
ਸੱਚੀ ਗੱਲ ਵਾਹ ਜੀ ਵਾਹ ਕਿਆ ਬਾਤ ਆ ਚਲੋ ਜੀ ਵਾਧਾ ਘਾਟਾ ਬੋਲਿਆ ਗਿਆ ਮੈਂ ਕਰ ਦਿਓ ਮਾਂ ਆਪਣੇ ਤੋਂ ਬਾਅਦ ਰੌਣਕ ਪੰਜਾਬ ਦੀ ਛੋਟੀ ਭਾਜੀ ਹੁਣੀ ਲੈ ਕੇ ਪ੍ਰੋਗਰਾਮ ਹਾਜ਼ਰ ਆ ਤੇ ਆਪਾਂ ਨੂੰ ਦੋ ਇੱਥੇ ਇਜਾਜ਼ਤ ਅਜਮੇਰ ਭਾਜੀ ਤੁਹਾਡਾ ਵੀ ਬਹੁਤ ਬਹੁਤ
ਬਹੁਤ ਧੰਨਵਾਦ
ਸ਼ਰਮਾ ਸਾਹਿਬ ਤੁਹਾਡਾ
ਬਹੁਤ ਅਰਜੀਤ ਜੀ ਤੁਹਾਡਾ ਸਾਂਝਾ ਵਿਰਸਾ ਇਹ ਜਿੰਦਾਬਾਦ ਕਾਇਮ ਰਹੇ ਸਾਨੂੰ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਬਹੁਤ ਧੰਨਵਾਦ
ਇਹਦਾ ਪਤਾ ਹੀ ਨਹੀਂ ਲੱਗਿਆ ਕੋਈ ਗੀਤ ਨਹੀਂ ਪਾਲਾ ਲਾਇਆ ਕੋਈ ਐਡਵਰਟਾਈਜ਼ਮੈਂਟ ਨਹੀਂ
ਮੈਂ ਤਾਂ ਮੈਡਮ ਨੇ ਫੇਸਬੁੱਕ ਡਾਂਸ ਵੀ ਕਰਾਤਾ ਬੰਗਾ ਦੇ ਦਿਨਾਂ ਤੇ ਮੈਂ ਡਾਂਸ ਵੀ ਕਰਿਆ ਮੈਡਮ ਜੀ ਮੂਰੇ ਟੀਵੀ ਖੜ ਗਏ ਕੈਮਰਾ ਲੈ ਕੇ ਮੇਰਾ ਮੋਸ਼ਨ ਬਣ ਗਿਆ ਆਪਾਂ ਨੱਚਣ ਲੱਗੇ ਹੁਣ ਦੇਖਿਆ ਨਹੀਂ ਦੇਖਿਆ ਪਤਾ ਨਹੀਂ ਗਿਆ ਰੇਡੀਓ ਨੇ ਦੇਖਿਆ ਟੀਵੀ ਵਾਲੇ ਫੇਸਬੁੱਕ ਤੇ ਦੇਖ ਲਈ ਭਾਈ ਮੈਂ ਨੱਚਿਆ ਵੀ ਸੀ ਬੰਗਾ ਦੇ ਦਿਨਾਂ ਤੇ
ਸੱਚੀ ਗੱਲ
ਸ਼ੁਕਰੀਆ ਜੀ ਥੈਂਕ ਯੂ ਬਾਏ
ਤੁਹਾਨੂੰ ਲੱਗਿਆ ਮੈਂ ਕਰ ਦੇਵਾਂ ਸਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 770 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੂਜਾ ਸਵਾਲ ਪੁੱਛਿਆ ਤੂੰ ਆਦਮੀ ਆ ਕਿ ਤੀਵੀ ਆ ਵਟ ਯੂਅਰ ਸੈਕਸ ਆਰ ਯੂ ਮੇਲ ਔਰ ਫੀਮੇਲ
ਬੰਦਾ ਕੇ ਬੁੜੀ
ਹਾਂ
ਫੇਰ ਸਦੀਕ ਸਾਹਿਬ ਕੀ ਬੋਲੇ
ਕਹਿੰਦਾ ਵੀ ਇਹਦੇ ਬਾਰੇ ਕੋਈ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਾਇੰਸਦਾਨ ਇਹਦੇ ਬਾਰੇ ਹਜੇ ਖੋਜ ਕਰ ਰਹੇ
ਹਾਂ ਖੋਜ ਜਾ ਰਹੀ ਆ
The views expressed on the preceding program may not necessarily be those of the owner or management of WTOR radio station.
National Kabaddi Federation of Ontario bade maan naal pesh karde ne 29th Canada Kabaddi Cup 2022 shaniwar 6 august nu Hamilton de First Ontario Centre vikhe bhag le rahiyan teamaan Pakistan India England USA, Canada East ate Canada West. Jankari le call karo Harman Chahal 416-648-5050 ja Sukhwinder Mann 416-617-2405. 29th Canada Kabaddi Cup 2022.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर
Akal Truck and Lube Tade Truck Badshah di Quality Service Repair Oil Change Wash te Maintenance
Ek hor khush khabri
North American Chinese te Korean nave te istemal shuda tires with full warranty
Akal Truck and Lube 1776 Mearside Drive 905-565-1100 905-565-1100.
After UK, Switzerland and Italy, the next phase of Khalistan referendum voting starts in Canada. The first voting centre for Khalistan referendum in Canada will be in Toronto and voting will take place on Sunday, September 18th. For voting centre location or for more information, please call 437-423-2669 or 43